ਸਤਸੰਗ ਜੀ ਸਰਬੱਤ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਗੁਰਬਾਣੀ ਜਦੋਂ ਪੜ੍ਹਦੇ ਹਾਂ ਜਾਂ ਤੁਸੀਂ ਸੁਣਦੇ ਹੋ ਆਪਾਂ ਸਾਰੇ ਗੁਰਬਾਣੀ ਦੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖੀਏ। ਗੁਰਬਾਣੀ ਦੇ ਦਰਪਣ ਵਿੱਚ ਅਸੀਂ ਆਪਣੇ ਮਨ ਨੂੰ ਵੇਖੀਏ, ਆਪਣੇ ਵਿਚਾਰਾਂ ਨੂੰ ਵੇਖੀਏ, ਉਹਨਾਂ ਵਿਚਾਰਾਂ ਦੇ ਨਾਲ ਮਿਲਾ ਕੇ ਵੇਖੀਏ, ਮਿਲਦੇ ਆ ਉਸ ਸੋਚ ਦੇ ਨਾਲ, ਆਪਣੀ ਸੋਚ ਨੂੰ ਮਿਲਾ ਕੇ ਵੇਖੀਏ ਮਿਲਦੀ ਹੈ, ਉਹਨਾਂ ਵਿਚਾਰਾਂ ਦੀ ਸਪਸ਼ਟਤਾ ਦੇ ਵਿੱਚ ਅਸੀਂ ਆਪਣੇ ਵਿਚਾਰਾਂ ਵੱਲ ਵੇਖੀਏ, ਉਸ ਸੱਚ ਦੇ ਵਿੱਚ ਆਪਣੇ ਵਿਚਾਰਾਂ ਨੂੰ ਵੇਖੀਏ ਅਸੀਂ ਕਿੱਥੇ ਖੜੇ ਹਾਂ ਔਰ ਉਹ ਵਿਚਾਰ ਉਹ ਸੋਚ ਕਿੱਦਾਂ ਦੀ ਹੈ ਜਿਨ੍ਹਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ। ਜਿਸ ਸਤਿਗੁਰੂ ਨੂੰ ਸੱਚੇ ਗਿਆਨ ਨੂੰ ਅਸੀਂ ਨਮਸਕਾਰ ਕਰਦੇ ਹਾਂ ਤੇ ਸਾਡਾ ਗਿਆਨ ਸਾਡੀ ਸੋਚ ਕਿੱਥੇ ਖੜੀ ਹੈ, ਅਸੀਂ ਕਿੱਥੇ ਖੜੇ ਹਾਂ ਇਹ ਸਾਨੂੰ ਵੇਖਣਾ ਚਾਹੀਦਾ। ਸਾਡਾ ਆਉਣ ਦਾ, ਰਲ ਮਿਲ ਬੈਠਣ ਦਾ, ਟਾਈਮ ਕੱਢਣ ਦਾ ਤਾਂ ਹੀ ਲਾਭ ਹੈ ਜੇ ਸਾਡੀ ਜ਼ਿੰਦਗੀ ਵਿੱਚ ਗੁਰਬਾਣੀ ਦਾ ਚਾਨਣ ਆਵੇ। ਬੇਨਤੀ ਕਰਾਂਗਾ ਜੀ ਜਿਹੜੇ ਰਸਤੇ 'ਚ ਖੜੇ ਹੋ ਆਰਾਮ ਨਾਲ, ਸਾਰੀਆਂ ਭੈਣਾਂ ਨੂੰ ਵੀ ਬੇਨਤੀ ਹੈ, ਬਈ ਮੇਰੀਆਂ ਭੈਣਾਂ ਨੂੰ, ਬੀਬੀਆਂ ਨੂੰ ਬੇਨਤੀ ਹੈ ਜਿੱਥੇ ਖੜੇ ਹੋ ਖੁੱਲ੍ਹੇ ਖੁੱਲ੍ਹੇ ਪਿੱਛੇ ਪਿੱਛੇ ਨੂੰ ਹੋ ਕੇ ਬੈਠ ਜਾਓ। ਨਿੱਕੇ ਨਿੱਕੇ ਬੱਚੇ ਹੁੰਦੇ ਆ ਕਈ ਵਾਰੀ ਕੋਲ, ਇਕਾਗਰ ਚਿੱਤ ਹੋ ਕੇ ਬੈਠੋ, ਥੋੜ੍ਹਾ ਚਿਰ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ ਸਮਝਣ ਦੀ। ਜ਼ਿਆਦਾ ਇਕੱਠ ਵਿੱਚ ਕੰਟਰੋਲ ਕਰਨਾ ਵੀ ਮੁਸ਼ਕਲ ਹੁੰਦਾ ਹੈ, ਪਰ ਸਾਰੇ ਸੇਵਾਦਾਰ ਬਾਖੂਬੀ ਡਿਊਟੀ ਨਿਭਾਉਂਦੇ ਆ ਆਪਦੀ ਬਹੁਤ ਸੋਹਣੇ ਢੰਗ ਨਾਲ। ਫਟਾਫਟ ਨਮਸਕਾਰ ਕਰਕੇ ਜਿੱਥੇ ਜਿੱਥੇ ਖੜੇ ਹੋ ਉੱਥੇ ਹੀ ਬੈਠ ਜਾਓ, ਬਾਅਦ ਵਿੱਚ ਸੇਵਾਦਾਰ ਵੀ ਸਾਰੇ ਟਿਕ ਜਾਣਗੇ। ਆਓ ਜਿਹੜੀ ਗੱਲ ਕਰਦੇ ਕਿ ਅਸੀਂ ਜਦੋਂ ਵੀ ਗੁਰਬਾਣੀ ਸੁਣੀਏ ਇਹ ਕੋਸ਼ਿਸ਼ ਕਰੀਏ ਵੀ ਇੱਕ ਵਿਚਾਰ ਇਹ ਨੇ, ਇੱਕ ਸਾਡੇ ਵਿਚਾਰ ਹੈ। ਇੱਕ ਗੁਰੂ ਨਾਨਕ ਦੇ ਬੋਲਾਂ ਦੀ ਸਪਸ਼ਟਤਾ ਹੈ, ਵਿਚਾਰਾਂ ਦੀ ਸਪਸ਼ਟਤਾ ਹੈ, ਉਹਨਾਂ ਵਿਚਾਰਾਂ ਵਿੱਚ ਕਿੰਨਾ ਵਿਕਾਸ ਛੁਪਿਆ ਹੋਇਆ, ਮਨੁੱਖਤਾ ਦਾ ਵਿਕਾਸ ਛੁਪਿਆ ਹੋਇਆ ਹੈ। ਇੱਕ ਇੱਕ ਬੋਲ ਜਿਹੜਾ ਹੈ ਉਹ ਕ੍ਰਾਂਤੀਕਾਰੀ ਹੈ, ਚੇਂਜ ਲਿਆਉਣ ਵਾਲਾ ਹੈ, ਬੰਦੇ ਨੂੰ ਖੋਲ੍ਹਣ ਵਾਲਾ ਹੈ, ਡਿਵੈਲਪ ਕਰਨ ਵਾਲਾ ਹੈ। ਇਹ ਵੇਖੀਏ ਤੇ ਸਾਡੇ ਵਿਚਾਰ ਜਿਹੜੇ ਹੈ ਉਹ ਕਿੱਦਾਂ ਦੇ ਹੈ, ਉਹ ਸੋਚ ਕਿੰਨੀ ਅਗਾਂਹ ਵਧੂ ਹੈ ਤੇ ਸਾਡੀ ਸੋਚ ਜਿਹੜੀ ਹੈ ਕਿਵੇਂ ਪਛਾਂ ਖਿੱਚੂ ਹੈ, ਸਾਡੇ ਵਿਚਾਰ ਕਿੱਦਾਂ ਦੇ ਹੈ ਉਹ ਵਿਚਾਰ ਕਿੱਦਾਂ ਦੇ। ਤੇ ਸਵਾਦ ਆਉਂਦਾ ਹੀ ਫੇਰ ਹੈ ਜਿੱਦਣ ਚਿੱਤ ਹੈ ਚਿੱਤ ਸਮਾਏ ਹੋਵੇ ਰੰਗ ਘਣਾ, ਜਿੱਦਣ ਵਿਚਾਰਾਂ ਨਾਲ ਵਿਚਾਰ ਮਿਲ ਜਾਣ, ਜਿੱਦਣ ਸੋਚ ਨਾਲ ਸੋਚ ਮਿਲ ਜਾਏ। ਛੇ ਪਾਤਸ਼ਾਹੀਆਂ ਦੀ ਬਾਣੀ ਦਰਜ ਹੈ, ਇਹ ਉਹਨਾਂ ਦੀ ਸੋਚ ਹੈ, ਜਾਂ ਪੈਂਤੀਆਂ ਦੀ ਭਗਤਾਂ ਦੀ ਮਹਾਂਪੁਰਖਾਂ ਦੀ, ਇੱਦਾਂ ਕਹਿ ਲਓ ਵੀ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ। ਇਹ ਉਹਨਾਂ ਦੇ ਵਿਚਾਰ ਨੇ, ਉਹਨਾਂ ਦੀ ਸੋਚ ਹੈ, ਉਹਨਾਂ ਦੀ ਥਿੰਕਿੰਗ ਹੈ ਤੇ ਸਾਡੇ ਵਿਚਾਰ ਜਿਹੜੇ ਹੈ ਉਹਨਾਂ ਵਿਚਾਰਾਂ ਨਾਲ ਮਿਲਣੇ ਚਾਹੀਦੇ ਹੈ, ਉਹ ਸੋਚ ਮਿਲਣੀ ਚਾਹੀਦੀ ਹੈ। ਜਿਵੇਂ ਉਹ ਸਪਸ਼ਟ ਨੇ ਇੱਦਾਂ ਹੀ ਅਸੀਂ ਸਪਸ਼ਟ ਹੋਈਏ, ਜਿਵੇਂ ਉਹ ਗੋਲ ਮੋਲ ਗੱਲਾਂ ਨਹੀਂ ਕਰਦੇ ਸਪਸ਼ਟ ਕਰਦੇ, ਤੇ ਆਪਾਂ ਵੀ ਗੋਲ ਮੋਲ ਗੱਲਾਂ ਕਰਨੀਆਂ ਛੱਡ ਦੇਈਏ। ਉਹ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਬਾਰੇ ਖੁੱਲ੍ਹ ਕੇ ਬੋਲਦੇ, ਉਹਨਾਂ ਵੇਲਿਆਂ ਦੇ ਵਿੱਚ ਭਾਵੇਂ ਉਹਨਾਂ ਕੁਰੀਤੀਆਂ ਦੇ ਵਿਰੁੱਧ ਬੋਲਣ ਕਰਕੇ ਅਗਲਿਆਂ ਨੇ ਤਵੀਆਂ ਤੇ ਵਾਇਆ, ਅਗਲਿਆਂ ਨੇ ਦੇਗ ਚੋਂ ਵਾਲਿਆ। ਇਸ ਕਰਕੇ ਸਾਹਿਬਜ਼ਾਦਿਆਂ ਨੂੰ, ਨਿੱਕੇ ਨਿੱਕੇ ਬੱਚਿਆਂ ਨੂੰ ਸ਼ਹੀਦ ਕੀਤਾ, ਘਰ ਪਰਿਵਾਰ ਲੁੱਟਣ ਤੱਕ ਗਏ, ਅਗਲੇ ਖਤਮ ਕਰਨ ਤੱਕ ਗਏ, ਛੱਡਿਆ ਹੀ ਕੱਖ ਨਹੀਂ, ਇੱਦਾਂ ਕਹਿ ਲਓ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੇ। ਪਰ ਗੁਰੂ ਸਾਹਿਬ ਦੀ ਜਿਹੜੀ ਸਪਸ਼ਟਤਾ ਹੈ, ਜਿਹੜੀ ਉਹਨਾਂ ਦੀ ਸੋਚ ਹੈ, ਉਹ ਆਪਣੀ ਸੋਚ ਤੋਂ, ਆਪਣੇ ਮਿਸ਼ਨ ਤੋਂ, ਆਪਣੇ ਟੀਚੇ ਤੋਂ, ਆਪਣੇ ਏਮ ਤੋਂ ਪਿੱਛੇ ਨਹੀਂ ਹਟਦੇ। ਬਸ ਇੱਥੋਂ ਅਸੀਂ ਜ਼ਿੰਦਗੀ ਜਿਉਣ ਦੀ ਸੇਧ ਲੈਣੀ ਹੈ ਵੀ ਮਨਾ ਜੇ ਕਹੇ ਕੁਛ ਪਹਿਲਾਂ ਤੇ ਕਹਿ ਇਦਾਂ ਦਾ ਭਾਵ ਸੱਚ ਕਹਿ ਉਸ ਸਮੇਂ ਦਾ ਸੱਚ ਹੈ ਜਿਹੜਾ ਉਹਨਾਂ ਨੇ ਬੋਲਿਆ ਅੱਜ ਤੇਰੇ ਆਲੇ ਦੁਆਲੇ ਵੇਖ ਕੀ ਹੋ ਰਿਹਾ ਉਹ ਸੱਚ ਤੇ ਸੱਚ ਨੂੰ ਸਮਝ ਉਹਦੇ ਬਾਰੇ ਸੋਚ ਡਿਸਕਸ਼ਨ ਕਰ ਆਪਣੇ ਅੰਦਰ ਅੰਤਰ ਵਾਰਤਾਲਾਪ ਕਰ ਲੈ ਫਿਰ ਉਹਨਾਂ ਬੋਲਾਂ ਨੂੰ ਪ੍ਰਗਟਾਉਣਾ ਕਿੱਦਾਂ ਹੈ ਕ੍ਰਾਂਤੀ ਕਿੱਦਾਂ ਆ ਸਕਦੀ ਹੈ ਚੇਂਜ ਕਿੱਦਾਂ ਆ ਸਕਦੀ ਹੈ ਉਹਦੇ ਤੇ ਕੰਮ ਕਰ ਤੇ ਜਿਹੜੇ ਬੋਲ ਬੋਲੇਗਾ ਜੋ ਸੱਚ ਪ੍ਰਗਟ ਕਰੇਗਾ ਸਮੇਂ ਦਾ ਸੱਚ ਜਦੋਂ ਬੋਲੇਗਾ ਫਿਰ ਉਹਦੇ ਖਮਿਆਜੇ ਕਿਹੜੇ ਕਿਹੜੇ ਭੁਗਤਣੇ ਪੈਣਗੇ ਉਹਦੀ ਵੀ ਤਿਆਰੀ ਰੱਖ ਜਿਵੇਂ ਉਹਨਾਂ ਨੇ ਰੱਖੀ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਨਾ ਫਿਰ ਅਸੀਂ ਇਦਾਂ ਆਪਣੀ ਪਰਸਨੈਲਿਟੀ ਨੂੰ ਘੜਨਾ ਹੈ ਆਪਣੀ ਸ਼ਖਸੀਅਤ ਨੂੰ ਉਭਾਰਨਾ ਹੈ ਘੜਨਾ ਹੈ ਆਪਣੀ ਘਾੜਤ ਘੜਨੀ ਹੈ ਆਪਣੀ ਸੋਚ ਘੜਨੀ ਹੈ ਆਪਣੇ ਵਿਚਾਰ ਘੜ ਲੈਣੇ ਹੈ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਇਹਨੂੰ ਘੜਨਾ ਹੈ ਗਿਆਨ ਖੰਡ 'ਚ ਜਾ ਕੇ ਸਮਝ ਲੈ ਕੇ ਅਕਲ ਲੈ ਕੇ ਘੜ ਆਪਣੇ ਆਪ ਨੂੰ ਫਿਰ ਤੁਰੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੁਸ਼ਕਲਾਂ ਬਹੁਤ ਆਉਣਗੀਆਂ ਆਉਂਦੀਆਂ ਹੀ ਰਹੀਆਂ ਅੱਜ ਵੀ ਆਉਣਗੀਆਂ ਉਸ ਸਮੇਂ ਦੇ ਹਿਸਾਬ ਨਾਲ ਉਦੋਂ ਮੁਸ਼ਕਲ ਆਉਂਦੀ ਸੀ ਅੱਜ ਦੇ ਹਿਸਾਬ ਨਾਲ ਅੱਜ ਵੀ ਬਹੁਤ ਸਾਰੀਆਂ ਪ੍ਰੋਬਲਮਸ ਇਦਾਂ ਦੀਆਂ ਲਾਈਫ ਵਿੱਚ ਆਉਣਗੀਆਂ ਜਿਨ੍ਹਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਕਰਨਾ ਹੀ ਪਿਆ ਕਰਨਾ ਹੀ ਪਏਗਾ ਆਪਣੇ ਆਪ ਨੂੰ ਉਹਦੇ ਵਾਸਤੇ ਤਿਆਰ ਕਰੀਏ ਬਸ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਕਿ ਜਦੋਂ ਅਸੀਂ ਗੁਰਬਾਣੀ ਦੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਾਂਗੇ ਆਪਣੇ ਆਪ ਨੂੰ ਵੇਖ ਕੇ ਫਿਰ ਆਪਣੀਆਂ ਗਲਤੀਆਂ ਜਿਵੇਂ ਬੰਦਾ ਸ਼ੀਸ਼ੇ 'ਚ ਮੂੰਹ ਵੇਖਦਾ ਹੈ ਇੱਥੇ ਦਾਗ ਹੈ ਇੱਥੇ ਮਿੱਟੀ ਲੱਗੀ ਹੈ ਇੱਥੇ ਮੇਰੇ ਕੋਈ ਨਿਸ਼ਾਨ ਲੱਗੇ ਹੈ ਉਹਨੂੰ ਫਿਰ ਦਾਗ ਨੂੰ ਧੋਣ ਦੀ ਕੋਸ਼ਿਸ਼ ਕਰਦਾ ਤੇ ਗੁਰਬਾਣੀ ਦੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਪੜ੍ਹ ਕੇ ਵੇਖੀਏ ਆਪਣੇ ਆਪ ਨੂੰ ਵੇਖ ਕੇ ਉਹ ਫਿਰ ਕਮੀਆਂ ਜਿਹੜੀਆਂ ਆਪਣੀਆਂ ਘਾਟਾਂ ਜਿਹੜੀਆਂ ਕੱਢਣ ਦੀ ਕੋਸ਼ਿਸ਼ ਕਰੀਏ ਜ਼ਿੰਦਗੀ ਵਿੱਚ ਚਾਨਣ ਆਵੇ ਗੁਰਬਾਣੀ ਇਸ ਜਗ ਮਹਿ ਹੈ ਚਾਨਣ ਉਹ ਸਾਡੇ ਅੰਦਰ ਚਾਨਣ ਦੀ ਗੱਲ ਹੈ ਕਰਮ ਵਸੈ ਮਨ ਆਏ ਮਨ 'ਚ ਵਸਣਾ ਤੇ ਚਾਨਣ ਵੀ ਮਨ 'ਚ ਹੀ ਹੋਣਾ ਆਹ ਜਗ ਜਿਹੜਾ ਸਾਰੇ ਮੇਰੇ ਅੰਦਰ ਜਗਤ ਹੈ ਜਿਹੜਾ ਆ ਅੰਦਰ ਪਰਿਵਾਰ ਹੈ ਜਿਹੜਾ ਉਹਨੂੰ ਤਾਰੀਏ ਆਪਣੇ ਆਪ ਨਾਲ ਗੱਲ ਕਰੀਏ ਸੈਲਫ ਟਾਕ ਕਰੀਏ ਆਪਣੀ ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਤੇ ਜਿਵੇਂ ਹੀ ਜ਼ਿੰਦਗੀ 'ਚ ਚਾਨਣ ਆਇਆ ਆਪਾਂ ਪੜ੍ਹਦੇ ਹੀ ਹਾਂ ਲਓ ਆ ਸ਼ਬਦ ਆਪਾਂ ਪਹਿਲਾਂ ਪੜ੍ਹੀਏ ਥੋੜ੍ਹਾ ਟਕਾ ਜਿਹਾ ਬਣ ਜਾਏਗਾ ਐਂ ਹਾਜ਼ਰ ਹੋ ਕੇ ਥੋੜ੍ਹਾ ਜਿਹਾ ਕੋਸ਼ਿਸ਼ ਕਰੀਏ ਦੀਵਾ ਬਲੈ ਅੰਧੇਰਾ ਜਾਏ ਜ਼ਿੰਦਗੀ ਵਿੱਚ ਗਿਆਨ ਦਾ ਦੀਵਾ ਬਲੇਗਾ ਫਿਰ ਚਾਨਣ ਆਏ ਦੀਵਾ ਬਾਲਣਾ ਹੈ ਜੀ ਗਿਆਨ ਦਾ ਗਿਆਨ ਦਾ ਦੀਵਾ ਜਦੋਂ ਸਾਡੀ ਜ਼ਿੰਦਗੀ 'ਚ ਬਲਿਆ ਫਿਰ ਸਾਡੀ ਜ਼ਿੰਦਗੀ 'ਚ ਚਾਨਣ ਹੋਣਾ ਲਓ ਨਾਲ ਨਾਲ ਪੜੋ
ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲੈ ਅੰਧੇਰਾ ਜਾਏ
ਪੜੋ
ਦੀਵਾ ਬਲੈ ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲੈ ਅੰਧੇਰਾ ਜਾਏ
ਦੀਵਾ ਬਲੈ ਅੰਧੇਰਾ ਜਾਏ
ਦੀਵਾ ਬਲੈ ਅੰਧੇਰਾ ਬੇਦੁਪਾਥ ਮਤ ਪਾਪਾਂ ਖਾਏ ਬੇਦੁਪਾਥ ਮਤ ਮਨ ਪਾਪਾ ਖਾਏ ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ ਜਾਏ
ਦੀਵਾ ਬਲੇ
ਸੂਨ ਨਾ ਜਾ ਪਹਿਚੰਦ ਯੋਗ ਵੇ ਸੂਨ ਨਾ ਜਾ ਪਹਿਚੰਦ ਜਹ ਗਿਆਨ ਪਰਗਾਸ ਅਗਿਆਨ ਮਿਟੰਦ ਜਹ ਗਿਆਨ ਪਰਗਾਸ ਅਗਿਆਨ ਮਿਟੰਤ
ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ ਜਾਏ
ਪੜੋ ਜੀ
ਦੀਵਾ ਬਲੇ
ਰੱਜ ਕੇ
ਮਤ ਪਾਪਾਂ ਖਾਏ ਬੇਦ ਪਾਠ ਮਤ ਪਾਪਾਂ ਖਾਏ
ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ ਜਾਏ
ਹਾਂ ਦੀਵਾ ਬਲੇ ਅੰਧੇਰਾ ਜਾਏ
ਹੁਣ ਇਹ ਚੇਤਾ ਰੱਖੀਏ ਬਈ ਦੀਵਾ ਉਹਦੀ ਜ਼ਿੰਦਗੀ ਚ ਬਲੇਗਾ ਹਨੇਰਾ ਉਹਦੀ ਜ਼ਿੰਦਗੀ ਚੋਂ ਦੂਰ ਹੋਏਗਾ ਜਿਹੜਾ ਆਪਣੀ ਜ਼ਿੰਦਗੀ ਚ ਗਿਆਨ ਦਾ ਦੀਵਾ ਬਾਲਣਾ ਚਾਹੁੰਦਾ ਹੈ ਗਿਆਨ ਦੇ ਨਾਲ ਗਿਆਨ ਦੇ ਦੀਵੇ ਨਾਲ ਪ੍ਰਕਾਸ਼ ਤੇ ਹੁੰਦਾ ਹੈ ਪਰ ਜੇ ਕੋਈ ਬੰਦਾ ਆਪਣੀ ਜ਼ਿੰਦਗੀ ਚ ਹਨੇਰੇ ਚ ਹੀ ਰਹਿਣਾ ਪਸੰਦ ਹੋਵੇ ਜਿਹੜੇ ਬੰਦੇ ਨੂੰ ਉਹਦਾ ਕੀ ਕਰੋਗੇ ਜਿਹੜਾ ਬੰਦਾ ਕਹਿੰਦਾ ਐਂ ਠੀਕ ਹੈ ਉਹਦਾ ਕੀ ਕਰੋਗੇ ਜਿਹੜੇ ਬੰਦੇ ਨੂੰ ਸੁਭਾਅ ਪੱਕ ਜਾਏ ਜਿਹੜੇ ਬੰਦੇ ਨੂੰ ਆਦਤ ਬਣ ਜਾਏ ਮੈਂ ਇਦਾਂ ਹੀ ਰਹਿਣਾ ਹੈ ਮੈਂ ਗੁਲਾਮ ਰਹਿਣਾ ਹੈ ਮੈਂ ਇਦਾਂ ਹੀ ਰਹਿਣਾ ਮੈਂ ਚੇਂਜ ਹੋਣਾ ਹੀ ਨਹੀਂ ਉਹਦਾ ਕੀ ਗਿਆਨ ਦਾ ਦੀਵਾ ਚਾਨਣ ਤੇ ਕਰੇਗਾ ਪਰ ਹਨੇਰੇ ਚ ਰਹਿਣ ਦਾ ਸਵਾਦ ਆਉਂਦਾ ਜਿਹਨੂੰ ਉਹਦਾ ਕੀ ਕਰੀਏ ਇਹ ਬੜੀ ਵੱਡੀ ਪ੍ਰੋਬਲਮ ਹੈ ਬਹੁਤ ਵੱਡੀ ਮੁਸ਼ਕਲ ਹੈ ਕਿ ਹਰ ਬੰਦਾ ਗਿਆਨ ਨਹੀਂ ਲੈਣਾ ਚਾਹੁੰਦਾ ਗਿਆਨ ਦੀ ਗੱਲ ਕਿਸੇ ਕੋਲ ਕਰਕੇ ਵੇਖ ਲਓ ਇੱਥੋਂ ਕਿਸੇ ਕਿਸੇ ਵੀ ਵਿਰਲੇ ਨੂੰ ਛੱਡ ਕੇ ਜੇ ਕਿਸੇ ਭੈਣ ਨੂੰ ਕਹੋ ਵੀ ਬੀਬੀ ਸਬਜ਼ੀ ਤੈਨੂੰ ਬਣਾਉਣੀ ਨਹੀਂ ਆਉਂਦੀ ਗਿਆਨ ਦੀ ਗੱਲ ਹੈ ਨਾਲੇ ਦੋ ਚਾਰ ਨੇ ਹੋਰ ਵੀ ਕਿਹਾ ਪਰ ਉਹ ਮੰਨਣ ਨੂੰ ਤਿਆਰ ਉਹਨੂੰ ਗੁੱਸਾ ਲੱਗਦਾ ਵੀ ਕਿਉਂ ਕਹਿੰਦਾ ਤੂੰ ਮੈਨੂੰ ਟੋਕਿਆ ਕਿਵੇਂ ਇਹ ਕਿਵੇਂ ਕਹਿਤਾ ਫਲਾਣਾ ਤੇ ਕਹਿੰਦਾ ਬਹੁਤ ਸਵਾਦ ਹੈ ਫਲਾਣੇ ਨੇ ਤੇ ਕਿਹਾ ਤੇ ਠੀਕ ਹੈ ਤੈਨੂੰ ਹੀ ਨਹੀਂ ਪਸੰਦ ਆਉਂਦੀ ਕਿਸੇ ਨੌਜਵਾਨ ਨੂੰ ਕਹਿ ਕੇ ਵੇਖ ਲਓ ਵੀ ਆਹ ਕੰਮ ਠੀਕ ਨਹੀਂ ਤੂੰ ਕਰਦਾ ਥੋੜਾ ਜਿਹਾ ਵੇਲੇ ਨਾਲ ਉੱਠ ਪਿਆ ਕਰ ਕੰਮ ਕਾਰ ਕਰ ਲਿਆ ਕਰ ਤੂੰ 10 ਵਜਾ ਦਿੰਦਾ ਯਾਰ ਬੰਦਾ 6 ਕੁ ਵਜੇ ਤੱਕ ਤੇ ਤਿਆਰ ਹੋ ਜਾਏ ਤੇ ਗਿਆਨ ਦੀ ਗੱਲ ਕਿਹਨੂੰ ਚੰਗੀ ਲੱਗਦੀ ਹੈ ਉਹ ਜਿਹੜਾ ਗਿਆਨ ਦੀ ਗੱਲ ਕਰੂ ਭੇੜਾ ਲੱਗਦਾ ਖਿੱਚਦਾ ਹੈ ਬੰਦਾ ਵੀ ਆਹ ਗੱਲ ਨਾ ਕਰ ਹੋਰ ਮੇਰੀ ਗਲਤੀ ਨਾ ਕੱਢ ਕਿਸੇ ਸਾਹਮਣੇ ਤੁਸੀਂ ਕਿਸੇ ਨੂੰ ਕਹਿ ਕੇ ਵੇਖ ਲਓ ਵੀ ਆਹ ਗੱਲ ਤੇਰੀ ਠੀਕ ਨਹੀਂ ਤੈਨੂੰ ਗਲਤ ਆਦਤ ਹੈ ਆਹ ਠੀਕ ਨਹੀਂ ਗੱਲ ਭਾਵੇਂ ਸੱਚੀ ਹੋਵੇ ਗਿਆਨ ਹੋਵੇ ਪਰ ਗਿਆਨ ਹਰੇਕ ਨੂੰ ਕਿੱਥੇ ਚੰਗਾ ਲੱਗਦਾ ਨਾ ਗਿਆਨ ਲੈਣਾ ਚੰਗਾ ਲੱਗਦਾ ਹੈ ਤੇ ਗਿਆਨ ਦੇਣ ਵਾਲਿਆਂ ਨੂੰ ਵੀ ਕਿਹੜਾ ਚੰਗਾ ਲੱਗਦਾ, ਫਿਰ ਵੀ ਸਾਨੂੰ ਕੀ ਲੋੜ ਹੈ, ਫਿਰ ਰਹਿਣ ਹੀ ਦਿਓ। ਸਾਰਿਆਂ ਨੂੰ ਬਣਾ ਕੇ ਰੱਖੋ, ਸਾਰਿਆਂ ਨਾਲ ਪ੍ਰੇਮ ਰੱਖੋ, ਕਿਸੇ ਨਾਲ ਜ਼ਰੂਰੀ ਵਿਗਾੜਨੀ ਹੈ। ਜਦੋਂ ਅਗਲਾ ਖਿੱਚਦਾ ਹੈ ਆਪਾਂ ਕਹਿੰਦੇ ਹਾਂ ਛੱਡ ਪਰੇ, ਫਿਰ ਮੈਂ ਜ਼ਰੂਰੀ ਖਿਜਾਉਣਾ, ਆਪਾਂ ਵੀ ਉਹੋ ਜਿਹੇ ਬਣ ਜਾਂਦੇ ਹਾਂ ਫਿਰ। ਜੇ ਗਿਆਨ ਲੈਣਾ ਔਖਾ ਹੈ ਤੇ ਗਿਆਨ ਦੇਣਾ ਵੀ ਔਖਾ ਹੀ ਹੈ ਭਾਈ। ਅਗਲਾ ਕਹਿੰਦਾ ਜਦੋਂ ਚੁੱਪ, ਜਦੋਂ ਨਹੀਂ ਅਗਲਾ ਮੰਨਦਾ ਚੁੱਪ ਕਰੇ ਰਹੋ ਬਸ, ਲੋੜ ਹੀ ਨਹੀਂ ਸਾਨੂੰ ਗੱਲ ਕਰਨ ਦੀ। ਜਿਹੜੇ ਫੋਕੇ ਕਰਮ ਕਾਂਡ ਹੁੰਦੇ ਹੈ ਇਹਦੇ ਨਾਲ ਤੇ ਮਿਲਦੀ ਹੈ ਜੀ ਬੱਲੇ ਬੱਲੇ। ਤੁਸੀਂ ਨਾ ਕਿਸੇ ਦੇ ਘਰੇ ਜਾਓ, ਸਵੇਰੇ ਉੱਠ ਕੇ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬਹਿ ਜਾਓ। ਜੇ ਤੇ ਜੋਗੀਆਂ ਵਾਲਾ ਕੰਮ ਕਰੋਗੇ ਤਾਂ ਵੀ ਲੋਕੀ ਗੱਲਾਂ ਬਹੁਤ ਕਰਨਗੇ, ਵਾਹ ਬਈ ਵਾਹ ਬੰਦਾ ਬਹੁਤ ਕਮਾਲ ਦਾ, ਇਹ ਤੇ ਸਾਡੇ ਘਰੇ ਆ ਕੇ ਬਹਿ ਗਿਆ, 3 ਵਜੇ ਉੱਠਿਆ, ਇਸ਼ਨਾਨ ਕੀਤਾ, ਚੌਂਕੜਾ ਮਾਰ ਕੇ ਐ ਬਹਿ ਗਿਆ, ਜਿਵੇਂ ਜੋਗੀ ਬੈਠਦੇ ਹੀ ਨੇ। ਜੋਗੀਆਂ ਦੀਆਂ ਸਮਾਧੀਆਂ ਤੇ ਕਈ ਕਈ ਦਿਨਾਂ ਦੀਆਂ ਹੁੰਦੀਆਂ, ਐ ਬੈਠੇ ਰਹਿੰਦੇ ਹੱਥ ਦੇ ਉੱਤੇ ਏਦਾਂ ਮਿੱਟੀ ਰੱਖ ਲੈਂਦੇ ਆ, ਉਹਦੇ ਉੱਤੇ ਜਿਉਂ ਪਾ ਲੈਂਦੇ ਆ, ਕਹਿੰਦੇ ਇੱਕ ਗਿੱਠ ਦੇ ਹੋਣਗੇ ਫਿਰ ਉੱਠਾਂਗੇ। ਬੈਠੇ ਰਹਿੰਦੇ 48-48 ਘੰਟੇ ਬੈਠੇ ਰਹਿੰਦੇ, 50 ਘੰਟੇ, 60-70 ਘੰਟੇ ਉਹ ਗਿੱਠ ਦੇ ਹੋਣਗੇ ਫਿਰ ਉੱਠਦੇ ਆ, ਐਂ ਬੈਠੇ ਰਹਿੰਦੇ ਬੱਲੇ ਬੱਲੇ। ਜੇ ਕੋਈ ਬੰਦਾ ਕਿਸੇ ਦੇ ਘਰੇ ਜਾਵੇ, ਰਿਸ਼ਤੇਦਾਰੀ 'ਚ ਜਾਵੇ, ਐ ਬਹਿ ਜੇ ਜਾ ਕੇ, ਲੋਕੀ ਕਹਿਣਗੇ ਸਾਡੇ ਘਰ ਤੇ ਬਾਬਾ ਹੀ ਆ ਗਿਆ, ਸਾਡੇ ਤੇ ਰਿਸ਼ਤੇਦਾਰ ਕਾਹਦਾ ਹੈ, ਤੇ 3 ਵਜੇ ਨਾ ਲਿਆ ਸੀ ਐ ਬਹਿ ਗਿਆ। ਤੇ ਜੇ ਕਰੇ ਬ੍ਰਹਮਣਵਾਦ, ਉਹ ਵੀ ਇੱਦਾਂ ਫੋਟੋ ਰੱਖ ਲਵੇ, ਧੂਫ ਲੈ ਆਵੇ, ਬੱਤੀ ਲੈ ਆਵੇ, ਸਾਰਾ ਕੰਮ ਜਿਹੜਾ ਹੈ ਉਹ ਮੂਰਤੀ ਅੱਗੇ ਜਿਵੇਂ ਕਰਦੇ ਐ, ਐਵੇਂ ਜੋਤ ਲਾ ਲਈ, ਧੂਫ ਲਾ ਲਈ, ਐਂ ਜੇ ਕਰ ਲਿਆ, ਐਂ ਜੇ ਫੋਟੋ ਦੇ ਆਲੇ ਦੁਆਲੇ ਐਂ ਬਹਿ ਜੇ, ਉਹਦੀ ਵੀ ਸਿਫਤਾਂ ਬਹੁਤ ਕਰਨਗੇ। ਪਰ ਜੇ ਹੋਵੇ ਗਿਆਨ ਵਾਲੀ ਗੱਲ ਕਰੇ ਵੀ ਘਰ ਦਾ ਮਾਹੌਲ ਠੀਕ ਕਰ ਲਓ, ਆਹ ਮੱਝਾਂ ਦਾ ਕੀ ਕਰਿਆ ਯਾਰ ਤੁਸੀਂ, ਕੱਖ ਪੱਠੇ ਪਾਉਂਦੇ ਨਹੀਂ ਇਹਨਾਂ ਨੂੰ, ਆ ਗੋਹਾ ਗਵਾ ਚੱਕ ਲਿਆ ਕਰੋ ਯਾਰ, ਕੀ ਖਲਾਰਾ ਪਾਇਆ ਤੁਸੀਂ ਘਰ ਵਿੱਚ। ਜੇ ਇਹੋ ਜਿਹਾ ਰਿਸ਼ਤੇਦਾਰ ਆ ਜੇ ਗਿਆਨ ਦੀਆਂ ਗੱਲਾਂ ਕਰੇ, ਉਹ ਫਿਰ ਸਾਨੂੰ ਬਣਾਉਂਦਾ ਯਾਰ ਨਾ ਹੀ ਆਇਆ ਕਰੇ, ਹਰੇਕ ਗੱਲ 'ਚ ਟੋਕਾ ਟਕਾਈ ਕਰਦਾ, ਇਹ ਕਮੀਆਂ ਲੱਗ ਜਾਂਦਾ ਕੱਢਣ। ਖੇਤ ਗੇੜਾ ਮਾਰਨ ਜਾਵੇ ਉਹ ਕਵੇ ਯਾਰ ਚੰਗੇ ਬੰਦੇ ਤੁਸੀਂ, ਤੁਹਾਡੇ ਆਲੇ ਦੁਆਲੇ ਅਗਲਿਆਂ ਦੀ ਫਸਲ ਵੇਖੋ, ਤੁਹਾਡੇ ਵਾਲੀ ਵੇਖੋ, ਮਾਰਦੇ ਨਹੀਂ ਗੇੜਾ ਤੁਸੀਂ, ਖੇਤ ਗੇੜਾ ਨਹੀਂ ਮਾਰਦੇ। ਹੁਣ ਇਹੋ ਜਿਹੜਾ ਰਿਸ਼ਤੇਦਾਰ ਆਵੇ ਕਿੱਥੇ ਚੰਗਾ ਲੱਗਦਾ ਜੀ ਸਾਨੂੰ, ਕਰਮ ਕਾਂਡ ਹੀ ਬਹੁਤ ਚੰਗੇ ਲੱਗਦੇ ਆ, ਕਰਮਕਾਂਡੀ ਬੰਦੇ ਬਹੁਤ ਵਧੀਆ ਲੱਗਦੇ ਆ, ਬੰਦੇ ਕਰਮਕਾਂਡੀ ਬਣ ਕੇ ਜਿਉਣਾ ਚਾਹੁੰਦੇ ਆ, ਟੋਕਣਾ ਨਹੀਂ ਚਾਹੁੰਦੇ, ਨਾ ਅਗਲਾ ਟੋਕਣਾ ਪਸੰਦ ਕਰਦਾ ਹੈ। ਅਸੀਂ ਵੀ ਕਹਿੰਦੇ ਹਾਂ ਵੀ ਸਾਨੂੰ ਕੀ ਲੋੜ ਹੈ, ਦੋ ਦੇਣਾ ਆ, ਚੱਲ ਪਰੇ ਯਾਰ ਚੱਲੀਏ ਘਰ ਨੂੰ, ਅਸੀਂ ਕੀ ਲੈਣਾ, ਸਾਨੂੰ ਲੋੜ ਹੀ ਨਹੀਂ। ਕਿਹੜਾ ਟੋਕੇ ਉਹ ਸਹੀ ਗੱਲ ਜਿਹੜੀ ਹੈ ਦੱਸੇ ਕਿੱਦਾਂ, ਪਰ ਗੁਰਬਾਣੀ ਦੇ ਵਿੱਚ ਇਦਾਂ ਨਹੀਂ, ਸਮਾਜ ਵਿੱਚ ਜੋ ਗਲਤ ਹੋਇਆ ਹੈ, ਕਹਿੰਦੇ ਪ੍ਰਾਹੁਣੇ ਆਏ ਆ ਜੀ ਸਮਾਜ ਤੇ, ਇਹ ਦੁਨੀਆ ਤੇ ਥੋੜੇ ਚਿਰ ਲਈ ਆਏ ਆ, ਫਿਰ ਜੋ ਜੋ ਇੱਥੇ ਹੋ ਰਿਹਾ ਫਿਰ ਥੋੜਾ ਬਹੁਤ ਕਹਿਣਾ ਤੇ ਚਾਹੀਦਾ, ਮੰਨਣੀ ਨਾ ਮੰਨਣੀ ਅਗਲੇ ਦੀ ਮਰਜ਼ੀ। ਫਿਰ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ, ਜਪਜੀ ਸਾਹਿਬ ਪੜ੍ਹਦੇ ਆ, ਇੱਕ ਓਅੰਕਾਰ, ਇੱਕ ਦਾ ਹੀ ਪਸਾਰਾ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਫਿਰ ਅੱਗੇ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਫਿਰ ਇੱਥੋਂ ਚੱਕ, ਇੱਥੋਂ ਹੀ ਸ਼ੁਰੂ ਕਰ ਲਿਆ। ਹਜ਼ਾਰਾਂ ਕਰੋੜਾਂ ਲੋਕ ਨਹਾਉਂਦੇ ਫਿਰਦੇ ਆ, ਫਲਾਣੀ ਨਦੀ ਚ ਨਹਾਓ, ਫਲਾਣੀ ਏਦਾਂ ਨਹਾਓ, ਨਹਾਓ ਜੀ ਨਹਾਓ, ਤੀਰਥਾਂ ਤੇ ਨਹਾਓ, ਤੇ ਸ਼ੁਰੂ ਹੀ ਇੱਥੋਂ ਕਰ ਲਿਆ। ਕਹਿੰਦੇ ਜਿੰਨਾ ਮਰਜ਼ੀ ਨਹਾਲਾ, ਇਹਦੇ ਨਾਲ ਮਨ ਨਹੀਂ ਸੱਚਾ ਹੋਣਾ, ਐਸੇ ਪ੍ਰਾਹੁਣੇ ਆਉਣ ਧਰਤੀ ਤੇ, ਐਸੇ ਆਉਣ ਚੱਕ ਦੇਣ ਫੱਟੇ, ਪਰਵਾਹ ਨਾ ਕਰ, ਆਉਣ ਸਾਰੀ ਸਾਰੇ ਤੇ ਨਹਾਉਂਦੇ ਫਿਰਦੇ ਆ। ਵਿਹਲੜ ਹੋ ਗਏ, ਤੁਰ ਕੇ ਜਾਣਾ, ਚਾਰ ਚਾਰ ਮਹੀਨੇ ਤੀਰਥ ਤੇ ਗਿਆ ਬੰਦਾ ਮੁੜਦਾ ਹੀ ਨਹੀਂ ਸੀ, ਹੁਣ ਕਿਹੜਾ ਬੱਸਾਂ ਤੇ ਵੀ ਬੰਦਾ ਸਵੇਰੇ ਜਾਊ ਸ਼ਾਮ ਮੁੜਿਓ, ਐਸੀ ਤੀਰਥ ਯਾਤਰਾ ਤੇ ਨਿਕਲਦੇ ਸੀ ਮੁੜਦੇ ਹੀ ਨਹੀਂ ਸੀ ਚਾਰ ਚਾਰ ਮਹੀਨੇ, ਹੁਣ ਤੁਰ ਕੇ ਜਾਣਾ ਹੁੰਦਾ ਸੀ, ਮਾਂ ਪਿਓ ਨੂੰ ਲੈ ਕੇ ਜਾਣਾ, ਤੁਰ ਕੇ ਜਾਣਾ, ਉਹ ਚਾਰ ਚਾਰ ਮਹੀਨੇ ਅਗਲਾ ਯਾਤਰਾ 'ਚ ਹੀ ਲੰਘ ਜਾਂਦੇ, ਫਸਲ ਸਵਾਹ ਹੋਣੀ ਸੀ, ਕੰਮ ਕਾਰ ਸਵਾਹ ਕਰਨੇ ਸੀ, ਤੇ ਜਦੋਂ ਗੁਰੂ ਸਾਹਿਬ ਆਏ ਕਹਿੰਦੇ ਆਹ ਤੇ ਕੰਮ ਖਰਾਬ ਹੈ ਵੀ ਇਹ ਤੇ ਸਾਡਾ ਤੇ ਅੱਧਾ ਟਾਈਮ ਤੇ ਇੱਧਰ ਹੀ ਲਾਈ ਜਾਂਦੇ ਬੰਦੇ ਸਾਡੇ ਕਰਨਗੇ ਕੀ ਫਿਰ ਉਹਨਾਂ ਨੇ ਸ਼ੁਰੂਆਤ ਕਿੱਥੋਂ ਕੀਤੀ ਪਿਆਰਿਓ ਅੱਜ ਕੱਲ ਕਈ ਕਹਿੰਦੇ ਆ ਕਿੰਤੂ ਪਰੰਤੂ ਨਾ ਕਰਿਆ ਕਰੋ ਪਰ ਵੇਖੋ ਇਹ ਤੀਰਥਾਂ ਤੇ ਨਹਾਉਣ ਵਾਲਿਆਂ ਤੇ ਕਿੰਤੂ ਪਰੰਤੂ ਹੈ ਕਿ ਨਹੀਂ ਹੈ ਬੋਲੋ ਬਈ ਇਹ ਟੋਕਾ ਟੋਕਾਈ ਹੈ ਕਿ ਨਹੀਂ ਅਗਲਾ ਕਹਿੰਦਾ ਆਪਣੀ ਸ਼ਰਧਾ ਜੀ ਜਾਵੇ ਅਗਲਾ ਪਰ ਸਾਡੇ ਬਾਬੇ ਨੇ ਕੀ ਕਿਹਾ ਗੁਰੂ ਨਾਨਕ ਪਾਤਸ਼ਾਹ ਕੀ ਬੋਲੇ ਬਈ ਕਹਿੰਦੇ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਕਹਿੰਦੇ ਨਹਾਉਣ ਨਾਲ ਤੇਰਾ ਮਨ ਸੁੱਚਾ ਹੋ ਜੂ ਕਿਤੇ ਏਦਾਂ ਕਿਵੇਂ ਤੇਰਾ ਮਨ ਸੁੱਚਾ ਹੋ ਜੂ ਨਹਾਈ ਜਾਂਦਾ ਹੈ ਸਰੀਰ ਦੇ ਧੋਣ ਨਾਲ ਮਨ ਕਿਵੇਂ ਧੋਤਾ ਜਾਊ ਤੇਰਾ ਸ਼ੁਰੂਆਤ ਹੀ ਇੱਥੋਂ ਹੈ ਜਪਜੀ ਸਾਹਿਬ ਦੀ ਉਹ ਜੋ ਗਲਤ ਹੋ ਰਿਹਾ ਉਹਦੇ ਤੇ ਆਵਾਜ਼ ਉਠਾਈ ਸਾਰੀ ਦੁਨੀਆ ਤੁਰੀ ਜਾਂਦੀ ਹੈ ਸਾਰੇ ਲੋਕ ਤੁਰੀ ਜਾਂਦੀ ਹੈ ਜਾਂਦੇ ਹੈ ਤੇ ਬਾਬਾ ਜੀ ਕਹਿੰਦੇ ਮਨ ਨਹੀਂ ਇੰਨਾ ਸੁੱਚਾ ਹੁੰਦਾ ਭਾਈ ਮਨ ਨੂੰ ਧੋਣ ਵਾਸਤੇ ਤੇ ਗਿਆਨ ਚਾਹੀਦਾ ਹੈ ਭਰੀਏ ਹੱਥ ਪੈਰ ਬੋਲੋ ਬੋਲੋ ਭਰੀਏ ਹੱਥ ਪੈਰ ਪਾਣੀ ਧੋਤਾ ਜੇ ਸਰੀਰ ਮੈਲਾ ਹੋ ਜਾਏ ਉਹ ਪਾਣੀ ਨਾਲ ਧੋਈਦਾ ਤੇ ਜੇ ਕੱਪੜਾ ਮੈਲਾ ਹੋ ਜਾਏ ਫਿਰ ਮੂਤ ਪਲੀਤੀ ਕੱਪੜ ਹੋਏ ਉਹਨੂੰ ਕਾਹਦੇ ਨਾਲ ਧੋਈਏ ਬਈ ਦੇ ਸਾਬੂਣ ਲਈਏ ਉਹ ਧੋਏ ਹੱਥ ਪੈਰ ਮੈਲੇ ਹੋ ਜਾਣ ਪਾਣੀ ਨਾਲ ਧੋ ਲਿਆ ਕਰੋ ਕੱਪੜਾ ਮੈਲਾ ਹੋ ਜਾਏ ਸਾਬਣ ਨਾਲ ਧੋਇਆ ਕਰੋ ਫਿਰ ਗੱਲ ਕੀਤੀ ਮੱਤ ਦੀ ਭਰੀਏ ਮੱਤ ਪਾਪਾਂ ਕੈ ਸੰਗ ਜਿਹੜੇ ਤੇਰੇ ਵਿਚਾਰ ਮੈਲੇ ਹੋ ਗਏ ਤੇਰਾ ਤੇਰੀ ਮੱਤ ਮੈਲੀ ਹੋਈ ਪਈ ਹੈ ਇਹਨੂੰ ਕੀ ਕਰਨਾ ਹੈ ਭਰੀਏ ਮੱਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ ਉਹ ਨਾਮ ਨਾਲ ਨਾਮ ਦਾ ਅਰਥ ਹੈ ਗਿਆਨ ਗਿਆਨ ਲੈ ਸਮਝ ਲੈ ਜਿਵੇਂ ਹੁਣ ਮੰਨ ਲਓ ਇੱਥੇ ਹੀ ਬੈਠ ਜਾਇਆ ਕਰੋ ਜਿਹੜੇ ਯਾਰ ਇੱਥੇ ਮੱਥਾ ਟੇਕ ਕੇ ਦੂਰੋਂ ਹੀ ਬਹਿ ਜਾਓ ਇੱਕ ਦੋ ਸੇਵਾਦਾਰ ਪਿੱਛੇ ਵੀ ਚਲੇ ਜਾਣ ਉਹ ਉੱਥੇ ਦੋ ਤਿੰਨ ਚਲੇ ਜਾਣ ਪਿੱਛੇ ਇੱਧਰ ਧਿਆਨ ਦਿਓ ਜਰਾ ਧਿਆਨ ਦਿਓ ਪਿਆਰੇ ਕਿੰਨੇ ਧਿਆਨ ਨਾਲ ਸੁਣਦੇ ਹੋ ਸ਼ੁਕਰ ਹੈ ਇਹੀ ਸੁਣਿਓ ਆਪਾਂ ਗੱਲ ਅੱਗੇ ਕਰਾਂਗੇ ਵਿਧੀਆਂ ਬਹੁਤ ਹੈ ਯਾਰ ਰੱਬ ਨੂੰ ਮਿਲਣ ਦੇ ਢੰਗ ਤਰੀਕੇ ਲੋਕਾਂ ਨੇ ਬਹੁਤ ਦੱਸੇ ਗੁਰੂ ਨਾਨਕ ਕਹਿੰਦੇ ਰੱਬ ਨੂੰ ਮਿਲਣਾ ਰੱਬ ਨੂੰ ਲੱਭਣਾ ਤੀਰਥਾਂ ਤੇ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਕਹਿੰਦੇ ਰੱਬ ਲੱਭਣਾ ਨਹੀਂ ਰੱਬ ਤੇਰੇ ਆਲੇ ਦੁਆਲੇ ਹੈ ਤੈਂ ਰੱਬ ਸਮਝਣਾ ਹੈ ਇਹ ਨਵੀਂ ਥਿਊਰੀ ਹੈ ਰੱਬ ਲੱਭਣਾ ਨਹੀਂ ਰੱਬ ਭਾਲਣਾ ਨਹੀਂ ਰੱਬ ਨੂੰ ਮਿਲਣਾ ਨਹੀਂ ਰੱਬ ਨੂੰ ਸਮਝਣਾ ਹੈ ਰੱਬ ਤੇ ਹੈ ਹੀ ਹੈ ਤੂੰ ਖੁਦ ਰੱਬ ਹੈ ਤੇਰੇ ਆਲੇ ਦੁਆਲੇ ਰੱਬ ਹੀ ਰੱਬ ਹੈ ਆ ਕੁਦਰਤ ਦੇ ਰੂਪ ਵਿੱਚ ਵਸਿਆ ਪਰਮਾਤਮਾ ਹੀ ਤੇ ਹੈ ਲੱਭਣ ਨਾ ਤੁਰ ਪਾਓ ਸਮਝ ਸਮਝਣ ਵਾਲੇ ਪਾਸੇ ਤੁਰ ਤੇ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਆਲੇ ਦੁਆਲੇ ਬਹੁਤ ਕੁਛ ਇਦਾਂ ਦਾ ਹੁੰਦਾ ਸੀ ਕਹਿੰਦੇ ਸੋਚੈ ਸੋਚ ਨਾ ਹੋਵੇ ਤੇਰਾ ਨਹਾਉਣ ਨਾਲ ਮਨ ਸੁੱਚਾ ਨਹੀਂ ਹੋ ਜਾਣਾ ਜੇ ਸੋਚੀ ਲੱਖ ਵਾਰ ਲੱਖਾਂ ਵਾਰੀ ਨਾ ਪਾਵੇਂ ਜੇ ਮਨ ਮੈਲਾ ਫਿਰ ਨਹੀਂ ਗੱਲ ਬਣਨੀ ਅੱਛਾ ਜੀ ਫਿਰ ਬੜੀ ਦੁਨੀਆ ਕਹਿੰਦੇ ਸੀ ਚੁੱਪ ਰਹੋ ਜੀ ਮੌਨ ਰੱਖੋ ਮੌਨ ਰੱਖੋ ਮੋਨੀ ਬਾਬਿਆਂ ਦੀ ਜਗ੍ਹਾ ਕਿੰਨੀਆਂ ਬਣੀਆਂ ਤੁਹਾਡੇ ਏਰੀਏ 'ਚ ਵੀ ਹੋਣ ਗਈ ਕੋਈ ਨਾ ਕੋਈ ਪਰ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਚੁੱਪ ਤੇ ਕਰ ਗਿਆ ਤੇਰਾ ਮਨ ਤੇ ਬੋਲਦਾ ਰਹਿੰਦਾ ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾ ਲਿਬਤਾ ਬੈਠਾ ਰਹੇ ਅੱਖਾਂ ਬੰਦ ਕਰਕੇ ਇੱਕ ਟੱਕ ਸਮਾਧੀ ਲਾ ਕੇ ਪਰ ਅੰਦਰਲਾ ਤੇ ਬੋਲੀ ਜਾਂਦਾ ਮਨ ਤੇ ਤੇਰਾ ਬੋਲੀ ਜਾਂਦਾ ਉਸ ਵੇਲੇ 'ਚ ਜੋ ਗਲਤ ਹੁੰਦਾ ਉਹਦੇ ਤੇ ਆਵਾਜ਼ ਉਠਾਈ ਗੁਰੂ ਨਾਨਕ ਪਾਤਸ਼ਾਹ ਫਿਰ ਭੁੱਖਿਆਂ ਕਈ ਭੁੱਖੇ ਰਹਿੰਦੇ ਆਲੇ ਦੁਆਲੇ ਕਹਿੰਦੇ ਭੁੱਖੇ ਰਹਿ ਕੇ ਰੱਬ ਮਿਲ ਜਾਂਦਾ ਉਹ ਕਹਿੰਦੇ ਨਾ ਭਾਈ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਾਰੀ ਦੁਨੀਆਂ ਦੇ ਪਦਾਰਥ ਇੱਦਾਂ ਕਹਿ ਲਓ ਤੈਨੂੰ ਮਿਲ ਜਾਣ ਭਾਵੇਂ ਪਰ ਅੰਦਰਲੀ ਭੁੱਖ ਤੇ ਮਰੀ ਨਾ ਭੁੱਖਾ ਤੇ ਰਹਿੰਦਾ ਵਡਿਆਈ ਚਾਹੁੰਦਾ ਬੰਦਾ 40 ਦਿਨ ਬਾਬਾ ਵੜ ਗਿਆ ਭੋਰੇ ਦੇ ਵਿੱਚ ਜਦੋਂ ਬਾਹਰ ਆਇਆ ਕਰੇ ਲੋਕ ਬੱਲੇ ਬੱਲੇ ਬਹੁਤ ਕਰਿਆ ਕਰਨ ਇੱਕ ਵਾਰੀ ਅੰਦਰ ਵੜਿਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੰਘਦੇ ਜਾਂਦੇ ਆ ਕਹਿੰਦੇ ਭਾਈ ਕੀ ਗੱਲ ਕਹਿੰਦੇ 40 ਦਿਨ ਹੋ ਗਏ ਬਾਬਾ ਜੀ ਕੁਝ ਨਹੀਂ ਖਾਂਦੇ 40 ਦਿਨਾਂ ਬਾਅਦ ਬਾਹਰ ਆਉਣਗੇ ਕਹਿੰਦੇ ਖਾਂਦਾ ਹੈ ਕਹਿੰਦੇ ਜੀ ਸਾਨੂੰ ਪੱਕਾ ਪਤਾ ਕੋਈ ਚੀਜ਼ ਜਾਂਦੀ ਨਹੀਂ ਆਉਂਦੀ ਨਹੀਂ ਅੰਦਰ ਖਾਂਦਾ ਕੁਝ ਵੀ ਨਹੀਂ ਪਾਣੀ ਰੱਖਿਆ ਹੋਇਆ ਅੰਦਰ ਤੇ ਦੋ ਬੁੱਕ ਭਰ ਕੇ ਜੌਂਆਂ ਦੇ ਰੱਖੇ ਹੋਏ ਆ ਦੋ ਬੁੱਕ ਜੌਂ ਰੱਖੇ ਆ ਤੇ ਪਾਣੀ ਰੱਖਿਆ ਹੋਰ ਖਾਈ ਕੁਝ ਨਹੀਂ ਖਾਧਾ 40 ਦਿਨ ਕਹਿੰਦੇ ਖਾਂਦਾ ਹਰੇਕ ਸਾਲ ਕਹਿੰਦੇ ਇਹ ਤੇ ਇਦਾਂ ਹੀ ਕਰਦਾ ਕਹਿੰਦੇ ਖਾਂਦਾ ਕਹਿੰਦੇ ਜਿੱਦੇ ਬਾਹਰ ਆਉਂਦਾ ਉੱਤੇ ਕੀ ਕਰਦੇ ਹੋ ਕਹਿੰਦੇ ਢੋਲ ਟਮੱਕਾ ਪੂਰਾ ਵਾਜੇ ਗਾਜੇ ਪੂਰੇ ਲੈ ਕੇ ਆਉਂਦੇ ਆ ਹਾਰ ਪਾਉਂਦੇ ਆ ਫਿਰ ਇਹਦੇ ਗਲ 'ਚ ਕਹਿੰਦੇ ਐਤਕੀ ਕੁਛ ਨਹੀਂ ਕਰਨਾ ਪਰੇ ਹਟ ਜਾਓ ਪਾਸੇ ਹਟ ਜਾਓ ਕੋਈ ਬੰਦਾ ਬਾਹਰ ਨਾ ਹੋਵੇ ਜਦੋਂ ਬਾਹਰ ਆਵੇ ਜਦੋਂ ਬਾਹਰ ਆਇਆ ਐਤਕੀ ਕੋਈ ਵੀ ਨਾ ਉੱਥੇ ਡਿੱਗ ਪਿਆ ਬੇਹੋਸ਼ ਹੋ ਗਿਆ ਕਹਿੰਦੇ ਹੁਣ ਕੀ ਹੋ ਗਿਆ ਕਹਿੰਦੇ ਖਾਂਦਾ ਸੀ ਆ ਬੱਲੇ ਬੱਲੇ ਖਾਂਦਾ ਹੈ ਬੱਲੇ ਬੱਲੇ ਲਈ ਸਭ ਕੁਛ ਕਰਨ ਨੂੰ ਤਿਆਰ ਹੈ ਇੱਥੇ ਅਗਲਾ ਕਹਿੰਦਾ 50 ਲੱਖ ਦੇ ਦੋ ਸਰਪੰਚ ਬਣਾ ਦਿਓ ਯਾਰ ਕਰ ਦਿਓ ਕੁਛ ਕਹਿੰਦੇ ਨਾ 50 ਲੱਖ ਦੇ ਦੂੰ ਮੈਂ ਗੱਲਾਂ ਹੀ ਐਂ ਦੇ ਦੇ ਜੇ ਤੈਨੂੰ ਬਾਹਲਾ ਦਰਦ ਹੈ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਹਾਂ ਜੀ ਅਸੀਂ ਵਿਕਾਸ ਚਾਹੁੰਦੇ ਹਾਂ ਮੈਂ ਵਿਕਾਸ ਕਰਨਾ ਚਾਹੁੰਦਾ ਮੈਂ 50 ਲੱਖ ਦੇਣ ਨੂੰ ਤਿਆਰ ਹਾਂ ਐਂ ਕਰ ਫਿਰ ਪਰ ਫਿਰ ਐਂ ਕਿਹੜਾ ਕੋਈ ਸਰਪੰਚ ਸਾਹਿਬ ਕਿਵੇਂ ਹੈ ਆਹ ਚੀਜ਼ ਬਹੁਤ ਵੱਡੀ ਹੈ ਵੱਡੀ ਤੇ ਕੋਈ ਕੋਈ ਹੁੰਦਾ ਹੈ ਬੰਦਾ ਜਿਹਨੂੰ ਸਾਰਾ ਪਿੰਡ ਕਹਿੰਦਾ ਯਾਰ ਤੈਨੂੰ ਬਣਾਉਣਾ ਕਹਿੰਦਾ ਯਾਰ ਮੈਂ ਨਹੀਂ ਬਣਦਾ ਸਾਰੇ ਪਿੰਡ ਵਾਲੇ ਮਗਰ ਪਏ ਵੀ ਤੈਨੂੰ ਬਣਾਉਣਾ ਉਹ ਹੁੰਦਾ ਕੋਈ ਕੋਈ ਬੰਦਾ ਜਿਹੜਾ ਯੋਗਤਾ ਰੱਖਦਾ ਪਰ ਸਾਡੇ ਵਿੱਚ ਬਹੁਤਾ ਏਦਾਂ ਹੀ ਹੈ ਜੀ ਸਾਡੇ ਸ਼ਨੀਵਾਰ ਉੱਥੇ ਨੇੜੇ ਪਿੰਡ ਹੈ ਦੋ ਪਰਚੀਆਂ ਆ ਗਈਆਂ ਦੋਨੇ ਖੜਨਾ ਚਾਹੁੰਦੇ ਆ ਕਹਿੰਦੇ ਉਹ ਕਿਸੇ ਬੰਦੇ ਨੂੰ ਸਾਡੇ ਉਹ ਕਹਿੰਦੇ ਆ ਪਰਚੀਆਂ ਪਹੁੰਚਾ ਦਿਓ ਕਹਿੰਦੇ ਕੀ ਹੈ ਕਹਿੰਦੇ ਅਰਦਾਸ ਕਰਾਉਣੀ ਹੈ ਸਰਪੰਚੀ ਦੀ ਹੁਣ ਦੋਨਾਂ ਦੀ ਅਰਦਾਸ ਕਰ ਦਿਓ ਸਾਡੇ ਵਰਗੇ ਬਾਬੇ ਵੀ ਐਂ ਹੀ ਆ ਜੀ ਦੋ ਕੇਸ ਵਾਲੇ ਆ ਇੱਕ ਉੱਧਰ ਵਾਲਾ ਪਾਰਟੀ ਵਾਲਾ ਵੀ ਆ ਗਿਆ ਇੱਧਰ ਵਾਲਾ ਵੀ ਆ ਗਿਆ ਦੋਨਾਂ ਦੀ ਅਰਦਾਸ ਕਰ ਦਿੰਦੇ ਆ ਜਿਹੜਾ ਜਿੱਤ ਗਿਆ ਉਹਨੂੰ ਕਹਿਣਗੇ ਹੋ ਗਈ ਕਿਰਪਾ ਲੈ ਕਰਾ ਪਾਠ ਫਿਰ ਹੁਣ ਪੱਕਾ ਹੋ ਗਿਆ ਹਰੇਕ ਸਾਲ 5 ਸਾਲ 5 ਖੰਡ ਪਾਠ ਕਰਾਉਣੇ ਨੇ ਤੇ ਜਿਹੜਾ ਹਾਰ ਗਿਆ ਉਹਨੂੰ ਕੀ ਕਹਿਣਗੇ ਤੇਰੀ ਸ਼ਰਧਾ ਹੀ ਨਹੀਂ ਸੀ ਬਸ ਜਿਹੜਾ ਹਾਰ ਜਾਂਦਾ ਉਹਨੂੰ ਕਹਿੰਦੇ ਤੇਰੀ ਸ਼ਰਧਾ ਨਹੀਂ ਸੀ ਜਿਹੜਾ ਜਿੱਤ ਗਿਆ ਕਹਿੰਦੇ ਕਰਾ ਪਾਠ ਐਂ ਕਰਦੇ ਆ ਜਿੱਤੂ ਤੇ ਇੱਕ ਹੀ ਦੋਨਾਂ ਚੋਂ ਅਰਦਾਸ ਦੋਨਾਂ ਦੀ ਕਰਾਓ ਜਿਤਣਾ ਤੇ ਮਿਹਨਤ ਵਾਲੇ ਨੇ ਆ ਪਿਆਰਿਓ ਕੰਮ ਕਿੰਨੇ ਕੀਤੇ ਕਿੱਦਾਂ ਦੇ ਕੀਤੇ ਐਦਾਂ ਨਹੀਂ ਗੱਲ ਬਣਦੀ ਵੇਖਣਾ ਇਹ ਪੈਣਾ ਸੋ ਅੱਜ ਅਸੀਂ ਬੱਲੇ ਬੱਲੇ ਭਾਲਦੇ ਹਾਂ ਨਾ ਬੱਲੇ ਬੱਲੇ ਵਾਸਤੇ ਬੰਦਾ 50 ਲੱਖ ਦੇਣ ਨੂੰ ਤਿਆਰ ਹੈ ਯਾਰ ਦੋ ਦੋ ਕਿੱਲੇ ਜ਼ਮੀਨ ਵੇਚ ਦਿੰਦਾ ਅਗਲਾ ਕਹਿੰਦਾ ਯਾਰ ਬਹਿ ਜਾ ਕਰਾਉਣੀ ਵਿਆਹ ਜੇ ਕਰੀ ਪਤਾ ਲੱਗੇ ਉਹ ਤੇਰੇ 12 ਕਿੱਲੇ ਆ ਦੋ ਵੇਚਣ ਲੱਗਿਆ ਕਹਿੰਦਾ ਲੈ ਐ ਕਿਵੇਂ ਪਤਾ ਤੇ ਲੱਗੇ ਆ ਜਿਹੜੀ ਅੱਗ ਲੱਗਦੀ ਨਾ ਸਾਨੂੰ ਪਤਾ ਤੇ ਲੱਗੇ ਫਾਹਾ ਲੈਣਾ ਅੱਡੀਆਂ ਚੱਕ ਕੇ ਬਸ ਪਤਾ ਲੱਗੇ ਜਿਹੜਾ ਆਹ ਬੜੀ ਵੱਡੀ ਪ੍ਰੋਬਲਮ ਹੈ ਸਾਡੀ ਦੁਨੀਆ ਵੇਖੇ ਵੀ ਹਾਂ ਕੀਤਾ ਐਦਗੀ ਇਹਨੇ ਇਹ ਵੱਡੀ ਪ੍ਰੋਬਲਮ ਹੈ ਇਹਦੇ ਤੇ ਕੰਟਰੋਲ ਕਰੀਏ ਇਹ ਭੁੱਖ ਹੈ ਬੜੀ ਖਤਰਨਾਕ ਹੈ ਇਹ ਮਰਦੀ ਨਹੀਂ ਬੱਲੇ ਬੱਲੇ ਦੀ ਭੁੱਖ ਅਗਲਾ ਕਹਿੰਦਾ ਮੈਂ ਸਾਧ ਬਣ ਗਿਆ ਮੈਂ ਕੱਪੜਾ ਹੀ ਤਿਆਗ ਤੇ ਮੈਂ ਤੇ ਨੰਗਾ ਹੋ ਗਿਆ ਕਹਿੰਦੇ ਹੋਇਆ ਫਿਰ ਹੁਣ ਤੈਨੂੰ ਬੱਲੇ ਬੱਲੇ ਦੀ ਭੁੱਖ ਜਾਗਦੀ ਜਿੱਥੇ ਜਾਵਾਂ ਖੜੇ ਹੋਣ 50-100 ਮੱਥਾ ਟੇਕਣ ਵਾਲੇ ਭੁੱਖ ਤੇ ਹੈ ਹੀ ਹੈ ਕੱਪੜਿਆਂ ਦੀ ਨਹੀਂ ਹੁਣ ਬੱਲੇ ਬੱਲੇ ਦੀ ਹੋ ਗਈ ਕੀ ਨਹੀਂ ਕਰਦਾ ਬੱਲੇ ਬੱਲੇ ਲਈ ਬੰਦਾ ਤੁਸੀਂ ਕਹਿੰਦੇ ਹੋ ਬੰਦੇ ਨੇ 2 ਕਿੱਲੇ ਵੇਚਤੀ ਵਿਆਹ ਤੇ ਖਰਚਣ ਲਈ 50 ਲੱਖ ਕਰਜ਼ਾ ਲੈ ਕੇ ਵਿਆਹ ਕਰਿਆ ਤੁਸੀਂ ਛੱਡੋ ਬੰਦਾ ਬੱਲੇ ਬੱਲੇ ਲਈ ਨੰਗਾ ਵੀ ਹੋ ਸਕਦਾ ਕੱਪੜੇ ਲਾ ਵੀ ਸਕਦਾ ਹੈ ਸਾਧ ਬਣ ਕੇ ਐ ਜਮਾ ਹੀ ਤੇ ਸਿਰ ਦੇ ਵਿੱਚੋਂ ਪਾ ਕੇ ਬਰੋਜੇ ਬਰਾਜੇ ਇਹ ਜਟਾਂ ਵੀ ਬਣਾ ਸਕਦਾ ਵਾਲਾਂ ਦੀਆਂ ਇਹਨੂੰ ਜੂਆਂ ਦੀ ਕੋਈ ਟੈਨਸ਼ਨ ਨਹੀਂ ਸਭ ਕੁਝ ਕਰ ਸਕਦਾ ਬੱਲੇ ਬੱਲੇ ਚੀਜ਼ ਹੀ ਐਸੀ ਹੁੰਦੀ ਹੈ ਇਹਦੇ ਲਈ ਬੰਦਾ ਕੀ ਨਹੀਂ ਕਰ ਸਕਦਾ ਇਹ ਭੁੱਖ ਹੈ ਅੰਦਰ ਬਹੁਤ ਵੱਡੀ ਖਤਰਨਾਕ ਹੈ ਦੁਨੀਆ ਦੇ ਵਿੱਚ ਸਿਸਟਮ ਹੈ ਸਾਡਾ ਤੇ ਮਹਾਰਾਜ ਕਹਿੰਦੇ ਇਹਦੇ ਨਾਲ ਕਿਆ ਹੋ ਜਾਣਾ ਭੁੱਖਾ ਰਹਿਣਾ ਜੀ ਮੈਂ ਭੁੱਖ ਤੇਰੀ ਅੰਦਰ ਦੀ ਨਹੀਂ ਮਿਟਦੀ ਚਾਰ ਬੰਦੇ ਬਹਿ ਕੇ ਗੱਲਾਂ ਕਰਨ ਉਹ ਬਾਬਾ ਤੇ ਭੁੱਖਾ ਹੀ ਰਹਿੰਦਾ ਰੋਟੀ ਨਹੀਂ ਖਾਂਦਾ ਬੱਲੇ ਬੱਲੇ ਐਦਾਂ ਦੀਆਂ ਸਿਆਣਪਾਂ ਜਿੰਨੀਆਂ ਮਰਜ਼ੀ ਝੁੱਕੀ ਫਿਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ ਤੈਨੂੰ ਜ਼ਿੰਦਗੀ ਨੂੰ ਸ਼ਾਂਤੀ ਦੇਣ ਵਾਸਤੇ ਸਦਾ ਦਾ ਸਕੂਨ ਦੇਣ ਵਾਸਤੇ ਸਦਾ ਦਾ ਆਨੰਦ ਦੇਣ ਵਾਸਤੇ ਤੇਰੀਆਂ ਐਦਾਂ ਦੀਆਂ ਥਿਊਰੀਆਂ ਐਦਾਂ ਦੀ ਤੇਰੀ ਸੋਚ ਕੰਮ ਨਹੀਂ ਆਉਣੀ ਚਾਹੇ ਤੂੰ ਨਹਾਉਣ ਵਾਲੀ ਰੱਖ ਲੈ, ਚਾਹੇ ਚੁੱਪ ਰਹਿਣ ਵਾਲੀ ਰੱਖ ਲੈ, ਚਾਹੇ ਭੁੱਖੇ ਰਹਿਣ ਵਾਲੀ ਰੱਖ ਲੈ, ਕੋਈ ਤੇਰੀ ਸੋਚ ਕੰਮ ਨਹੀਂ ਆਉਣੀ। ਫਿਰ ਬਾਬਾ ਕਰੀਏ ਕੀ? ਫਿਰ ਤੂੰ ਦੱਸ ਦੇ ਕਿਵੇਂ ਸਚਿਆਰਾ, ਦੱਸ ਕਿਵੇਂ ਸੱਚੇ ਬਣੀਏ। ਨਹਾਉਣਾ ਤੂੰ ਕਹਿੰਦਾ ਨਹਾਉਣ ਨਾਲ ਗੱਲ ਨਹੀਂ ਬਣਦੀ, ਭੁੱਖੇ ਰਹਿਣ ਨਾਲ ਗੱਲ ਨਹੀਂ ਬਣਦੀ, ਸਿਆਣਪਾਂ ਵੀ ਕੰਮ ਨਹੀਂ ਆਉਂਦੀਆਂ ਇੱਦਾਂ ਦੀਆਂ, ਚੁੱਪ ਰਹਿਣ ਨਾਲ ਕਹਿੰਦੇ ਤਾਂ ਵੀ ਨਹੀਂ, ਮੌਨ ਰੱਖਣ ਨਾਲ ਕੁਛ ਨਹੀਂ ਹੁੰਦਾ। ਫਿਰ ਕਰੀਏ ਕੀ ਬਾਬਾ ਜੀ? ਤੇ ਫਿਰ ਜਵਾਬ ਕੀ ਦਿੱਤਾ? ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਕਿਵੇਂ ਇਹ ਝੂਠ ਦੀ ਪਾਲ ਟੁੱਟੇ, ਕਿਵੇਂ ਸਮਝ ਆਵੇ ਮੈਨੂੰ, ਮੈਂ ਕਰਾਂ ਕੀ? ਕਹਿੰਦੇ ਬਸ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਜਿਹੜਾ ਲਿਖਿਆ ਹੋਇਆ, ਜਿਹੜਾ ਨਿਯਮ ਬਣਿਆ ਹੋਇਆ, ਕੁਦਰਤ ਦਾ ਕਾਨੂੰਨ ਹੈ ਜਿਹੜਾ, ਲਾਅ ਆਫ ਨੇਚਰ ਹੈ ਜਿਹੜਾ, ਹੁਕਮ ਹੈ ਜਿਹੜਾ, ਉਹਦੇ ਮੁਤਾਬਕ ਚੱਲ। ਸਾਡੇ ਲਈ ਹੁਕਮ ਕੀ ਹੈ? ਮੈਂ ਤੁਹਾਨੂੰ ਕੱਲ ਵੀ ਕਿਹਾ ਸੀ, ਅੱਜ ਫੇਰ ਕਹਿੰਦਾ, ਮੈਂ ਉਹਦੇ ਨਿਯਮ ਹੀ ਮੇਰੀ ਜ਼ਿੰਮੇਵਾਰੀ ਹੈ, ਉਹਦਾ ਹੁਕਮ ਕੀ ਹੈ ਮੇਰੇ ਵਾਸਤੇ? ਜਿਹੜੀ ਕੁੱਖ ਵਿੱਚੋਂ ਆਇਆ ਉਹ ਮਾਂ ਪ੍ਰਤੀ ਮੇਰੀ ਜ਼ਿੰਮੇਵਾਰੀ ਕੀ ਹੈ, ਇਹ ਦੱਸਣ ਦੀ ਲੋੜ ਹੈ। ਜਿਸ ਮੈਂ ਪਿਤਾ ਦੇ ਜ਼ਰੀਏ ਦੁਨੀਆ ਵੇਖੀ ਹੈ, ਉਹ ਪਿਓ ਪ੍ਰਤੀ ਮੇਰਾ ਫਰਜ਼ ਕੀ ਹੈ? ਇਹ ਹੁਕਮ ਹੈ, ਉਹਨੂੰ ਸਾਂਭਣਾ, ਉਹਦੀ ਕੇਅਰ ਕਰਨੀ, ਉਹਨੂੰ ਦਵਾਈ ਦਵਾਉਣੀ, ਉਹਦਾ ਹਾਲ ਚਾਲ ਪੁੱਛਣਾ, ਇਹੀ ਹੁਕਮ ਹੈ, ਨਿਯਮ ਹੈ। ਜਿੱਦੇ ਮੇਰਾ ਵਿਆਹ ਹੋਇਆ, ਮੇਰੇ ਘਰ ਵਾਲੀ ਜਦੋਂ ਮੇਰੇ ਖੱਬੇ ਪਾਸੇ ਆ ਕੇ ਬਹਿ ਗਈ, ਪਤਾ ਲੱਗ ਗਿਆ ਵੀ ਆਹ ਫਰਜ਼ ਆ ਗਿਆ, ਜ਼ਿੰਮੇਵਾਰੀ ਆ ਗਈ, ਹੁਣ ਦੱਸਣਾ ਨਹੀਂ ਪੈਣਾ, ਹੁਣ ਇਹਨੂੰ ਸਾਂਭਣਾ ਪੈਣਾ ਹੈ, ਇਹਦਾ ਧਿਆਨ ਰੱਖਣਾ ਪੈਣਾ ਹੈ, ਇਹ ਫਰਜ਼ ਨੇ, ਜ਼ਿੰਮੇਵਾਰੀ ਹੈ। ਗਾਂ ਨਿਆਣੇ ਆ ਗਏ, ਇਹ ਸਾਹਮਣੇ ਹੈ, ਇਹਨਾਂ ਦੇ ਪ੍ਰਤੀ ਫਰਜ਼ ਨੇ। ਜਿੱਥੇ ਸਾਹ ਲੈਂਦੇ ਆ, ਆ ਦਰਖਤ ਜਿਹੜੇ ਦਰਖਤਾਂ ਤੋਂ ਮੈਨੂੰ ਆਕਸੀਜਨ ਮਿਲਦੀ ਹੈ, ਮੈਂ ਵੀ ਪਾਣੀ ਦਿਆਂ ਇਹਨਾਂ ਨੂੰ। ਜਿੱਥੇ ਮੈਂ ਸਾਹ ਲੈਂਦਾ, ਮੈਂ ਠੀਕ ਰੱਖਾਂ ਇਹਨੂੰ, ਆਲੇ ਦੁਆਲੇ ਨੂੰ, ਆਪਣੇ ਨੂੰ। ਇਹ ਫਰਜ਼ ਨੇ, ਇਹ ਜ਼ਿੰਮੇਵਾਰੀ ਹੈ, ਇਹ ਨਿਯਮ ਨੇ, ਇਹ ਹੁਕਮ ਹੈ, ਉਹਦੇ ਵਿੱਚ ਚੱਲ। ਆਪਣੇ ਜ਼ਿੰਮੇਵਾਰੀਆਂ ਨੂੰ ਸਮਝ, ਉਹਦੇ ਨਿਯਮਾਂ ਦੇ ਮੁਤਾਬਕ ਚੱਲ, ਹੁਕਮ ਵਿੱਚ ਚੱਲ। ਹੁਕਮ ਵਿੱਚ ਜੰਮਿਆ, ਹੁਕਮ ਵਿੱਚ ਮੈਂ ਮਰਨਾ ਵੀ ਹੈ, ਫਿਰ ਕਾਹਲਾ ਕਿਉਂ ਪੈਂਦਾ ਵੀ ਹਾਏ ਮੌਤ ਨਾ ਆਵੇ, ਆਨੰਦ 'ਚ ਰਹਿ। ਇਹ ਆ ਹੁਕਮ 'ਚ ਚੱਲਣਾ। ਮੈਂ ਪਿਓ ਨੂੰ ਆਪਣੇ ਪਿਓ, ਮੇਰੇ ਪਿਤਾ ਨੇ ਮੈਨੂੰ ਮੋਢਿਆਂ 'ਤੇ ਚੱਕਿਆ, ਅੱਜ ਯਾਰ ਮੇਰਾ ਪਿਓ ਮਰਿਆ, ਅੱਜ ਮੈਂ ਆਪਣੇ ਪਿਓ ਨੂੰ ਮੋਢਿਆਂ 'ਤੇ ਚੱਕ ਕੇ ਲਿਜਾਣਾ ਹੀ ਪੈਣਾ, ਮੈਨੂੰ ਹੁਣ ਚੀਕਾਂ ਕਿਉਂ ਮਾਰਦਾ, ਚੁੱਪ ਕਰਕੇ ਲੈ ਚੱਲ। ਤੇਰੀ ਮਾਂ ਨੇ ਤੈਨੂੰ ਗੋਦੀ 'ਚ ਖੜਾਇਆ, ਤੇਰੇ ਨਾਲ ਇੰਨਾ ਪਿਆਰ ਕੀਤਾ, ਅੱਜ ਤੇਰੀ ਮਾਂ ਦੀ ਵਾਰੀ ਆਈ ਹੈ, ਗੋਦੀ ਚੱਕ, ਉਹ ਚੱਕ ਕੇ ਅਰਥੀ ਲੈ ਕੇ ਜਾਣੀ ਪੈਣੀ, ਅੱਜ ਚੀਕਾਂ ਨਾ ਮਾਰੇ, ਸਿਸਟਮ ਹੈ, ਹੁਕਮ ਹੈ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਉਹਦੇ ਨਿਯਮਾਂ 'ਚ ਚੱਲ। ਜੇ ਖਾਂਦੇ ਰਹੇ ਹਾਂ ਤੇ ਬਿਮਾਰੀਆਂ ਵੀ ਲੱਗ ਸਕਦੀਆਂ, ਰੋਗ ਵੀ ਲੱਗ ਸਕਦਾ, ਕੈਂਸਰ ਵੀ ਆ ਸਕਦਾ, ਟੀਬੀ ਵੀ ਆ ਸਕਦੀ ਹੈ, ਮਿੱਠਾ ਵੱਧ ਖਾਧਾ ਸ਼ੂਗਰ ਵੀ ਆ ਸਕਦੀ ਹੈ, ਜਦੋਂ ਵੀ ਕੁਛ ਹੁੰਦਾ ਹੈ, ਸਮਝ ਉਹਨਾਂ ਗੱਲਾਂ ਨੂੰ, ਜਿੱਥੇ ਤੱਕ ਹੋ ਸਕਦਾ ਹੈ ਆਪਣੇ ਆਪ ਨੂੰ ਬਚਾ ਕੇ ਰੱਖੋ, ਪਰ ਜਦੋਂ ਜੋ ਕੁਦਰਤੀ ਢਾਂਚਾ ਫਿੱਟ ਕੀਤਾ ਹੈ, ਉਹ ਹੁਕਮ ਹੈ ਜਿਹੜਾ, ਉਹਦੀ ਰਜ਼ਾ 'ਚ ਚੱਲੀ ਚੱਲ ਬਸ। ਜੇ ਜੰਮਣਾ ਸੀ ਤੇ ਜਨਮੰਗ ਤਾਂ ਮਰਨੰ, ਜੇ ਜੰਮਣਾ ਤੇ ਮਰਨਾ ਵੀ ਹੈ, ਜੇ ਦਾੜੀ ਆਈ ਹੈ ਕਾਲੀ ਹੈ ਤੇ ਇੱਕ ਦਿਨ ਚਿੱਟੀ ਵੀ ਹੋਣੀ ਹੈ। ਟੈਨਸ਼ਨ ਕਿਉਂ ਲੈ ਕੇ ਬਹਿ ਗਿਆ, ਹਾਏ ਹੋਏ ਤੌਲੇ ਆ ਗਏ, ਸਟ੍ਰੈਸ ਕਿਉਂ ਪੈ ਗਈ ਤੇਰੇ ਤੇ, ਫਿਰ ਕੀ ਹੋ ਗਿਆ, ਮੈਂ ਤੇ ਪਹਿਲਾਂ ਹੀ ਬੁੜਾ ਲੱਗਣ ਲੱਗ ਗਿਆ, ਟੈਨਸ਼ਨ ਨਾ ਲੈ, ਇਹ ਤੇ ਹੋਣਾ ਇੱਕ ਦਿਨ, ਕਿਉਂ ਪੈ ਗਈਆਂ ਝੁਰੜੀਆਂ ਮੇਰੇ, ਇਦਾਂ ਕਿਉਂ ਹੋ ਗਿਆ, ਕਿਉਂ ਆ ਗਈ ਧੀ ਮੇਰੇ ਘਰ, ਇੱਕ ਬੇਟੀ ਫਿਰ ਦੂਜੀ ਬੇਟੀ, ਤੀਜੀ ਵੀ ਧੀ ਆ ਗਈ। ਇਹ ਉਹਦੇ ਹੁਕਮ ਨੂੰ, ਉਹਦੀ ਖੇਡ ਨੂੰ ਸਮਝ ਕੇ ਚੱਲ ਜਾ, ਬਸ ਇਹਦੇ ਵਿੱਚ ਰਜਾ 'ਚ ਰਾਜੀ ਰਹਿਣਾ, ਇਹ ਸਿੱਖ ਲਈਏ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ, ਉਹਦੇ ਭਾਣੇ ਨੂੰ, ਉਹਦੀ ਰਜਾ ਨੂੰ, ਉਹਦੇ ਨਿਯਮਾਂ ਨੂੰ, ਉਹਦੇ ਹੁਕਮ ਨੂੰ ਸਮਝੀਏ, ਇਹੀ ਪ੍ਰੇਮ ਦੀ ਨਿਸ਼ਾਨੀ ਹੈ। ਉਹਦੇ ਨਿਯਮਾਂ ਨੂੰ ਸਮਝ, ਉਹਦੀ ਘਾੜਤ ਜਿਹੜੀ ਘੜੀ ਆ ਉਹਨੂੰ ਸਮਝ, ਉਹਦੇ ਨਿਯਮਾਂ 'ਚ ਰਹਿ ਕੇ ਜ਼ਿੰਦਗੀ ਜਿਉਣ ਦਾ ਚੱਜ ਸਿੱਖ ਲੈ, ਮਾਣਾ ਹੁਕਮ ਰਜਾਈ ਚੱਲਣਾ। ਨਾਨਕ ਲਿਖਿਆ ਨਾਲ, ਉਹ ਧੁਰ ਤੋਂ ਲਿਖਿਆ, ਧੁਰ ਤੋਂ ਲਿਖਿਆ ਮਤਲਬ ਨਿਯਮ ਬਣੇ ਨੇ ਸ਼ੁਰੂ ਤੋਂ, ਧੁਰ ਮਤਲਬ ਸ਼ੁਰੂ ਤੋਂ ਇੱਕ ਘਾੜਤ ਘੜੀ ਹੋਈ ਹੈ, ਨਿਯਮ ਬਣੇ ਨੇ, ਉਹਦੇ ਵਿੱਚ ਦੁੱਖ ਸੁੱਖ ਚੱਲਦੇ ਰਹਿੰਦੇ ਹੈ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਬਸ ਉਹ ਆਲਾ ਦੁਆਲਾ ਸਵਾਰ ਆਪਣਾ
ਤੇ ਮੈਂ ਬੇਨਤੀ ਇਹ ਕਰਦਾ ਸੀ ਵੀ ਗੁਰੂ ਨਾਨਕ ਸਾਹਿਬ ਜੀ ਦੀ ਉਸ ਵੇਲੇ ਦੀ ਟੋਕ ਉਹ ਕਹਿੰਦੇ ਟੋਕਾ ਟੁਕਾਈ ਨਹੀਂ ਪਸੰਦ ਪਰ ਲੋਕ ਜਿਹੜੇ ਜਾਂਦੇ ਸੀ ਕਹਿੰਦੇ ਨੇ ਟੋਕਦਾ ਬਾਬਾ ਸਾਨੂੰ ਅਸੀਂ ਜਾਂਦੇ ਹਾਂ ਸਾਨੂੰ ਜਾਣ ਦੇ ਤੂੰ ਕਿਉਂ ਟੋਕਦਾ ਹੈ ਅਗਲੇ ਦੀ ਸ਼ਰਤ ਹੈ ਤੂੰ ਕਿਉਂ ਕਹਿੰਦਾ ਨਹੀਂ ਜਾਣਾ ਪਰ ਮਹਾਰਾਜ ਨੇ ਕਿਸੇ ਨੂੰ ਬਾਹ ਤੋਂ ਫੜ ਕੇ ਨਹੀਂ ਰੋਕਿਆ ਜੇ ਉਹਨਾਂ ਦਾ ਆਪਣਾ ਪੁੱਤਰ ਸਿਰ 'ਚ ਸਵਾਹ ਪਾ ਕੇ ਲੰਗੋਟ ਬੰਨ ਕੇ ਨੰਗਾ ਰਹਿਣਾ ਚਾਹੁੰਦਾ ਹੈ ਕੱਪੜੇ ਨਹੀਂ ਪਾਏ ਸਿਰ 'ਚ ਸਵਾਹ ਪਾਈ ਜੱਟਾਂ ਵਧਾਈਆਂ ਗੁਰੂ ਨਾਨਕ ਸਾਹਿਬ ਨੇ ਰੋਕਿਆ ਨਹੀਂ ਕਹਿੰਦੇ ਮੈਂ ਕਹਿਣਾ ਹੈ ਬੋਲ ਕੇ ਕਹਿ ਦਿੱਤਾ ਅੱਗੇ ਮਰਜ਼ੀ ਤੇਰੀ ਹੈ ਜਿਵੇਂ ਮਰਜ਼ੀ ਕਰ ਲੈ ਕਿਸੇ ਨੂੰ ਬਾਹ ਤੋਂ ਫੜ ਕੇ ਨਹੀਂ ਰੋਕਣਾ ਮੈਨੂੰ ਇਦਾਂ ਠੀਕ ਲੱਗਦਾ ਹੈ ਧੱਕਾ ਨਹੀਂ ਕਿਸੇ ਨਾਲ ਕੀਤਾ ਜ਼ਿੰਦਗੀ ਵਿੱਚ ਕਹਿ ਦਿੱਤਾ ਜਿਹਨੂੰ ਚੰਗਾ ਲੱਗੇਗਾ ਆਜੂ ਜਿਹਨੂੰ ਨਹੀਂ ਚੰਗਾ ਲੱਗਦਾ ਆਪਣੀ ਮਰਜ਼ੀ ਕਰੇਗਾ ਸੋ ਰਜਾ 'ਚ ਰਾਜੀ ਰਹਿਣਾ ਉਹਦੇ ਨਿਯਮਾਂ 'ਚ ਰਹਿਣ ਦੀ ਜਾਚ ਸਿੱਖੀਏ ਉਹਦਾ ਕੁਛ ਨਹੀਂ ਹੋ ਸਕਦਾ ਜਿਹੜਾ ਗੁਰੂ ਦਾ ਗਿਆਨ ਲੈਣਾ ਹੀ ਨਹੀਂ ਚਾਹੁੰਦਾ ਸ਼ਬਦ ਦੀਆਂ ਪੰਕਤੀਆਂ ਕੁਛ ਰਹਿ ਗਈਆਂ ਆਪਾਂ ਨਾਲ ਨਾਲ ਪੜ੍ਹਦੇ ਹਾਂ ਕਹਿੰਦੇ ਗਿਆਨ ਹੈ ਨਾ ਜਿਹੜਾ ਉਹਦੇ ਨਾਲ ਵਕਾਰ ਜਿਹੜੇ ਆ ਜਦੋਂ ਬੰਦਾ ਗਿਆਨ ਆਪਣੀ ਜ਼ਿੰਦਗੀ 'ਚ ਲਿਆਵੇ ਫਿਰ ਵਕਾਰ ਖਤਮ ਹੁੰਦੇ ਆ ਭੈੜੀ ਸੋਚ ਜਿਹੜੀ ਜਿਹੜਾ ਬੰਦਾ ਖਤਮ ਕਰਨੀ ਚਾਹੁੰਦਾ ਹੈ ਜਿਹੜਾ ਬੰਦਾ ਬਦਲਣਾ ਹੀ ਨਹੀਂ ਚਾਹੁੰਦਾ ਹਨੇਰੇ 'ਚ ਹੀ ਰਹਿਣਾ ਚਾਹੁੰਦਾ ਉਹਦਾ ਨਹੀਂ ਕੁਛ ਬਣ ਸਕਦਾ ਪਰ ਜਿਹੜਾ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਚਾਨਣ ਆਵੇ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ ਲਵਾਓ
ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ ਜਾਏ ਬੇਦੂ ਪਾਠ ਸੰਸਾਰ ਵਿਕਾਰ ਬੇਦੂ ਪਾਠ ਸੰਸਾਰ ਵਿਕਾਰ
ਸੁਣਿਓ ਜਰਾ ਧਿਆਨ ਨਾਲ ਪਹਿਲੀਆਂ ਪੰਕਤੀਆਂ ਆਪਾਂ ਪੜ੍ਹੀਆਂ ਵੇਦ ਪਾਪ ਮਤ ਪਾਪਾਂ ਵੇਦ ਪਾਠ ਮਤ ਪਾਪਾਂ ਖਾਏ ਕਹਿੰਦੇ ਜਿਹੜਾ ਬੰਦਾ ਤੇ ਗਿਆਨ ਲੈ ਕੇ ਵੇਦ ਪਾਠ ਦਾ ਮਤਲਬ ਹੈ ਧਾਰਮਿਕ ਪੁਸਤਕਾਂ ਧਾਰਮਿਕ ਗ੍ਰੰਥ ਧਰਮ ਗ੍ਰੰਥ ਪੜ੍ਹ ਕੇ ਆਪਣੇ ਵਿਚਾਰ ਮਾੜੇ ਖਤਮ ਕਰਨੇ ਚਾਹੁੰਦਾ ਹੈ ਗਿਆਨ ਲੈ ਕੇ ਆਪਣੀ ਜ਼ਿੰਦਗੀ ਬਦਲਣੀ ਚਾਹੁੰਦਾ ਹੈ ਉਹਦੇ ਤੇ ਕਹਿੰਦੇ ਪਾਪ ਮਤਲਬ ਭੈੜੇ ਵਿਕਾਰ ਭੈੜੀ ਸੋਚ ਔਗਣ ਉਹਦੇ ਤੇ ਧਰਮ ਗ੍ਰੰਥ ਧਾਰਮਿਕ ਪੁਸਤਕਾਂ ਖਤਮ ਕਰ ਦਿੰਦੀਆਂ ਜਿਹੜਾ ਬਦਲਣਾ ਚਾਹੁੰਦਾ ਹੈ ਪਰ ਪ੍ਰੋਬਲਮ ਇਹ ਹੈ ਲੋਕਾਂ ਨੇ ਧਾਰਮਿਕ ਗ੍ਰੰਥ ਪੜ੍ਹਨ ਨੂੰ ਵੀ ਕਹਿੰਦੇ ਧੰਦਾ ਬਣਾ ਲਿਆ ਵੇਦ ਪਾਠ ਜਿਹੜੇ ਐ ਸੰਸਾਰ ਦੀ ਕਾਰ ਬਣ ਗਏ ਜਿੱਦਾਂ ਦੁਨੀਆਂ ਦੇ ਕੰਮ ਐ ਜਿਵੇਂ ਅਗਲਾ ਕਰਦਾ ਤੂੰ ਕੀ ਕਰਦਾ ਹੈ ਕਹਿੰਦੇ ਟਰੈਕਟਰ ਚਲਾਉਂਦਾ ਤੂੰ ਕੀ ਕਰਦਾ ਹੈ ਕਹਿੰਦਾ ਖੇਤੀ ਕਰਦਾ ਤੂੰ ਕੀ ਕਰਦਾ ਹੈ ਕਹਿੰਦਾ ਦੁਕਾਨ ਕਰਦਾ ਕਹਿੰਦੇ ਤੂੰ ਕੀ ਕਰਦਾ ਹੈ ਕਹਿੰਦਾ ਨੌਕਰੀ ਕਰਦਾ ਉਹ ਭਾਈ ਤੂੰ ਕੀ ਕਰਦਾ ਹੈ ਕਹਿੰਦਾ ਮੈਂ ਪਾਠ ਕਰਦਾ ਤੈਨੂੰ 300 ਉਧਰੋਂ ਮਿਲਦਾ ਸਾਨੂੰ 500 ਉਧਰੋਂ ਮਿਲ ਜਾਂਦਾ ਪਾਠ ਦਾ ਆਪਾਂ ਪਾਠ ਕਰਦੇ ਹਾਂ ਕਹਿੰਦੇ ਜਿਵੇਂ ਦੁਨੀਆਂ ਦੇ ਕੰਮ ਸੀ ਲੋਕਾਂ ਨੇ ਪਾਠ ਨੂੰ ਵੀ ਇਦਾਂ ਹੀ ਇੱਕ ਕੰਮ ਬਣਾ ਲਿਆ ਇੱਕ ਧੰਦਾ ਬਣਾ ਲਿਆ ਹਰੇਕ ਪਿੰਡ 'ਚ 10 ਕੁ ਬੰਦਿਆਂ ਦਾ ਕੰਮ ਤੇ ਹੁੰਦਾ ਹੀ ਹੈ ਹਰੇਕ ਪਿੰਡ 'ਚ 10-15 ਬੰਦੇ ਇਦਾਂ ਦੇ ਹੁੰਦੇ ਆ ਕਾਹਦੇ ਨਾਲ ਗੁਜ਼ਾਰਾ ਚੱਲਦਾ ਬਸ ਭਾਈ ਮਾੜਾ ਮੋਟਾ ਥੋੜੀ ਬਹੁਤ ਖੇਤੀ ਹੈ ਬਾਕੀ ਪਾਠ ਪੂਠ ਕਰ ਲਈਦੇ ਇਦਾਂ ਨਹੀਂ ਕਹਿੰਦੇ ਲੋਕ ਇਦਾਂ ਹੀ ਕਹਿੰਦੇ ਨੇ ਵੀ ਬਾਕੀ ਪਾਠ ਕਰ ਲਈਦੇ ਬਸ ਇਹੀ ਕੰਮ ਹੈ ਧੰਦਾ ਬਣ ਗਿਆ ਧਰਮ ਬਣ ਗਿਆ ਧੰਦਾ ਧਾਰਮਿਕ ਗ੍ਰੰਥ ਕਹਿੰਦੇ ਜੇ ਤੇ ਪੜ੍ਹਨਾ ਗਿਆਨ ਲਈ ਵੀ ਮੈਂ ਆਪਣੀ ਜ਼ਿੰਦਗੀ ਬਦਲਣੀ ਹੈ ਮੈਂ ਧਾਰਮਿਕ ਗ੍ਰੰਥ ਪੜ੍ਹ ਕੇ ਮੈਂ ਆਪਣੀ ਜ਼ਿੰਦਗੀ ਬਦਲਾਂ ਫਿਰ ਤੇ ਕਹਿੰਦੇ ਉਹ ਮਾੜੀ ਸੋਚ ਤੇਰੀ ਖਤਮ ਹੋ ਜੂ ਪਰ ਪ੍ਰੋਬਲਮ ਵੱਡੀ ਇਹ ਹੈ ਕਿ ਲੋਕਾਂ ਨੇ ਧਰਮ ਗ੍ਰੰਥ ਪੜ੍ਹਨ ਨੂੰ ਧੰਦਾ ਬਣਾ ਲਿਆ ਜਿਵੇਂ ਦੁਨੀਆਂ ਦੀ ਕਾਰ ਹੈ ਕੰਮ ਕਾਰ ਹੈ ਕਹਿੰਦੇ ਐਂ ਲੋਕੀ ਪਾਠ ਬਣਾਈ ਫਿਰਦੇ ਆ ਪਾਠ ਨੂੰ ਵੀ ਲੋਕਾਂ ਨੇ ਧੰਦਾ ਬਣਾ ਲਿਆ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਧੰਦਾ ਬਣ ਜਾਂਦਾ ਹੈ ਪਾਠ ਧੰਦਾ ਬਣ ਗਿਆ ਜ਼ਿੰਦਗੀ ਬਦਲਣ ਲਈ ਨਹੀਂ ਕੀਤਾ ਜਾ ਰਿਹਾ ਰੋਜੀ ਰੋਟੀ ਲਈ ਕੀਤਾ ਜਾ ਰਿਹਾ ਵੀ ਪੜ੍ਹ ਕੇ ਆਉਣਾ ਜੀ ਪੜ੍ਹਨਾ ਹੈ ਤੇ ਸਾਡੇ ਹੁਣ ਪਾਠ ਲੇਟ ਹੁੰਦਾ ਜਾਂਦੇ ਆਮ ਹੀ ਖੰਡ ਪਾਠ ਹੁੰਦਾ ਤੇ ਅਗਲਾ ਕਹਿੰਦਾ ਉਹ ਤੂੰ ਐ ਕਰ ਸਪੀਕਰ ਤੇਰਾ ਲੱਗਾ ਨਹੀਂ 100 ਪੂਰਾ ਕਰਦੀ ਪਾਠ ਸਵੇਰ ਪਾਠ ਪਿੱਛੇ ਚੱਲ ਰਿਹਾ ਤੂੰ 100 ਕਰਦੀ ਪੂਰਾ ਤੇ ਤੁਹਾਨੂੰ ਪਤਾ ਹੀ ਇਹ ਬੜੇ ਜਿਹੜੇ ਹੁਣ 2 ਘੰਟੇ ਜਿੰਨੇ 100 ਅੰਗ ਕਰਨੇ ਆ ਉਹ ਫਿਰ ਕਿਵੇਂ ਕਰੂ ਤੇ ਕਈ ਵਾਰੀ 120 ਵੀ ਕਰ ਜਾਂਦੇ ਬੰਦੇ 2 ਘੰਟੇ ਸਪੀਡ ਬਹੁਤ ਹੈ ਕਹਿੰਦੇ ਬੰਦਾ 120 ਕਰ ਦਿੰਦਾ ਜਿੰਨੀ ਤੇਜ਼ ਵੱਧਦਾ ਜਿੰਨੀ ਫਟਾਫਟ ਫਟਾਫਟ ਸਾਡੇ ਇਹ ਬਣ ਗਿਆ ਧੰਦਾ ਜਦੋਂ ਧਰਮ ਧੰਦਾ ਬਣ ਜਾਏਗਾ ਫਿਰ ਉਸ ਧਰਮ ਦਾ ਫਾਇਦਾ ਨਹੀਂ ਰਹਿੰਦਾ ਕੋਈ ਕਾਹਦਾ ਧਰਮ ਧੰਦਾ ਬਣ ਗਿਆ ਜਦੋਂ ਲਾਭ ਹੋਣਾ ਖਤਮ ਹੋ ਜਾਂਦਾ ਹੈ ਬਸ ਧੰਦਾ ਰਹਿ ਗਿਆ ਲੋ ਸੁਣੋ ਹੁਣ ਅੱਗੇ
ਬੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰੂ ਹੈ ਵਿਚਾਰ ਪੜ ਪੜ ਪੰਡਤ ਕਰੂ ਹੈ ਵਿਚਾਰ ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ ਜਾਏ
ਪੜੋ ਸਾਰੇ ਦੀਵਾ ਬਲੇ
ਅੰਧੇਰਾ ਜਾਏ ਅੰਧੇਰਾ
ਆਪੇ ਨਹੀਂ ਬਲਣਾ ਬਲਣਾ ਪਊ ਇਹ ਨਾ ਭੁੱਲਿਓ ਜਿਨ੍ਹਾਂ ਨੇ ਜ਼ਿੰਦਗੀ 'ਚ ਗਿਆਨ ਦਾ ਦੀਵਾ ਬਾਲ ਲਿਆ ਚਾਨਣ ਹੋ ਗਿਆ ਜਿਹਨੇ ਨਹੀਂ ਬਾਲਿਆ ਹਨੇਰੇ ਜੀਏ ਬਸ ਬਾਲਣਾ ਪਊ ਤੈਨੂੰ ਇਹ ਨਾ ਭੁੱਲੀ ਉਹ ਦੀਵੇ ਨੂੰ ਧੰਦਾ ਨਾ ਬਣਾ ਕੇ ਬਹਿ ਜੀ ਪਾਠ ਨੂੰ ਜੀਵਨ ਵਿੱਚ ਜ਼ਿੰਦਗੀ ਵਿੱਚ ਦੀਵਾ ਗਿਆਨ ਦਾ ਬਾਲਣਾ ਪਊ ਆਪੇ ਨਹੀਂ ਬਲ ਜਾਣਾ ਵੀ ਮੈਂ ਆਪੇ ਹੀ ਬਲ ਜੂ ਨਾ ਜੀ ਨਾ ਬਾਲਣਾ ਪਊ ਵੀ ਹਾਂ ਆਹ ਗਿਆਨ ਹੈ ਮੈਂ ਲੈਣਾ ਹੈ ਜੀ ਲਓ ਜੀ ਮੈਂ ਤਿਆਰ ਹਾਂ ਕਹਿੰਦੇ ਸਵਖਤੇ ਉੱਠ ਕੇ ਕੰਮ ਕਰਿਆ ਕਰੋ ਲਓ ਮੈਂ ਤਿਆਰ ਹਾਂ ਮੈਂ ਹੁਣ ਅੱਜ ਤੋਂ ਸ਼ੁਰੂ ਕਰੂੰ ਸਿਹਤ ਦਾ ਧਿਆਨ ਰੱਖਿਆ ਕਰ 2 ਪ੍ਰਸ਼ਾਦੇ ਸਵੇਰੇ 2 ਦੁਪਹਿਰੇ 2 ਸ਼ਾਮ 6 ਬਹੁਤ ਹੈ ਲਓ ਜੀ ਅੱਜ ਤੋਂ ਬਾਅਦ ਇੰਨੀ ਖਾਵਾਂਗੇ ਪੜ੍ਹਾਈ ਵੱਲ ਧਿਆਨ ਦੇਣਾ ਹਾਂਜੀ ਮੈਂ ਤਿਆਰ ਹਾਂ ਮੈਂ ਪੜ੍ਹਾਈ ਕਰਨ ਨੂੰ ਤਿਆਰ ਹਾਂ ਪੜ੍ਹੂ ਮੈਂ ਪੂਰਾ ਦੱਬ ਕੇ ਦੱਸੋ ਕਿੰਨੇ ਘੰਟੇ ਲਾਇਆ ਕਰੀਏ ਨੌਜਵਾਨਾਂ ਜਿਮ ਜਾਇਆ ਕਰ ਜਾਇਆ ਕਰੂੰ ਜੀ ਇਹ ਹੈ ਦੀਵਾ ਮੈਂ ਬਾਲ ਰਿਹਾ ਮੈਂ ਤਿਆਰ ਹਾਂ ਮੈਂ ਗਿਆਨ ਲਊ ਮੈਂ ਗਿਆਨਵਾਨ ਬਣਨ ਨੂੰ ਤਿਆਰ ਹਾਂ ਮੈਂ ਸਮਝਦਾਰਾਂ ਵਾਲੇ ਪਾਸੇ ਜਾਣਾ ਚਾਹੁੰਦਾ ਆਪਣੀ ਲਾਈਫ ਦੀ ਇੱਕ ਇੱਕ ਚੀਜ਼ ਸੈੱਟ ਕਰਨੀ ਚਾਹੁੰਦਾ ਮੈਂ ਤਿਆਰ ਹਾਂ ਹਰ ਚੀਜ਼ ਮੈਂ ਠੀਕ ਕਰਨ ਵਾਸਤੇ ਤਿਆਰ ਹਾਂ ਬਸ ਤੂੰ ਤਿਆਰੀ ਕਰ ਲੈ ਉਹ ਤੇ ਤਿਆਰ ਹੈ ਹੀ ਹੈ ਫਿਰ ਤੂੰ ਤਿਆਰੀ ਕਰ ਆਪਣੀ ਮੈਂ ਦੀਵਾ ਬਾਲਣਾ ਹੈ ਇਹ ਸੋਚਣਾ ਸਾਨੂੰ ਪੈਣਾ ਹਨੇਰੇ 'ਚ ਧੱਕੇ ਖਾਣੇ ਆ ਕਿ ਜ਼ਿੰਦਗੀ 'ਚ ਗਿਆਨ ਦਾ ਦੀਵਾ ਬਾਲਣਾ ਹੈ ਜਿਹੜੇ ਬਾਲ ਗਏ ਐ ਬੜੇ ਸੌਖੇ ਹੁਣ ਮੰਨ ਲਓ ਬੱਚੇ ਸਾਡੇ ਬਾਹਰ ਗਏ ਕੈਨੇਡਾ ਕਿੰਨੇ ਨਿਆਣੇ ਚਲੇ ਗਏ ਹੁਣ ਜਿਹੜੇ ਗਿਆਨਵਾਨ ਐ ਜੀ ਉਹ ਬੱਚੇ ਫੀਸਾਂ ਵੀ ਭਰਦੇ ਐ ਪੜ੍ਹਾਈ ਵੀ ਕਰਦੇ ਐ ਕੰਮ ਵੀ ਕਰਦੇ ਐ ਆਪਣਾ ਵੀ ਬੱਚੇ ਆਪਣਾ ਢਿੱਡ ਵੀ ਭਰਦੇ ਐ ਫੀਸਾਂ ਵੀ ਭਰਦੇ ਐ ਕਾਲਜਾਂ ਦੀਆਂ ਤੇ ਆਪਣੇ ਮਾਂ ਪਿਓ ਨੂੰ ਵੀ 20-50,000 ਭੇਜਦੇ ਆ ਵੀ ਜਿਹੜਾ ਕਰਜ਼ਾ ਚੱਕ ਕੇ ਤੂੰ ਭੇਜਿਆ ਲਾ ਲੈ ਕੰਮ ਕੀ ਆ ਰਿਹਾ ਜੀ ਉਹਨਾਂ ਨੂੰ ਉੱਥੇ ਉਹਨਾਂ ਦੀ ਸਮਝ ਉਹਨਾਂ ਦਾ ਗਿਆਨ ਉਹ ਬੱਚੇ ਗਿਆਨਵਾਨ ਨੇ ਕੀ ਕੰਮ ਆਉਂਦਾ ਜੀ ਉਹਨਾਂ ਦਾ ਗਿਆਨ ਤੇ ਦੂਜਾ ਨਿਆਣਾ ਉਹ ਆ ਜਿਹੜਾ ਵਿਗੜ ਗਿਆ ਜਾ ਕੇ ਚੰਗਾ ਭਲਾ ਗਿਆ ਸੀ ਪੁੱਠੇ ਕੰਮਾਂ ਵਿੱਚ ਪੈ ਗਿਆ ਨਸ਼ਿਆਂ 'ਚ ਪੈ ਗਿਆ ਖੁੱਲਾ ਫਿਰਦਾ ਹੈ ਯਾਰਾਂ ਬੇਲੀਆਂ ਨਾਲ ਐਸ਼ਾਂ ਕਰਦਾ ਸ਼ਰਾਬਾਂ ਪੀਂਦੇ ਹੈ ਸਾਰੇ 2 ਨੰਬਰ ਦੇ ਕੰਮ ਕਰਦਾ ਬਸ ਸਿੱਧੇ ਹੀ ਸਮਝੋ ਤੁਸੀਂ ਵੀ ਸਾਰਾ ਹੀ ਗਲਤ ਕੰਮ ਕਰਦਾ ਹੁਣ ਇਹ ਕਿਉਂ ਹੈ ਕਿਉਂਕਿ ਸਮਝ ਨਹੀਂ ਸੀ ਅਕਲ ਨਹੀਂ ਸੀ ਗਿਆਨ ਨਹੀਂ ਸੀ ਗਿਆਨ ਦਾ ਕੰਟਰੋਲ ਨਹੀਂ ਸੀ ਮਤ ਉੱਚੀ ਨਹੀਂ ਕੀਤੀ ਆ ਖੋਲਿਆ ਨਹੀਂ ਦਿਮਾਗ ਮਾੜਾ ਜਿਹਾ ਆਪਣਾ ਅਗਿਆਨਤਾ ਨੇ ਬੇੜਾ ਗਰਕ ਕਰਤਾ ਤੇ ਗਿਆਨ ਨੇ ਤਾਰ ਲਿਆ ਤਾਂ ਕਹਿੰਦੇ ਆ ਵੀ ਗੁਰੂ ਵਾਲਾ ਬਣ ਜਾ ਭਾਈ ਗਿਆਨਵਾਨ ਬਣ ਜਾ ਗੁਰੂ ਵਾਲਾ ਬਣਨ ਦਾ ਅਰਥ ਹੈ ਗਿਆਨਵਾਨ ਹੋਣਾ ਗੁਰੂ ਵਾਲਾ ਮਤਲਬ ਇਹ ਨਹੀਂ ਵੀ ਮੈਂ ਹੁਣ ਕਿਰਪਾਨ ਵਿਖਾਵਾਂ ਵੀ ਮੈਂ ਬਣ ਗਿਆ ਜੀ ਗੁਰੂ ਵਾਲਾ ਵੇਖੋ ਇੱਥੋਂ ਨਹੀਂ ਪਤਾ ਲੱਗਣਾ ਗਿਆਨਵਾਨ ਹੋਇਆ ਕਿ ਨਹੀਂ ਤੇ ਗਿਆਨਵਾਨ ਹੋਣ ਵਾਸਤੇ ਕੀ ਚਾਹੀਦਾ ਮੈਂ ਗੱਲਾਂ ਮਾਰ ਕੇ ਵਿਖਾਵਾਂ ਵਧੀਆ ਵਧੀਆ ਮੈਨੂੰ ਗੱਲਾਂ ਸਾਰੀਆਂ ਆਉਂਦੀਆਂ ਗਿਆਨ ਤੇ ਹੋ ਗਿਆ ਜੀ ਸਾਨੂੰ ਨਾ ਇਹ ਤੇ ਤੁਸੀਂ ਵੀ ਵਿਖਾ ਦੋਗੇ ਸਾਰੇ ਗਿਆਨ ਆ ਗਿਆਨ ਤੇ ਤੁਸੀਂ ਵਿਖਾਓਗੇ ਲੋ ਹੁਣ ਦੱਸਿਓ ਤੁਸੀਂ ਸਾਰੇ ਵਿਖਾਓਗੇ ਬੀਬੀਓ ਤੁਸੀਂ ਵੀ ਆ ਗਿਆਨ ਸਾਰੇ ਬੋਲ ਕੇ ਸੁਣਾ ਦੋਗੇ ਦੱਸੋ ਬਈ ਦਾਜ ਲੈਣਾ ਠੀਕ ਹੈ ਕਿ ਗਲਤ ਹੈ ਬੋਲੋ ਪਿਆਰਿਓ ਗਲਤ ਹੈ ਧੀਆਂ ਨੂੰ ਕੁੱਖ ਚ ਮਾਰਨਾ ਠੀਕ ਹੈ ਕਿ ਗਲਤ ਹੈ ਬੋਲੋ ਜੀ ਰਿਸ਼ਵਤਾਂ ਠੀਕ ਨੇ ਕਿ ਗਲਤ ਨੇ ਲੱਚਰਵਾਦ ਠੀਕ ਹੈ ਕਿ ਗਲਤ ਹੈ ਗਲਤ ਹੈ ਸ਼ਰਾਬਾਂ ਠੀਕ ਨੇ ਕਿ ਗਲਤ ਨੇ ਨਸ਼ੇ ਗਲਤ ਨੇ ਆ ਸਾਰਿਆਂ ਨੂੰ ਗਿਆਨ ਆਉਂਦਾ ਹੈ ਸਾਰਾ ਸਾਰਿਆਂ ਨੇ ਕਿਹਾ ਨਾ ਵੇਖੋ ਪਰ ਪਤਾ ਤੇ ਤੁਹਾਡੀ ਜੀਵਨ ਸ਼ੈਲੀ ਤੋਂ ਲੱਗੂ ਪ੍ਰੈਕਟੀਕਲਿਟੀ ਤੋਂ ਲੱਗੂ ਵਿਹਾਰ ਤੋਂ ਲੱਗੂ ਜਿਹੜਾ ਇੱਥੇ ਕਹਿੰਦਾ ਨਾ ਗਲਤ ਹੈ ਕੱਲ ਸ਼ਾਮ ਨੂੰ ਪਤਾ ਲੱਗੂ 7 ਵਜੇ ਜਦੋਂ ਬੋਤਲ ਪਈ ਹੋਈ ਸਾਹਮਣੇ ਉਦੋਂ ਪਤਾ ਲੱਗੂ ਵੀ ਗਿਆਨਵਾਨ ਹੈ ਕਿ ਗੱਲਾਂ ਹੀ ਮਾਰਦਾ ਹੈ ਗਿਆਨਵਾਨ ਦਾ ਅਰਥ ਇਦਾਂ ਨਹੀਂ ਹੁੰਦਾ ਮੈਂ ਗੁਰੂ ਵਾਲਾ ਮੈਂ ਗਿਆਨਵਾਨ ਆ ਗਿਆਨਵਾਨ ਦਾ ਮਤਲਬ ਵੇਖ ਲਓ ਜੀ ਕਿਰਪਾਨ ਮੇਰੀ ਇਹ ਤੇ ਬਾਹਰੀ ਕਕਾਰ ਮੇਰੇ ਸਰੀਰ ਤੇ ਪਏ ਐ ਜਾਂ ਫਿਰ ਮੇਰੀਆਂ ਗੱਲਾਂ ਸੁਣ ਲਓ ਮੈਨੂੰ ਗਿਆਨ ਦੀਆਂ ਗੱਲਾਂ ਬਹੁਤ ਆਉਂਦੀਆਂ ਗਿਆਨ ਤੇ ਸਾਰੇ ਹੀ ਝਾੜੀ ਜਾਂਦੇ ਆ ਜਿੱਥੋਂ ਮਰਜ਼ੀ ਪੁੱਛ ਲਓ ਪਰ ਪਤਾ ਲੱਗਦਾ ਬੰਦੇ ਦੀ ਪ੍ਰੈਕਟੀਕਲਿਟੀ ਕਿੱਦਾਂ ਦੀ ਹੈ ਵਿਹਾਰ ਤੋਂ ਗਿਆਨ ਝਲਕਣਾ ਚਾਹੀਦਾ ਹੈ ਗਿਆਨਵਾਨ ਦਾ ਪਤਾ ਉਹਦੇ ਲਾਈਫ ਸਟਾਈਲ ਤੋਂ ਉਹਦੀ ਜ਼ਿੰਦਗੀ ਕਿੱਦਾਂ ਦੀ ਹੈ ਉਹਦੀ ਜ਼ਿੰਦਗੀ ਵਿੱਚ ਸਮਝ ਦਾ ਪੱਧਰ ਕਿੱਦਾਂ ਦਾ ਹੈ ਉਹਦਾ ਜੀਵਨ ਵੇਖੋ ਉਹਦਾ ਵਿਹਾਰ ਕਿੱਦਾਂ ਦਾ ਲੋਕਾਂ ਨਾਲ ਆਪਣੇ ਆਪ ਨਾਲ ਕਿੱਦਾਂ ਦੀ ਜ਼ਿੰਦਗੀ ਜਿਉਂ ਰਿਹਾ ਹੈ ਆਲੇ ਦੁਆਲੇ ਵਾਸਤੇ ਕੀ ਕੁਛ ਕਰਦਾ ਹੈ ਉੱਥੋਂ ਉਹਦੇ ਗਿਆਨ ਦਾ ਪਤਾ ਲੱਗਦਾ ਗੱਲਾਂ ਨਾਲ ਗਿਆਨ ਦਾ ਪਤਾ ਨਹੀਂ ਲੱਗਦਾ ਗੁਰੂ ਵਾਲਾ ਮਤਲਬ ਗਿਆਨਵਾਨ ਸਮਝਦਾ ਅਕਲ ਵਾਲਾ ਉਹ ਗਿਆਨ ਆਇਆ ਜੀ ਕੰਮ ਅੱਜ ਦੇਸ਼ ਵਿੱਚ ਵਿਦੇਸ਼ ਵਿੱਚ ਜਿੱਥੇ ਜਾਏਗਾ ਉੱਥੇ ਤੇਰੀ ਸਹਾਇਤਾ ਕਰਨੀ ਹੈ ਗੁਰੂ ਨੇ ਗਿਆਨ ਨੇ ਜਿਹੜਾ ਨਾਮ ਦਾ ਅਰਥ ਸਿੱਧਾ ਸਿੱਧਾ ਗਿਆਨ ਹੈ ਬੜੀ ਵਾਰੀ ਇਹ ਗੱਲ ਪਤਾ ਨਹੀਂ ਕਿੰਨੀ ਕੁ ਵਾਰੀ ਸਟੇਜ ਤੇ ਹੋਈ ਬਹੁਤ ਵਾਰ ਕਿਹਾ ਨਾਮ ਦਾ ਅਰਥ ਸਾਡੇ ਇਦਾਂ ਕੀਤਾ ਜਾਂਦਾ ਵੀ ਨਾਮ ਕੀ ਹੈ ਜੀ ਨਾਮ ਦੀ ਦਾਤ ਮਿਲ ਗਈ ਵਾਹਿਗੁਰੂ 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 ਕਰਨ ਲੱਗ ਗਿਆ ਬੰਦਾ ਫਿਰ ਇਸ ਹਿਸਾਬ ਨਾਲ ਤੇ ਸਾਨੂੰ ਜ਼ਿਆਦਾ ਮਿਲੂ ਕਿਉਂ ਕਿਉਂਕਿ ਸਾਡੇ ਕੋਲੇ ਟਾਈਮ ਵਾਧੂ ਹੁੰਦਾ ਵਾਹਿਗੁਰੂ ਕਰੀ ਜਾਂਗੇ ਤੁਸੀਂ ਤੇ 8-8 ਘੰਟੇ ਕੰਮ ਵੀ ਕਰਨਾ ਹੈ ਤੁਹਾਡੇ ਵਰਗੇ ਬੰਦਿਆਂ ਨੇ 10-10 ਘੰਟੇ ਕੰਮ ਵੀ ਕਰਨਾ ਹੈ ਖੇਤਾਂ 'ਚ ਵੀ ਕੰਮ ਕਰਨਾ ਹੈ ਘਰ ਦਾ ਕੰਮਕਾਰ ਵੀ ਕਰਨਾ ਹੁਣ ਬੀਬੀਆਂ ਨੇ ਰੋਟੀ ਪਾਣੀ ਵੀ ਕਰਨਾ ਘਰ ਦਾ ਸ਼ੋਪਾਂ ਤੇ ਬਹਿਣਾ ਦੁਕਾਨਾਂ ਤੇ ਬਹਿਣਾ ਸਾਰਾ ਸਾਰਾ ਦਿਨ ਟੀਚਰਾਂ ਨੂੰ ਪੜਾਉਣਾ ਪੈਂਦਾ ਹੈ 15-15 ਘੰਟੇ ਡਰਾਈਵਰੀ ਕਰਨੀ ਪੈਂਦੀ ਹੈ ਨਾਮ ਦਾ ਅਰਥ ਗਿਆਨ ਸਮਝ ਨਾਮ ਜੇ ਤੁਸੀਂ ਇਦਾਂ ਨਾਮ ਦੇ ਅਰਥ ਕਰਨੇ ਐ ਫਿਰ ਸਾਡੇ ਵਰਗਿਆਂ ਦਾ ਮੁਕਾਬਲਾ ਨਹੀਂ ਹੋਣਾ ਕਿਉਂਕਿ ਸਾਡੇ ਵਰਗੇ ਰਹਿੰਦੇ ਹੀ ਵਿਹਲੇ ਐ ਤੇ ਵਿਹਲਾ ਬੰਦਾ 8 ਵਜੇ ਸੌਂ ਜੇ 2 ਵਜੇ ਉੱਠ ਸਕਦਾ ਹੈ ਜਿਹੜਾ ਬੰਦਾ ਹੈ ਵਿਹਲਾ ਉਹ 9 ਵਜੇ ਸੌਂ ਗਿਆ 3 ਵਜੇ ਉੱਠ ਖੜੂ 6 ਘੰਟੇ ਸੌਂ ਕੇ ਜਿਹੜੇ ਕੰਮਕਾਰ ਕਰਨ ਵਾਲੇ ਨੇ ਜਿਹੜਾ ਬੰਦਾ ਥੱਕਿਆ ਹੀ ਨਹੀਂ ਹੁੰਦਾ ਉਹ 4 ਘੰਟੇ 5 ਘੰਟੇ ਸੌਂ ਕੇ ਵੀ ਉੱਠ ਪੈਂਦਾ ਸਰੀਰ ਥੱਕਿਆ ਹੀ ਨਹੀਂ ਤੇ ਜੇ ਸਾਰਾ ਦਿਨ ਕਈ ਚਲਾ ਕੇ ਆਉਂਗੇ ਫਿਰ ਸਰੀਰ 8 ਘੰਟੇ ਰੈਸਟ ਪਾਲਦਾ 7-7, 8-8 ਘੰਟੇ ਰੈਸਟ ਚਾਹੀਦੀ ਹੈ ਫਿਰ ਜਾ ਕੇ ਬ੍ਰੇਨ ਸਰੀਰ ਜਿਹੜਾ ਰਿਲੈਕਸ ਹੁੰਦਾ ਹੈ ਪਰ ਸਾਡੇ ਵਾਲਿਆਂ ਨੇ ਤੁਹਾਡੇ ਵਾਲੀ ਮਿਹਨਤ ਨਹੀਂ ਨਾ ਮੰਨਣੀ ਸਟੇਜ ਤੇ ਮੇਰੇ ਵਰਗੇ ਬੰਦੇ ਪਤਾ ਕੀ ਕਹਿੰਦੇ ਨੇ ਜਿਹੇ ਜਾ 8 ਘੰਟੇ ਕਈ ਚਲਾ ਲਈ ਜਿਹੇ ਜਾ 1 ਘੰਟਾ ਕੀਰਤਨ ਕਰ ਲਿਆ ਕਹਿੰਦੇ ਇੱਕ ਬਰਾਬਰ ਆਪਣੇ ਵਾਲੇ ਨੂੰ ਇੰਨਾ ਉੱਚਾ ਕਰ ਲੈਂਦੇ ਸਾਡੇ ਵਰਗੇ ਵੀ ਮੈਂ ਪੀ ਪੀ ਜੀ ਕਰਤੀ ਨਾ ਮਾੜੀ ਜੀ ਬਾ ਇਹਦੇ ਨਾਲ ਹੀ ਹੋ ਗਿਆ ਕੰਮ ਬਾਕੀਆਂ ਨੂੰ ਕਹਿਣਗੇ ਤੇਰੇ ਵਾਲੇ 8 ਘੰਟੇ ਸਾਡੇ ਵਾਲੇ ਇਦਾਂ ਮੈਂ ਸੁਣਿਆ ਜੀ ਸਟੇਜ ਤੇ ਵੀ 8 ਘੰਟੇ ਜਿਹੇ ਜੀ ਕਈ ਚਲਾ ਲਈ ਜਿਹੇ ਜਾ 1 ਘੰਟਾ ਕੀਰਤਨ ਕਰ ਲਿਆ ਕਹਿੰਦੇ ਇੰਨਾ ਜ਼ੋਰ ਲੱਗਦਾ ਆ ਹੁਣ ਮੈਂ ਕਰਦਾ ਹੀ ਆ ਕਾਹਦਾ ਜ਼ੋਰ ਲੱਗਦਾ ਕਿੰਨਾ ਕੁ ਜ਼ੋਰ ਲੱਗਦਾ ਇਹਦੇ ਵਿੱਚ ਪਰ ਸਾਡੇ ਵਾਲਿਆਂ ਨੇ ਪਤਾ ਕੀਤਾ ਕੀ ਹੈ ਆਪਣੇ ਵਾਲੇ ਕੰਮ ਨੂੰ ਸਾਰਿਆਂ ਤੋਂ ਤਾਂ ਰੱਖਿਆ ਬਾਕੀ ਸਾਰਿਆਂ ਦਾ ਹੀ ਥੱਲੇ ਹਰ ਇੱਕ ਦਾ ਕੰਮ ਥੱਲੇ ਸਾਡੇ ਵਾਲਾ ਹੀ ਹੈ ਜੀ ਇੱਕ ਨੰਬਰ ਤੇ ਸਿਰੇ ਤੇ ਸਭ ਤੋਂ ਵਧੀਆ ਕੰਮ ਹੈ ਹੀ ਇਹ ਪਰ ਜੇ ਸਿੱਧੀ ਸਿੱਧੀ ਗੱਲ ਸੁਣੋ ਨਾ ਸੱਚ ਜੇ ਸੁਣੋ ਤੇ ਸੱਚ ਇਹ ਹੈ ਵੀ ਕਮਾਈ ਵਾਲੇ ਪਾਸਿਓਂ ਸਿੱਧਾ ਸਿੱਧਾ ਇੱਕ ਨੰਬਰ ਤੇ ਹੋਈ ਹੈ ਬਾਕੀ ਤੇ ਐਵੇਂ ਗੱਲਾਂ ਹੀ ਮਾਰਦੇ ਵੀ ਜ਼ੋਰ ਲੱਗਦਾ ਹੈ ਤੇ ਸਭ ਗੱਲਾਂ ਹੈ ਇਹ ਸੱਚੇ ਨਹੀਂ ਹੈ ਸੱਚੇ ਇੰਨਾ ਕਿਸੇ ਨੂੰ ਨਹੀਂ ਬਣਦਾ ਜਿੰਨਾ ਅੱਜ ਸਾਡੇ ਵਾਲੇ ਲਾਣੇ ਨੂੰ ਬਣਦਾ ਇਹ ਸੱਚ ਹੈ ਸਭ ਤੋਂ ਵਧੀਆ ਕੰਮ ਹੈ ਵਧੀਆ ਜਿਹਨੂੰ ਹੁਣ ਬਣ ਜਾਓ ਸਪਸ਼ਟ ਕਿਹਾ ਕਰੋ ਰੋਜੀ ਲਈ ਆਏ ਆ ਯਾਰ ਗੱਲ ਖਤਮ ਕੱਲ ਵੀ ਗੱਲ ਹੋਈ ਸੀ ਸਿੱਧਾ ਕਿਹਾ ਕਰੋ
ਸਪਸ਼ਟ
ਮੈਂ ਚੋਲਾ ਪਾਇਆ ਘਰ ਵਾਲਾ ਕੰਮ ਹੋਣਾ ਨਹੀਂ ਸੀ ਮੈਨੂੰ ਚੋਲੇ ਵਾਲਾ ਕੰਮ ਠੀਕ ਲੱਗਿਆ ਮੈਂ ਪਾ ਲਿਆ ਪਰ ਸਿਰ ਤੇ ਨਾ ਬਹਿ ਇਹ ਚੋਲਾ ਤੇ ਕੱਫਣ ਹੈ ਜੀ ਇਹ ਤੇ ਕੱਫਣ ਪਾਇਆ ਜੀ ਮੈਂ ਕੱਲ ਵੀ ਹੱਸਦਾ ਸੀ ਨਾ ਵੀ ਗੋਟੇ ਵਾਲੇ ਕੱਫਣ ਪਾਏ ਆ ਜੀ ਅਸੀਂ ਕਢਾਈਆਂ ਵਾਲੇ ਕੱਫਣ ਲੀਲਣ ਦੇ ਕੱਫਣ ਕਾਟਨ ਦੇ ਕੱਫਣ ਖਾਦੀ ਸਿਲਕ ਇਹੋ ਜਿਹਾ ਕੱਫਣ ਤੇ ਫਿਰ ਕਹਿਣਾ ਸਾਡੇ ਵਰਗਿਆਂ ਨੇ ਇਹ ਹੁੰਦਾ ਹੈ ਝਾੜੀ ਤੇ ਵੀ ਪਿਆ ਹੋਵੇ ਤਾਂ ਵੀ ਮੱਥਾ ਟੇਕ ਦਿਓ ਸਿੱਧਾ ਹੀ ਕਹਦੇ ਵੀ ਸਾਨੂੰ ਮੱਥਾ ਟੇਕ ਲੈ ਚੋਲੇ ਵਾਲੇ ਨੂੰ ਸਿੱਧਾ ਹੀ ਕਹਦੇ ਗੋਲ ਮੋਲ ਕਿਉਂ ਕਰਦਾ ਗੱਲ ਝਾੜੀ ਤੇ ਵੀ ਪਿਆ ਹੋਵੇ ਤਾਂ ਵੀ ਮੱਥਾ ਟੇਕੇ ਤੇ ਥੋੜੇ ਬੰਦੇ ਆ ਜਿਨ੍ਹਾਂ ਨੇ ਲੁੱਟ ਕੇ ਖਾਧਾ ਸਾਡੇ ਸਮਾਜ ਨੂੰ ਆ ਹਾਲ ਆ ਇਦਾਂ ਦਾ ਇਦਾਂ ਦੇ ਪੰਜਾਬ ਦੇ ਲੋਕ ਹੁੰਦੇ ਤੁਸੀਂ ਅਮਰੀਕਾ ਕੈਨੇਡਾ 'ਚ ਜਾ ਕੇ ਵੇਖੋ ਬੌਧਿਕ ਪੱਧਰ ਵੇਖੋ ਗੋਰਿਆਂ ਦਾ ਤੇ ਸਾਡਾ ਦਿਮਾਗੀ ਵਿਕਾਸ ਵੇਖੋ ਸਾਡਾ ਤੇ ਉਹਨਾਂ ਲੋਕਾਂ ਦਾ ਡੈਡ ਕੀਤੇ ਆ ਡਿਵੈਲਪ ਨਹੀਂ ਕੀਤੇ ਦਿਮਾਗ ਖੋਲੇ ਨਹੀਂ ਗਏ ਡੈਡ ਕੀਤੇ ਆ ਉੱਥੇ 70-70 ਸਾਲ ਦੀਆਂ ਮਾਈਆਂ ਜਿੱਦਾਂ ਦੀਆਂ ਸਾਡੇ ਪਾਥੀਆਂ ਪੱਥਦੀਆਂ ਉੱਥੇ 70-70 ਸਾਲ ਦੀਆਂ ਮਾਈਆਂ ਗੱਡੀਆਂ ਚਲਾਉਂਦੀਆਂ ਆਪਣੀਆਂ ਐ ਕੰਮ ਕਰਦੀਆਂ ਮਿਹਨਤ ਕਰਦੀਆਂ ਸਾਡੇ ਵਾਲੀਆਂ ਵੀ ਮਿਹਨਤ ਕਰਦੀਆਂ ਪਰ ਸਾਡੇ ਪਾਥੀਆਂ 'ਚ ਬਹਿਣ ਜੋਗੀ ਰਹਿ ਗਈ ਇਸੇ ਬੀਬੀ ਨੂੰ ਆ ਜਿਹੜੀ ਸਾਡੀ ਭੈਣ ਇੱਥੇ ਬੈਠੀ ਮੈਂ ਕਿੰਨੀ ਵਾਰੀ ਗੱਲ ਕਰ ਚੁੱਕਿਆ ਵੀ ਇਸੇ ਭੈਣ ਨੂੰ ਲੈ ਕੇ ਜਾਓ ਬਾਹਰ ਬੇਟਾ ਗਿਆ ਸੀ ਕੈਨੇਡਾ ਇੱਥੇ ਵਾਲੀ ਮਾਈ ਚਲੇਗੀ ਕੈਨੇਡਾ ਹੁਣ 50 ਸਾਲ ਦੀ ਬੀਬੀ ਹੈ ਮਾਂ ਹੈ ਬੱਚੇ ਦੀ ਕੈਨੇਡਾ ਜਾਂਦੀ ਹੈ ਤੇ ਜਾ ਕੇ ਉੱਥੇ ਕਰਦੀ ਹੈ ਕੰਮ ਹੁਣ 6 ਮਹੀਨੇ ਵਿਹਲੀ ਰਹਿ ਗਈ ਕਹਿੰਦੀ ਪੁੱਤ ਮੈਨੂੰ ਵੀ ਕੰਮ ਲਵਾ ਦੇ ਮੈਂ ਵਿਹਲੀ ਕਿੱਥੇ ਬੈਠੂੰ ਹੁਣ ਬੇਟਾ ਵੀ ਕੰਮ ਕਰਦਾ ਨੂੰਹ ਵੀ ਕਰਦੀ ਹੈ ਸੱਸ ਦਾ ਘਰੇ ਜੀ ਨਹੀਂ ਲੱਗਦਾ ਉਹ ਵੀ ਲੱਗ ਗਈ ਕੰਮ ਕਰਨ ਇੱਥੇ ਪਾਥੀਆਂ 'ਚ ਸੀ ਇੱਥੇ ਹੀ ਰੱਖੀ ਹੋਈ ਸੀ ਹੁਣ ਉੱਥੇ ਜਾ ਕੇ ਉਹ ਫੈਕਟਰੀ ਵਿੱਚ ਕੰਮ ਕਰਦੀ ਹੈ ਪੁੱਤ ਆਉਣਾ ਜਾਣਾ ਔਖਾ ਬੇਬੇ ਗੱਡੀ ਸਿੱਖ ਲੈ 2-4 ਮਹੀਨੇ ਲਾ ਕੇ ਗੱਡੀ ਸਿੱਖ ਗਈ ਲਾਇਸੈਂਸ ਮਿਲ ਗਿਆ ਮੁੰਡੇ ਨੇ 5-7 ਹਜ਼ਾਰ ਡਾਲਰ ਦੀ ਗੱਡੀ ਲੈ ਕੇ ਦੇਤੀ ਲੈ ਹੁਣ ਗੱਡੀ ਚਲਾਉਂਦੀ ਹੈ ਉਹ ਬੀਬੀ ਜਿਹੜੀ ਇੱਥੇ ਪਾਥੀਆਂ ਤੇ ਰੱਖੀ ਹੋਈ ਸੀ ਨਾ ਪਾਥੀਆਂ ਹੀ ਪੱਥੂ ਉੱਥੇ ਐ ਛੱਲਾ ਹੱਥ 'ਚ ਪਾਇਆ ਹੁੰਦਾ ਐ ਘਮਾਉਂਦੀ ਆਉਂਦੀ ਹੈ ਗੱਡੀ ਖਲਾਰ ਕੇ ਬਾਹਰੇ ਗਰਾਜ 'ਚ ਐ ਆਉਂਦੀ ਉਹੀ ਹੈ ਮਾਈ ਇਦਾਂ ਦੀਆਂ ਹਜ਼ਾਰਾਂ ਬੀਬੀਆਂ ਹਜ਼ਾਰਾਂ ਨੌਜਵਾਨ ਹਜ਼ਾਰਾਂ ਬੰਦੇ ਐ ਇੱਥੇ ਤਾਸ਼ਾਂ ਤੇ ਸੀ ਅੱਜ ਉੱਥੇ ਵੇਖੋ ਉਹਨਾਂ ਦੇ ਵੱਡੇ ਵੱਡੇ ਕਾਰੋਬਾਰ ਕਿਉਂਕਿ ਮੌਕਾ ਮਿਲ ਗਿਆ ਖੁੱਲਣ ਦਾ ਖੁੱਲ ਗਏ ਉੱਡਣ ਦਾ ਮੌਕਾ ਮਿਲ ਗਿਆ ਉੱਡ ਗਏ ਉਹ ਪਾਥੀਆਂ ਹੀ ਨਹੀਂ ਸੀ ਪੱਥਣੀਆਂ ਆਉਂਦੀਆਂ ਫੈਕਟਰੀਆਂ 'ਚ ਵੀ ਕੰਮ ਕਰ ਸਕਦੀਆਂ ਸੀ ਜੇ ਕਿਤੇ ਲਾ ਦਿੰਦੇ ਇੰਨਾ ਹੀ ਦਿਮਾਗ ਨਹੀਂ ਸੀ ਖੋਲਿਆ ਨਹੀਂ ਗਿਆ ਆ ਖੁੱਲਣ ਨਹੀਂ ਦਿੱਤਾ ਉੱਥੇ ਮੌਕੇ ਮਿਲੇ ਖੁੱਲੇ ਅਗਲੇ ਤਰੱਕੀਆਂ ਕਰ ਗਏ ਕਰੋੜਾਂ ਅਰਬਾਂ ਦੇ ਮਾਲਕ ਬਣੇ ਮੌਕਾ ਦਿਓ ਸਮਾਜ ਇਦਾਂ ਦਾ ਸਿਰ ਜੋ ਹਰ ਇੱਕ ਬੰਦੇ ਨੂੰ ਮੌਕਾ ਮਿਲੇ ਪਰ ਸਾਡੇ ਤੇ ਡੈਡ ਕਰਨ ਵਾਲੀ ਗੱਲ ਹੈ ਇੱਥੇ ਡਿਵੈਲਪ ਕੀ ਕੀਤਾ ਗਿਆ ਕਹਿੰਦੇ ਧਰਮ ਨੇ ਬੜਾ ਫਾਇਦਾ ਕਰਤਾ ਫਾਇਦਾ ਨਹੀਂ ਕੀਤਾ ਨੁਕਸਾਨ ਕੀਤਾ ਉਹ ਧਰਮ ਜਿਹੜਾ ਪੁਜਾਰੀ ਵੱਲੋਂ ਦਿੱਤਾ ਜਾ ਰਿਹਾ ਅਸਲੀ ਧਰਮ ਜੇ ਸਮਝੋਗੇ ਜੋ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਉਹ ਕੁਦਰਤ ਦੇ ਨਿਯਮ ਨੇ ਉਹਨਾਂ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਸੋਹਣੀ ਜਿਉਣੀ ਇਹ ਅਸਲੀ ਧਰਮ ਹੈ ਧਰਮੀ ਬਣਨਾ ਕੁਦਰਤ ਦੇ ਨਿਯਮਾਂ ਮੁਤਾਬਕ ਚੱਲਣਾ ਇਹ ਧਰਮੀ ਬਣਨਾ ਹੈ ਅਸਲੀ ਧਰਮ ਕੀ ਹੈ ਆ ਫੋਕੇ ਕਰਮ ਕਾਂਡਾਂ ਵਿੱਚ ਫਸਾ ਕੇ ਸਾਰੀ ਜ਼ਿੰਦਗੀ ਲੰਘਾਤੀ ਕੋਈ ਡਿਵੈਲਪ ਨਹੀਂ ਹੋਇਆ ਤਾਂ ਕਰਕੇ ਸਾਡਾ ਧੰਦਾ ਨਾ ਬਣ ਜੇ ਕਿਤੇ ਧਰਮ ਭਾਈ ਜ਼ਿੰਦਗੀ ਵਿੱਚ ਚਾਨਣ ਕਰਨਾ ਚਾਹੁੰਦੇ ਹੋ ਤਾਂ ਹੋਊ ਦੀਵਾ ਬਾਲਣਾ ਚਾਹੁੰਦੇ ਹੋ ਤਾਂ ਬਲੂ ਗਿਆਨ ਤੇ ਬਹੁਤ ਹੈ ਪਰ ਜ਼ਿੰਦਗੀ 'ਚ ਲਾਗੂ ਕਰ ਗੱਲਾਂ ਨਾ ਕਰੀ ਸਿਰਫ ਆਪਣੀ ਜ਼ਿੰਦਗੀ 'ਚ ਲਾਗੂ ਕਰ ਲੈ ਇੱਥੇ ਤਾਂ ਇੱਥੇ ਕਹਿਤਾ ਵੀ ਭਰੂਣ ਹੱਤਿਆ ਮਾੜੀ ਹੈ ਹਰ ਇੱਕ ਬੀਬੀ ਨੇ ਕਹਿਣਾ ਬੀਬੀ ਜੀ ਦੱਸੋ ਬੱਚੀ ਨੂੰ ਕੁੱਖ 'ਚ ਮਾਰਨਾ ਠੀਕ ਹੈ ਕਿ ਗਲਤ ਹੈ ਹਰੇਕ ਬੀਬੀ ਨੇ ਕਹਿਣਾ ਗਲਤ ਹੈ ਜੀ ਗਲਤ ਹੈ ਪਰ ਪਤਾ ਉਹਦੇ ਲੱਗੂ ਜਿਹਦੇ ਤੀਜੀ ਵੀ ਪੋਤੀ ਡਾਕਟਰ ਨੇ ਕਹਿਤਾ ਉਹਦੇ ਪਤਾ ਲੱਗੂ ਬੀਬੀ ਸਹੀ ਅੱਜ ਲਾਗੂ ਵੀ ਕਰ ਸਕੇਗੀ ਇਹ ਚੀਜ਼ ਲਾਗੂ ਕਰ ਸਕਦੇ ਹਾਂ ਅਸੀਂ ਪਤਾ ਉਹਦੇ ਲੱਗਣਾ ਹੈ ਲਓ ਜੀ ਆਓ ਹੁਣ ਆਪਾਂ ਜਿਹੜੀ ਗੱਲ ਕਰਦੇ ਹਾਂ ਸ਼ਬਦ ਆਪਾਂ ਨਾਲ ਨਾਲ ਸਮਝ ਲਈਏ ਪੂਰਾ ਕਰ ਲਈਏ ਹਾਂਜੀ
ਬਿਨ ਬੂਝੇ ਸਭ ਹੋਏ ਖੁਆਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸਫਾਰ ਨਾਨਕ ਗੁਰਮੁਖ ਉਤਰ ਸਫਾਰ ਦੀਵਾ ਬਲੇ ਅੰਧੇਰਾ ਜਾ
ਬਲੈ ਅੰਧੇਰਾ ਜਾਏ।
ਪੜੋ ਜੀ ਦੀਵਾ ਬਲੈ ਸੰਗੋ ਨਾ
ਦੀਵਾ ਬਲੈ ਅੰਧੇਰਾ ਬੇਦ ਪਾਠ ਮਾਪ ਪਾਪਾਂ
ਦੀਵਾ ਬਲੈ ਅੰਧੇਰਾ ਜਾਏ। ਦੀਵਾ ਬਲੈ ਅੰਧੇਰਾ ਜਾਏ। ਦੀਵਾ ਬਲੈ ਅੰਧੇਰਾ ਜਾਏ। ਦੀਵਾ ਬਲੈ ਅੰਧੇਰਾ। ਜੇ ਚੇਤਾ ਰੱਖਿਓ, ਜੇ ਤੂੰ ਬਿਰਥੀ ਜਾਂਦਾ, ਜੇ ਮੈਂ ਬਿਰਥੀ ਜਾਂਦਾ ਤੇ ਮੇਰਾ ਪਿਤਾ ਗੁਰੂ ਰਾਮਦਾਸ ਵੀ ਕਿਉਂ ਨਾ ਹੋਵੇ। ਜੇ ਮੈਂ ਗਿਆਨ ਦਾ ਦੀਵਾ ਜ਼ਿੰਦਗੀ ਚ ਬਾਲਣਾ ਨਹੀਂ ਚਾਹੁੰਦਾ ਫਿਰ ਕੁਛ ਵੀ ਨਹੀਂ ਹੋ ਸਕਦਾ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਜੇ ਮੈਂ ਇਹ ਫੈਸਲਾ ਕਰ ਲਿਆ ਮੈਂ ਤੇ ਐਂ ਰਹਿਣਾ ਹੈ ਯਾਰ, ਤੂੰ ਕਰ ਲੈ ਜੋ ਕਰਨਾ। ਹੁਣ ਕਈ ਬੰਦਿਆਂ ਨੂੰ ਤੁਸੀਂ ਕਹੋ ਵੀ ਯਾਰ ਤੂੰ ਨਹਾ ਧੋ ਲਿਆ ਕਰ, ਦਾੜੀ ਵਾਹ ਲਿਆ ਕਰ, ਤੂੰ ਆਰਾਮ ਕਰਿਆ ਕਰ, ਐਂ ਰਹਿ ਆਨੰਦ ਚ ਟਿਚਨ ਪਿਚਨ ਹੋ ਕੇ। ਮੁੰਡਾ ਤੇਰਾ ਬਾਹਰ ਚਲਿਆ ਗਿਆ, ਤੂੰ ਤੇ ਆਨੰਦ ਚ ਰਿਹਾ ਕਰ। ਹੁਣ ਤੈਂ ਕੰਮ ਨਹੀਂ ਕਰਨਾ, ਮੱਝਾਂ ਤੈਂ ਵੇਚਦੀਆਂ, ਖੇਤੀ ਤੈਂ ਠੇਕੇ ਤੇ ਦੇਤੀ, ਫਿਰ ਮਾੜਾ ਜਿਹਾ ਤਿਆਰ ਹੋ ਕੇ ਐਵੇਂ ਸਵੇਰੇ ਇਸ਼ਨਾਨ ਕਰ ਲਿਆ ਕਰ, ਥੋੜਾ ਗੇੜਾ ਗੂੜਾ ਦੇ ਕੇ ਆਇਆ ਕਰ, ਤੁਰਿਆ ਕਰ, ਸਿਹਤ ਦਾ ਖਿਆਲ ਰੱਖਿਆ ਕਰ, ਫਿੱਟ ਰਹਿ। ਕਹਿੰਦਾ ਨਾ ਯਾਰ, ਸਵੇਰੇ ਬਸ ਉੱਠਿਆ, ਕੁਰਲੀ ਨਹੀਂ ਕੀਤੀ ਪੀ ਕੇ ਚਾਹ, ਨਾ ਦਾੜੀ ਵਾਹਣੀ ਆ, ਨਾ ਨਹਾਉਣਾ ਹੈ, ਐਂ ਬਸ ਜਿਹੋ ਜਿਹਾ ਹੈਗਾ ਸੀ ਉਹ ਬਹਿ ਗਿਆ ਤਖ਼ਤ ਪੋਚ ਤੇ ਜਾ ਕੇ, ਸਾਰਾ ਦਿਨ ਤਾਸ਼ ਫੁੱਟਦਾ ਰਿਹਾ। 3 ਵਜੇ ਆਇਆ ਜਿਵੇਂ ਲੰਚ ਟਾਈਮ ਕਰਨ, ਚਾਹ ਪੀਣ, ਘਰੇ ਚਾਹ ਪੀ ਕੇ ਸਾਰਾ ਦਿਨ ਫੇਰ ਬੈਠਾ ਰਿਹਾ ਉੱਥੇ। ਹੁਣ ਜਿਹੜਾ ਬੰਦਾ ਕਹਿੰਦਾ ਮੈਂ ਤਾਂ ਐਂ ਰਹਿਣਾ ਯਾਰ, ਉਹਦਾ ਕੀ ਕਰੋਗੇ ਤੁਸੀਂ? ਸਮਝਾ ਲਓ ਜਿੰਨਾ ਸਮਝਾਉਣਾ, ਜਿੰਨੇ ਜ਼ਿੰਮੇਵਾਰ ਨਹੀਂ ਬਣਨਾ, ਜਿੰਨੇ ਫਰਜ਼ ਨਹੀਂ ਪਛਾਣਨੇ, ਉਹਦਾ ਕੀ ਕੀਤਾ ਜਾ ਸਕਦਾ? ਜਿਹੜਾ ਕਹਿੰਦਾ ਮੈਨੂੰ ਮਾਰੀ ਜਾ ਜਿੰਨਾ ਮਰਜ਼ੀ, ਮੈਂ ਗਿਆਨ ਨਹੀਂ ਲੈਣਾ, ਤੂੰ ਕਰੀ ਜਾ ਜੋ ਕਰਨਾ। ਤਾਂ ਕਰਕੇ ਬਿਰਥੀ ਚੰਦ ਜੇ ਅਸੀਂ ਹਾਂ ਤੇ ਗੁਰੂ ਰਾਮਦਾਸ ਸਾਡਾ ਪਿਓ ਵੀ ਕਿਉਂ ਨਾ ਹੋਵੇ, ਅਸੀਂ ਗੁਰੂ ਰਾਮਦਾਸ ਘਰ ਜੰਮੇ ਵੀ ਕਿਉਂ ਨਾ ਹੋਈਏ, ਸਾਡਾ ਦਾਦਾ ਸਾਡਾ ਨਾਨਾ ਗੁਰੂ ਅਮਰਦਾਸ ਸਾਹਿਬ ਕਿਉਂ ਨਾ ਹੋਵੇ, ਸਾਡਾ ਭਰਾ ਗੁਰੂ ਅਰਜਨ ਸਾਹਿਬ ਕਿਉਂ ਨਾ ਹੋਵੇ, ਸਾਡਾ ਭਤੀਜਾ ਗੁਰੂ ਹਰਗੋਬਿੰਦ ਸਾਹਿਬ ਕਿਉਂ ਨਾ ਹੋਵੇ। ਜੇ ਮੈਂ ਬਿਰਥੀ ਚੰਦ ਵਰਗਾ ਤੇ ਮੈਂ ਨਿਕੰਮਾ ਹੀ ਰਹਿਣਾ ਹੈ। ਇੰਨੀਆਂ ਨੇੜੇ ਵਾਲੀਆਂ ਰਿਸ਼ਤੇਦਾਰੀਆਂ ਵਿੱਚ ਵੀ ਮੈਂ ਨਿਕੰਮਾ ਰਹਾਂਗਾ, ਮੈਂ ਖੋਟਾਂ, ਜੇ ਮੈਂ ਦਿਲ 'ਚ ਖੋਟ ਰੱਖਦਾ, ਮੈਂ ਕਹਿੰਦਾ ਮੈਂ ਨਹੀਂ ਬਦਲਣਾ, ਫਿਰ ਗੁਰੂ ਰਾਮਦਾਸ ਜੀ ਕੀ ਕਰਨ? ਜੇ ਮੈਂ ਕਹਿੰਦਾ ਮੈਂ ਨਹੀਂ ਬਦਲਣਾ, ਫਿਰ ਗੁਰੂ ਅਰਜਨ ਦੇਵ ਜੀ ਕੀ ਕਰਨ? ਜੇ ਮੈਂ ਗੰਗੂ ਹਾਂ ਤੇ ਸਾਹਿਬਜ਼ਾਦੇ ਕੀ ਕਰਨ? ਮਾਤਾ ਗੁਜਰੀ ਕਹਿੰਦੀ ਵੇ ਗੰਗੂ ਆ, ਨਾ ਕੰਮ ਕਰ, ਵੇ ਗਲਤ ਕਰਨ ਲੱਗਿਆ, ਵੇ ਗੰਗੂ ਹਟ ਜਾ, ਨਾ 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 ਸ਼ਿਕਾਇਤ ਕਰ। ਪਰ ਸਮਝ ਗਿਆ ਗੰਗੂ, ਜੇ ਮੈਂ ਗੰਗੂ ਹਾਂ ਤੇ ਮਾਂ ਗੁਜਰੀ ਵੀ ਹੋਵੇ ਮੇਰੀ ਮਾਂ ਵਰਗੀ, ਮਾਂ ਦੇ ਥਾਂ ਤੇ ਗੁਜਰੀ ਹੋਵੇ। ਜੇ ਮੈਂ ਗੰਗੂ ਹਾਂ, ਜੇ ਮੈਂ ਚੰਦੂ ਵਾਲਾ ਰੋਲ ਨਿਭਾਉਣਾ ਹੈ ਫਿਰ ਨਹੀਂ ਕੁਝ ਹੋ ਸਕਦਾ। ਜੇ ਮੈਂ ਨਿਕੰਮਾ, ਕੰਮ ਦੀਆਂ ਗੱਲਾਂ ਕੀ ਕਰਨਗੀਆਂ ਜੀ ਮੇਰੇ ਲਈ? ਮੈਂ ਨਿਕੰਮਾ ਸਿਰੇ ਦਾ ਤੇ ਕੰਮ ਦੀਆਂ ਗੱਲਾਂ ਮੇਰੇ ਲਈ ਕੀ ਬਹਿਣਾ ਰੱਖਦੀਆਂ? ਜੇ ਮੈਂ ਅਗਿਆਨੀ ਰਹਿਣਾ ਚਾਹੁੰਦਾ ਤੇ ਮੇਰੇ ਲਈ ਗਿਆਨ ਕਿਸ ਕੰਮ ਹੈ? ਜੇ ਕਮੀਆਂ ਮੇਰੇ ਵਿੱਚ ਨੇ, ਘਾਟਾਂ ਮੇਰੇ ਵਿੱਚ ਨੇ, ਤੇ ਮੇਰੇ ਲਈ ਸੱਚਾ ਗਿਆਨ ਹੈ ਸਾਰਾ ਆ ਪ੍ਰਕਾਸ਼ ਕਰਕੇ ਪਾਤਸ਼ਾਹ ਸਾਡੇ ਸਤਿਗੁਰੂ ਏਦਾਂ ਤਖ਼ਤ ਤੇ ਬਿਰਾਜਮਾਨ ਕਰਕੇ ਬੈਠੇ ਆ। ਪਰ ਜੇ ਮੈਂ ਨਿਕੰਮਾ, ਬਸ ਝੋਲੀਆਂ ਅੱਡਣੀ ਜਾਣਦਾ, ਬਾਬਾ ਐਤਕੀ ਕਿਰਪਾ ਕਰਦੇ, ਨਿਕੰਮਾ ਮੈਂ ਆ, ਅਰਦਾਸਾਂ ਕਰਨੀ ਹੀ ਆਉਂਦੀਆਂ, ਬੋਲਕ ਭਰਨੀ ਆਉਂਦੀ ਹੈ, ਕੱਖ ਨਹੀਂ ਆਇਆ ਸਾਨੂੰ। ਤਾਂ ਕਰਕੇ ਮੇਰਿਓ ਵੀਰੋ ਭਾਈਓ, ਤੁਹਾਡੀ ਜ਼ਿੰਮੇਵਾਰੀ ਬਣਨੀ ਹੈ, ਮੇਰੀ ਜ਼ਿੰਦਗੀ ਦੀ ਜ਼ਿੰਮੇਵਾਰੀ ਮੈਨੂੰ ਚੱਕਣੀ ਪਊ। ਮਰਜ਼ੀ ਤੇਰੀ ਹੈ, ਗੁਰੂ ਰਾਮਦਾਸ ਪਿਤਾ ਦੋਨਾਂ ਦਾ ਹੈ, ਹੁਣ ਚਾਹੇ ਗੁਰੂ ਅਰਜਨ ਬਣ ਜਾ ਤੇ ਚਾਹੇ ਬਿਰਥੀ ਚੰਦ ਬਣ ਜਾ, ਮਰਜ਼ੀ ਤੇਰੀ ਹੈ।
ਬਿਰਥੀ ਚੰਦ ਬਣ ਜਾ ਚਾਹੇ ਗੁਰੂ ਅਰਜਨ ਬਣ ਜਾ ਪੁੱਤ ਦੋਵੇਂ ਐ ਇੱਕੋ ਘਰ ਜੰਮੇ ਐ ਜੇ ਗੁਰੂ ਅਰਜਨ ਦੇਵ ਜੀ ਦੀ ਜ਼ਿੰਦਗੀ ਬਦਲਦੀ ਐ ਸੋਹਣਾ ਉਹ ਜੀਵਨ ਜਿਉਂਦੇ ਆ ਆਪਣੇ ਪਿਤਾ ਦੀ ਕਦਰ ਕਰਦੇ ਆ ਵਿਚਾਰਾਂ ਦੀ ਕਦਰ ਕਰਦੇ ਆ ਇਹਦਾ ਕ੍ਰੈਡਿਟ ਗੁਰੂ ਅਰਜਨ ਦੇਵ ਜੀ ਨੂੰ ਦੇਵਾਂਗੇ ਤੇ ਜੇ ਬਿਰਥੀ ਚੰਦ ਆਪਣਾ ਬੇੜਾ ਗਰਕ ਕਰਦਾ ਤੇ ਇਹਦੀ ਜ਼ਿੰਮੇਵਾਰੀ ਵੀ ਬਿਰਥੀ ਚੰਦ ਨੂੰ ਦੇਵਾਂਗੇ ਆਪਣਾ ਨੁਕਸਾਨ ਕਰਾਉਣ ਦੀ ਜ਼ਿੰਮੇਵਾਰੀ ਬਿਰਥੀ ਚੰਦ ਦੀ ਹੈ ਤੇ ਗੁਰੂ ਅਰਜਨ ਦੇਵ ਜੀ ਦਾ ਸਤਿਕਾਰ ਹੈ ਜਿਹੜਾ ਇਹਦੀ ਇਹਦਾ ਕ੍ਰੈਡਿਟ ਮਿਲਦਾ ਉਹਨਾਂ ਨੂੰ ਉਹਨਾਂ ਦੀ ਮਿਹਨਤ ਹੈ ਉਹਨਾਂ ਨੇ ਗੁਰੂ ਰਾਮਦਾਸ ਜੀ ਦੇ ਬਚਨਾਂ ਨੂੰ ਮੰਨਿਆ ਪਰ ਬਿਰਥੀ ਚੰਦ ਨਿਕੰਮਾ ਰਹਿ ਗਿਆ ਆਪਣੇ ਜੀਵਨ ਨੂੰ ਬਰਬਾਦ ਕਰਨ ਦੀ ਜ਼ਿੰਮੇਵਾਰੀ ਬਿਰਥੀ ਚੰਦ ਦੀ ਹੈ ਇਸੇ ਤਰ੍ਹਾਂ ਆਪਾਂ ਜਿੰਨੇ ਬੈਠੇ ਆ ਅੱਜ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲਵਾਂ ਨਸ਼ਿਆਂ ਵਿੱਚ ਇਹਦੀ ਜ਼ਿੰਮੇਵਾਰੀ ਮੇਰੀ ਹੈ ਮੇਰੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਵੀ ਅੱਜ ਮੈਂ ਬੇੜਾ ਗਰਕ ਕਰ ਲਿਆ ਆਪਣਾ ਆਪਣੀਆਂ ਨਲੈਕੀਆਂ ਆਪਣੀਆਂ ਘਾਟਾਂ ਆਪਣੀਆਂ ਕਮੀਆਂ ਪਰ ਸਾਡੇ ਪ੍ਰੋਬਲਮ ਕੀ ਹੈ ਰਿਸ਼ਤਾ ਕਰਕੇ ਆਇਆ ਤੂੰ ਲੜਕੀ ਵਾਸਤੇ ਲੜਕਾ ਲੱਭਿਆ ਤੂੰ ਪਿਓ ਬਣ ਕੇ ਚੌੜਾ ਹੋ ਕੇ ਜਾ ਕੇ ਬੈਠਿਆ ਦਿਮਾਗ ਕੰਮ ਨਹੀਂ ਕੀਤਾ ਰਿਸ਼ਤੇਦਾਰਾਂ ਨੇ ਅੱਖਾਂ ਤੇ ਪੱਟੀ ਬੰਨਤੀ ਕਹਿੰਦੇ ਕਰ ਦੋ ਜੀ ਰਿਸ਼ਤਾ ਕਰ ਦੋ ਅਸੀਂ ਵੇਚਾਂ ਆਪਣੇ ਰਿਸ਼ਤੇਦਾਰਾਂ ਤੇ ਭਰੋਸਾ ਕਰ ਲਿਆ ਤੈਨੂੰ ਭੁਲੇਖਾ ਪੈ ਗਿਆ ਤੂੰ ਪਰਖ ਨਹੀਂ ਸਕਿਆ ਲੜਕੀ ਦਾ ਵਿਆਹ ਕਰਤਾ ਗਾਂ ਨਿਕਲ ਆਏ ਮਾੜੇ ਅਗਲਿਆਂ ਨੇ ਜਿੰਨੀ ਜ਼ਮੀਨ ਦੱਸੀ ਸੀ ਉਨੀ ਜ਼ਮੀਨ ਨਹੀਂ ਮੁੰਡਾ ਕਰਦਾ ਨਸ਼ੇ ਉਹ ਕੁੱਟਦਾ ਮਾਰਦਾ ਫਿਰ ਅਸੀਂ ਧੀ ਨੂੰ ਕੀ ਕਹਿੰਦੇ ਆ ਜਿਹੋ ਜਿਹਾ ਤੇਰੇ ਕਰਮਾਂ 'ਚ ਲਿਖਿਆ ਬਸ ਠੀਕ ਹੈ ਹੁਣ ਤੇਰੇ ਧੁਰੋਂ ਹੀ ਸੰਜੋਗ ਲਿਖੇ ਆ ਬੇਟਾ ਕੱਟ ਲਾ ਆਪਣੀ ਲਿਖੇ ਤੇ ਤੈਂ ਸੀ ਪਸੰਦ ਤੇ ਤੂੰ ਕਰਕੇ ਆਇਆ ਸੀ ਜਦੋਂ ਗਲਤ ਹੋ ਗਿਆ ਫਿਰ ਜ਼ਿੰਮੇਵਾਰ ਕੌਣ ਬਣਾਤਾ ਰੱਬ ਕਹਿੰਦੇ ਰੱਬ ਨੇ ਬੇਟਾ ਲਿਖੇ ਆ ਚੁੱਪ ਕਰਕੇ ਕੱਟ ਲੈ ਤੇਰੇ ਕਰਮਾਂ 'ਚ ਇਹੋ ਜਿਹੀ ਲਿਖਿਆ ਤੂੰ ਚੁੱਪ ਕਰਕੇ ਕੱਟ ਲੈ ਜਦੋਂ ਗਲਤ ਹੋ ਗਿਆ ਫਿਰ ਧੀ ਨੂੰ ਕਹਿੰਦੇ ਆ ਕੱਟ ਜਿੱਦਾਂ ਦੀ ਕੱਟ ਸਕਦੀ ਹੈ ਉਹ ਜ਼ਿੰਮੇਵਾਰ ਫਿਰ ਰੱਬ ਬਣਾਇਆ ਅੱਜ ਜੇ ਤੁਸੀਂ ਚੰਗਾ ਰਿਸ਼ਤਾ ਲੱਭਦੇ ਹੋ ਕ੍ਰੈਡਿਟ ਲੈ ਵੀ ਮੈਂ ਦਿਮਾਗ ਨਾਲ ਵਰਤ ਕੇ ਅਕਲ ਦੇ ਨਾਲ ਪੰਜ ਸੱਤ ਵਾਰੀ ਪਰਿਵਾਰ ਬਾਰੇ ਪਤਾ ਕੀਤਾ ਪਿੰਡ 'ਚ ਗਿਆ ਮੈਂ ਮਿਲਿਆ ਮੈਨੂੰ ਜਵਾਈ ਭਾਈ ਚੰਗਾ ਮਿਲਿਆ ਮੈਂ ਮਿਹਨਤ ਕਰਕੇ ਲੱਭਿਆ ਤੇ ਜੇ ਮਾੜਾ ਮਿਲਦਾ ਹੈ ਇਹਦੀ ਜ਼ਿੰਮੇਵਾਰੀ ਚੱਕ ਵੀ ਤੂੰ ਅੱਖਾਂ ਤੋਂ ਅੰਨਾ ਸੀ ਤੇਰਾ ਦਿਮਾਗ ਨਹੀਂ ਕੰਮ ਕੀਤਾ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਉਹਦੇ ਜ਼ਿੰਮੇਵਾਰ ਬਣੋ ਆਪਣੇ ਪੈਰਾਂ ਤੇ ਆਪਣੀਆਂ ਲੱਤਾਂ ਤੇ ਭਾਰ ਪੈਣ ਦਿਓ ਵੀ ਸਵਾਰਨਾ ਹੈ ਸੱਚਾ ਗਿਆਨ ਲੈ ਕੇ ਇਹ ਮੇਰੀ ਜ਼ਿੰਮੇਵਾਰੀ ਹੈ ਮੇਰਾ ਫਰਜ਼ ਹੈ ਤੇ ਜੇ ਅੱਜ ਮੈਂ ਨਿਕੰਮਾ ਬਣ ਕੇ ਆਪਣਾ ਬੇੜਾ ਗਰਕ ਕਰਕੇ ਰੱਖਣਾ ਹੈ ਇਹਦੀ ਫਿਰ ਜ਼ਿੰਮੇਵਾਰੀ ਚੱਕੋ ਜਿਵੇਂ ਹੁਣ ਮੰਨ ਲਓ ਅੱਜ ਇੰਡੀਆ ਦਾ ਸਿਸਟਮ ਮਾੜਾ ਹੈ ਇਹਦਾ ਜ਼ਿੰਮੇਵਾਰ ਇੰਡੀਆ ਕਿ ਰੱਬ ਹੈ ਬੋਲੋ ਗੱਜ ਕੇ ਦੱਸਿਓ ਜੀ ਜੇ ਅੱਜ ਇੰਡੀਆ ਦਾ ਸਿਸਟਮ ਮਾੜਾ ਹੈ ਰੋਡ ਮਾੜੇ ਹੈ ਸਾਰੇ ਦਾ ਸਾਰਾ ਢਾਂਚਾ ਮਾੜਾ ਹੈ ਇਹਦਾ ਜ਼ਿੰਮੇਵਾਰ ਇੰਡੀਆ ਹੈ ਕਿ ਰੱਬ ਹੈ ਬੋਲੋ ਜੀ ਤੇ ਅਮਰੀਕਾ ਕੈਨੇਡਾ ਉਹਨਾਂ ਨੇ ਸਵਾਰ ਲਿਆ ਰੋਡ ਸਹੀ ਕਰ ਲਏ ਐਕਸੀਡੈਂਟ ਨਹੀਂ ਹੁੰਦੇ ਇਹਦਾ ਕ੍ਰੈਡਿਟ ਉਹਨਾਂ ਨੂੰ ਦੇਣਾ ਬਣਦਾ ਕਿ ਰੱਬ ਨੂੰ ਅਮਰੀਕਾ ਕੈਨੇਡਾ ਵਾਲਿਆਂ ਨੂੰ ਕ੍ਰੈਡਿਟ ਲੈਣਗੇ ਉਹ ਉਹਨਾਂ ਬੰਦਿਆਂ ਨੇ ਦਿਮਾਗ ਵਰਤੇ ਹੈ ਤੇ ਅਸੀਂ ਜ਼ਿੰਮੇਵਾਰੀ ਚੱਕੀਏ ਵੀ ਅਸੀਂ ਨਿਕੰਮੇ ਹਾਂ ਰੱਬ ਤੇ ਨਾ ਸਿੱਟੀਏ ਰੱਬ ਨੇ ਤੇ ਕੁਦਰਤ ਨੇ ਤੇ ਦਿਮਾਗ ਦੋਨਾਂ ਦੇ ਬਣਾਏ ਹੈ ਅਮਰੀਕਾ ਵਾਲਿਆਂ ਦਾ ਵੀ ਕੈਨੇਡਾ ਵਾਲਿਆਂ ਦਾ ਵੀ ਆਪਣੇ ਬਣਾਏ ਹੈ ਅਗਲੇ ਵਰਤ ਗਏ ਆਪਾਂ ਨਹੀਂ ਵਰਤਿਆ ਅਸੀਂ ਨਿਕੰਮੇ ਰਹਿ ਗਏ ਅਗਲਿਆਂ ਨੇ ਵਰਤ ਲਿਆ ਸਪਸ਼ਟ ਹੋਵੋ ਜ਼ਿੰਮੇਵਾਰੀ ਚੱਕੋ ਆਪਦੀ ਤਾਂ ਕਰਕੇ ਜੇ ਗਿਆਨ ਲੈਣਾ ਨਹੀਂ ਚਾਹੁੰਦੇ ਆਪਣੀ ਜ਼ਿੰਦਗੀ 'ਚ ਜੇ ਗਿਆਨ ਦਾ ਦੀਵਾ ਨਹੀਂ ਬਾਲਣਾ ਚਾਹੁੰਦੇ ਫਿਰ ਕੁਛ ਨਹੀਂ ਹੋ ਸਕਦਾ ਆਪਣੀ ਜ਼ਿੰਦਗੀ ਦੇ ਵਿੱਚ ਗਿਆਨ ਦਾ ਦੀਵਾ ਬਾਲੀਏ ਤੇ ਜਿਵੇਂ ਮੈਂ ਸ਼ਨੀਵਾਰ ਬੇਨਤੀ ਕੀਤੀ ਸੀ ਜਦੋਂ ਬੰਦਾ ਸਮਝਦਾਰ ਹੁੰਦਾ ਹੈ ਅਕਲ ਵਾਲੇ ਪਾਸੇ ਤੁਰਦਾ ਹੈ ਫਿਰ ਦੇਖੋ ਭਾਈ ਗਿਆਨ ਕੀ ਆਈ ਅੰਧੀ ਸਭੈ ਉਡਾਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬਾਂਧੀ ਕਹਿੰਦੇ ਸਭ ਛੱਪਰ ਛੁੱਪਰ ਉੱਡ ਜਾਂਦੇ ਆ ਜੀ ਛੱਪਰ ਕਾਹਦੇ ਭਰਮਾਂ ਦੇ ਭਰਮਾਂ ਦੀ ਛੱਪਰੀ ਉਹ ਮਾਇਆ ਦੀਆਂ ਰੱਸੀਆਂ ਪਾ ਕੇ ਬੰਨੀ ਹੋਈ ਸੀ ਨਾ ਜਿਹੜੀ ਜਦੋਂ ਗਿਆਨ ਦੀ ਹਨੇਰੀ ਆਈ ਸਭ ਉੱਡ ਗਏ ਜ਼ਿੰਦਗੀ ਦੇ ਵਹਿਮ ਭਰਮ ਸਭ ਨਿਕਲ ਗਏ। ਜਦੋਂ ਅਕਲ ਆਉਣੀ ਹੈ ਫਿਰ ਕੋਈ ਬੰਦਾ ਫੋਕੇ ਕਰਮ ਕਾਂਡ ਨਹੀਂ ਕਰਦਾ ਫਿਰਦਾ, ਗਿਆਨ ਲੈਂਦਾ ਸਮਝ ਲੈਂਦਾ ਜ਼ਿੰਦਗੀ ਸੋਹਣੀ ਜਿਉਂਦਾ ਹੈ। ਤੇ ਭਗਤ ਕਬੀਰ ਸਾਹਿਬ ਕਹਿੰਦੇ ਆ ਜਦੋਂ ਗਿਆਨ ਦੀ ਹਨੇਰੀ ਮੇਰੀ ਜ਼ਿੰਦਗੀ 'ਚ ਆਈ ਭਰਮਾਂ ਦੇ ਛੱਪਰ ਲੈ ਗਏ ਉੱਡ ਗਏ ਚੇਂਜ ਹੋ ਗਿਆ ਜੀਵਨ।
ਜਦੋਂ ਗਿਆਨ ਦੀ ਹਨੇਰੀ ਆਈ,
ਜਿਵੇਂ ਬਾਹਰ ਹਨੇਰੀ ਆਉਂਦੀ ਹੈ ਕਹਿੰਦੇ ਏਦਾਂ ਹੀ ਅੰਦਰ ਆ ਜਾਂਦੀ ਹੈ ਇੱਕ ਵਾਰੀ। ਤੇ ਜਦੋਂ ਐ ਹਨੇਰੀ ਹਵਾ ਤੇਜ਼ ਆਵੇ ਕੱਖ ਐ ਉੱਡਦੇ ਐ, ਕਹਿੰਦੇ ਏਦਾਂ ਹੀ ਮੇਰੇ ਭਰਮ ਉੱਡੇ ਜਦੋਂ ਮੈਨੂੰ ਅਕਲ ਆਈ, ਜਦੋਂ ਮੈਨੂੰ ਗਿਆਨ ਹੋਇਆ ਸਮਝ ਆਈ। ਜਦੋਂ
ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ, ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ, ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ, ਜਦੋਂ ਗਿਆਨ ਦੀ ਹਨੇਰੀ ਆਈ। ਪਰਮਾ ਨੂੰ ਲੈ ਗਈ ਰੋੜ ਕੇ, ਵਾ 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 ਵਾ, ਪਰਮਾ ਨੂੰ ਲੈ ਗਈ ਰੋੜ ਕੇ, ਵਾ 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 ਵਾ, ਪਰਮਾ ਨੂੰ ਲੈ ਗਈ ਰੋੜ ਕੇ, ਵਾ 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 ਵਾ, ਪਰਮਾ ਨੂੰ ਲੈ ਗਈ ਰੋੜ ਕੇ, ਵਾ 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 ਵਾ, ਪਰਮਾ ਨੂੰ ਲੈ ਗਈ ਰੋੜ ਕੇ, ਵਾ 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 ਵਾ, ਪਰਮਾ ਨੂੰ ਲੈ ਗਈ ਰੋੜ ਕੇ, ਵਾ 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 ਵਾ, ਲੈ ਗਈ ਰੋੜ, ਵਾ 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 ਜੀ, ਪਰਮਾ ਨੂੰ ਲੈ ਗਈ ਰੋੜ ਕੇ, ਵਾ 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 ਵਾ, ਪਰਮਾ ਨੂੰ ਲੈ ਗਈ ਰੋੜ ਕੇ, ਵਾ 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 ਵਾ, ਪਰਮਾ ਨੂੰ ਲੈ ਗਈ ਰੋੜ ਕੇ, ਵਾ 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 ਵਾ, ਪਰਮਾ ਨੂੰ ਲੈ ਗਈ ਰੋੜ ਕੇ, ਵਾ 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 ਵਾ, ਪਰਮਾ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਹਨੇਰੀ ਆਈ ਜਦੋਂ ਗਿਆਨ ਦੀ ਹਨੇਰੀ ਆਈ ਪਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਪਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਪਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਪਰਮਾਂ ਨੂੰ ਲੈ ਗਈ ਰੋੜ ਕੇ, ਹਾਂਜੀ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟੇ ਮਾਨ ਮਨ ਪ੍ਰਕਾਸ।
ਭਗਤ ਜੀ ਕਹਿੰਦੇ ਗਿਆਨ ਦੀ ਹਨੇਰੀ ਆ ਗਈ, ਚਾਨਣੀ ਹੋ ਗਿਆ ਸਾਰੇ ਪਾਸੇ ਹਨੇਰੀ, ਗਿਆਨ ਦੀ ਅੱਜ ਵੀ ਆ ਸਕਦੀ ਹੈ, ਆਉਣ ਦੀ ਆਗਿਆ ਦੇ ਦੇ, ਬੂਹਾ ਖੋਲ ਲੈ। ਅੱਜ ਵੀ ਆ ਸਕਦੀ ਤੜਥੱਲੀ ਮੱਚ ਜੂ ਅੰਦਰ ਇੱਕ ਵਾਰੀ ਸੁਣ ਤੇ ਸਹੀ ਇੱਕ ਵਾਰੀ ਸਵਾਲ ਪੈਦਾ ਤੇ ਹੋਣ ਦੇ ਅੰਦਰ ਆਪਣੇ ਹਿਲਜੁਲ ਵੇਖੀ ਹੁੰਦੀ ਪਰ ਇੱਕ ਵਾਰੀ ਤੇ ਖਲਾਰਾ ਜਿਹਾ ਪੈਂਦਾ ਜਦੋਂ ਹਨੇਰੀ ਆਉਂਦੀ ਹੈ ਕਹਿੰਦੇ ਮਗਰ ਮੀਂਹ ਵੀ ਆ ਜਾਂਦਾ ਪਹਿਲਾਂ ਇੱਕ ਵਾਰੀ ਤੇ ਬੰਦਾ ਹਿੱਲ ਜਾਂਦਾ ਵੀ ਐਂ ਕਿਵੇਂ ਆਹ ਕਿਵੇਂ ਕਿਉਂਕਿ ਪੁਰਾਣੀਆਂ ਮਨੌਤਾਂ ਬਣੀਆਂ ਹੁੰਦੀਆਂ ਸੁਭਾਅ ਪੱਕਿਆ ਹੁੰਦਾ ਹੈ ਸਾਰੀ ਜ਼ਿੰਦਗੀ ਫੋਕੇ ਕਰਮ ਕਾਂਡ ਕਰੇ ਹੁੰਦੇ ਐ ਬੇਬੇ ਤੂੰ ਫਲਾਤੀ ਲਾਤੀ ਦੀਵਾ ਜਗਾਤਾ ਜਗਾਤਾ ਮੱਥਾ ਟੇਕ ਲਿਆ ਹੋ ਗਿਆ ਕੰਮ ਉਹ ਸਾਰੇ ਜਦੋਂ ਪਤਾ ਲੱਗਦਾ ਵੀ ਗੱਲ ਤੇ ਸਾਰੀ ਸਮਝਣ ਦੀ ਹੈ ਗੱਲ ਤੇ ਸਾਰੀ ਦਿਮਾਗ ਖੋਲਣ ਦੀ ਹੈ ਅਸੀਂ ਤੇ ਪੜ੍ਹਨਾ ਸੀ ਦਿਮਾਗ ਖੋਲਣਾ ਸੀ ਗਿਆਨ ਲੈਣਾ ਸੀ ਜਦੋਂ ਐ ਚੱਕਰੀ ਘੁੰਮਦੀ ਹੈ ਇੱਕ ਵਾਰੀ ਤੇ ਤੜਥੱਲੀ ਮੱਚਦੀ ਹੈ ਕਈ ਵਾਰੀ ਇੱਕ ਹੀ ਹੁੰਦਾ ਘਰ 'ਚ ਬਾਕੀ ਟੱਬਰ ਨਹੀਂ ਮੰਨਦਾ ਹੁੰਦਾ ਕਹਿੰਦੇ ਤੂੰ ਆਪਦਾ ਗਿਆਨ ਆਪਦੇ ਕੋਲ ਰੱਖ ਜੀ ਤੇ ਐਂ ਕਰਦੇ ਆਏ ਆ ਐਂ ਕਰਦੇ ਰਹਾਂਗੇ ਉਹ ਨਹੀਂ ਬਦਲਦੇ ਤੇ ਆਪਾਂ ਕੋਸ਼ਿਸ਼ ਵੀ ਨਾ ਕਰੀਏ ਬਦਲਣ ਦੀ ਆਪਣਾ ਜੀਵਨ ਸੋਹਣਾ ਬਣਾ ਕੇ ਰੱਖੀ ਅਗਲੇ ਦਾ ਆਪੇ ਜੀ ਕਰੇ ਵੀ ਅੱਛਾ ਯਾਰ ਤੂੰ ਤੇ ਗਾਲਾਂ ਬਹੁਤ ਕਾ ਹੁਣ ਤੇ ਹਟ ਗਿਆ ਤੂੰ ਪਹਿਲਾਂ ਵਿਹਲਣ ਸੀ ਹੁਣ ਤੂੰ ਕੰਮ ਕਰਦਾ ਹੈ ਅੱਗੇ ਨਿਕੰਮਾ ਸੀ ਹੁਣ ਤੂੰ ਭੱਜਿਆ ਫਿਰਦਾ ਹੈ ਅੱਗੇ ਤੇਰੇ ਤਰਲੇ ਕਰੀਦੇ ਸੀ ਪਾਣੀ ਪਿਆ ਮੈਂ ਸਾਨੂੰ ਹੁਣ ਭੱਜ ਕੇ ਪਿਉਂਦਾ ਹੈ ਉਹ ਤੇਰਾ ਤੇ ਜ਼ਿੰਦਗੀ ਬਦਲ ਗਈ ਤੇਰੀ ਫਿਰ ਉਹ ਆਪੇ ਪੁੱਛਣਗੇ ਵੀ ਸਿੱਖਿਆ ਕਿੱਥੋਂ ਹੈ ਫਿਰ ਕਹੀ ਵੀ ਮੈਨੂੰ ਅਕਲ ਆਈ ਹੁਣ ਅਕਲ ਵਾਲੀਆਂ ਗੱਲਾਂ ਤੇ ਕਰਦਾ ਹੈ ਡੱਕਾ ਤੋੜ ਕੇ ਦੂਰਾ ਨਹੀਂ ਕਰਦਾ ਕਹਿੰਦੇ ਰਹਿਣ ਦੇ ਵਿਹਲੜਾ ਸਾਡੀਆਂ ਧੂਫਾਂ ਹੀ ਚੰਗੀਆਂ ਤੂੰ ਰਹਿਣ ਦੇ ਤੂੰ ਗੱਲਾਂ ਨਾ ਮਾਰ ਆਪਦੀਆਂ ਜਦੋਂ ਕੁਛ ਕਰੋਗੇ ਪ੍ਰੈਕਟੀਕਲ ਜੀਵਨ ਤੁਹਾਡਾ ਵੱਖਰਾ ਬਣ ਗਿਆ ਸਾਰੇ ਟੱਬਰ ਨਾਲੋਂ ਤੇ ਟੱਬਰ ਵਾਲੇ ਆਪੇ ਹੀ ਕਹਿਣਗੇ ਮੇਰਾ ਲੈਕ ਪੁੱਤ ਤੇ ਇਹ ਹੈ ਤੇ ਉਹ ਵੀ ਕਵੇ ਮਾਂ ਵੀ ਕਵੇ ਕਾਮਾ ਬਣ ਗਿਆ ਜ਼ਿੰਮੇਵਾਰ ਬਣ ਗਿਆ ਤੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਫਿਰ ਉਹਨੇ ਆਪੇ ਹੀ ਪੁੱਛਣਾ ਸਿੱਖਿਆ ਕਿੱਥੋਂ ਹੈ ਆਹ ਤੇ ਚੰਗਾ ਮੇਰਾ ਪੁੱਤ ਸਤਸੰਗ 'ਚ ਜਾਣ ਲੱਗਿਆ ਜ਼ਿੰਦਗੀ ਬਦਲ ਕੇ ਆਇਆ ਇਹ ਤੇ ਕਾਮਾ ਬਣ ਕੇ ਆਇਆ ਇਹ ਇਕੱਲਾ ਗਾਤਰੇ ਕਿਰਪਾਨ ਹੀ ਨਹੀਂ ਪਾਈ ਫਿਰਦਾ ਇਹਦੇ ਹੁਣ ਕੰਮ ਬਹੁਤ ਕਰਦਾ ਮਿਹਨਤੀ ਬਣ ਗਿਆ ਜ਼ਿੰਮੇਵਾਰ ਬਣ ਗਿਆ ਫਰਜ਼ ਪਛਾਣਨ ਲੱਗ ਪਿਆ ਅਗਲਾ ਤੇ ਜੀ ਕਰੇ ਹੁਣ ਸਾਡੇ ਵਰਗੇ ਗੱਲਾਂ ਗਿਆਨ ਦੀਆਂ ਕੋਰੀਆਂ ਗੱਲਾਂ ਕਰਦੇ ਐ ਐ ਨਹੀਂ ਚਾਹੀਦਾ ਆਹ ਨਹੀਂ ਚਾਹੀਦਾ ਆਹ ਨਹੀਂ ਚਾਹੀਦਾ ਕਹਿਣ ਦੇ ਰਹਿਣ ਦੇ ਤੂੰ ਜਿਹੋ ਜਿਹਾ ਤੂੰ ਨਿਕੰਮਾ ਉਹੋ ਜਿਹਾ ਸਾਨੂੰ ਨਿਕੰਮਾ ਬਣਾ ਦੇਗਾ ਗੱਲਾਂ ਹੀ ਕਰਦਾ ਤੂੰ ਕੀਤਾ ਕੀ ਐ ਜ਼ਿੰਦਗੀ 'ਚ ਚੇਂਜ ਕੀ ਕੀਤਾ ਤੂੰ ਗੱਲਾਂ ਹੀ ਨੇ ਤੇਰੇ ਕੋਲ ਜਦੋਂ ਸਾਡਾ ਵਿਹਾਰ ਬਦਲਿਆ ਪ੍ਰੈਕਟੀਕਲਟੀ ਬਦਲੀ ਫਿਰ ਉਹਨਾਂ ਨੇ ਕਹਿਣਾ ਵੀ ਹਾਂ ਆਹ ਬਦਲਿਆ ਫਿਰ ਗੱਲ ਬਣ ਪਾਈ ਤਾਂ ਕਰਕੇ ਬੜੇ ਢੰਗ ਤਰੀਕੇ ਹੈ ਜੀ ਦੁਨੀਆ ਵਿੱਚ ਪਰ ਭਰਮ ਜਿੰਨੇ ਕਰਦੇ ਸੀ ਸਾਰੇ ਨਿਕਲ ਗਏ ਅੱਗੇ ਐਵੇਂ ਵਹਿਮਾਂ ਭਰਮਾਂ 'ਚ ਪਏ ਸੀ ਡਰਦੇ ਰਹਿੰਦੇ ਸੀ ਲੋਕਾਂ ਨੇ ਡਰਾਇਆ ਬਹੁਤ ਸੀ ਡਰੇ ਪਏ ਸੀ ਘਬਰਾਏ ਪਏ ਸੀ ਹੁਣ ਸਭ ਡਰ ਜਿਹੜੇ ਆ ਨਿਕਲ ਗਏ ਇੱਕ ਵਾਰੀ ਪੂਰਾ ਸ਼ਬਦ ਸੁਣ ਲਓ ਸੌਖੇ ਅਰਥ ਹੈ ਸਿੱਧਾ ਹੀ ਸਮਝ ਆ ਜਾਓ ਦੇਖੋ ਭਾਈ ਗਿਆਨ ਕੀ ਆਈ ਆਂਧੀ ਪੜੋ
ਦੇਖੋ ਭਾਈ ਗਿਆਨ ਕੀ ਆਈ ਆਂਧੀ ਸਭੇ ਉਡਾਨੀ ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ ਦੁਚਿੱਤੇ ਕੀ ਦੋਇ ਤੂਨ ਗਿਰਾਨ ਮੋਹ ਬਲੇ ਨਾ ਟੁੱਟਾ ਤਿਸ ਨਾ ਸ਼ਾਨ ਭਰੀ ਧਰ ਉਪਰ ਦੁਰਮਤ ਭਾਂਡਾ ਫੂਟਾ
ਉਹ ਦੁਰਮਤ ਜਿਹੜੀ ਮੈਂ ਪਵਾਉਂਦਾ ਸੀ ਅੰਦਰ ਉਹ ਤੇ ਥਾਂ ਹੀ ਨਹੀਂ ਬਚੀ ਨਾ ਹੁਣ ਮਾੜੀ ਮਤ ਮਾੜੀ ਸੋਚ ਮਾੜੇ ਖਿਆਲ ਯਾਰਾਂ ਬੇਲੀਆਂ ਦੀਆਂ ਗੱਲਾਂ ਸੁਣ ਕੇ ਜਿੱਥੇ ਮੈਂ ਰੱਖਦਾ ਸੀ ਮੈਂ ਤੇ ਉਹ ਭਾਂਡਾ ਹੀ ਤੋੜਤਾ ਹੁਣ ਨਹੀਂ ਮੇਰੇ ਅੰਦਰ ਟਿਕਦੀ ਮਨ ਮਤ ਅਗਲਾ ਜੋ ਮਰਜ਼ੀ ਕਹੀ ਜਾਵੇ ਐਂ ਕਰੋ ਆਹ ਕਰੋ ਆਪਾਂ ਨਹੀਂ ਮੰਨਦੇ ਹੁਣ ਕਿਸੇ ਗੱਲ ਨੂੰ ਉਹ ਭਾਂਡਾ ਹੀ ਤੋੜਤਾ ਜਿੱਥੇ ਟਿਕਾਈ ਦੇ ਸੀ ਮਾੜੇ ਵਿਚਾਰ ਉਹ ਭਾਂਡਾ ਹੀ ਟੁੱਟ ਗਿਆ ਹੁਣ ਤੇ ਰਿਹਾ ਹੀ ਕੱਖ ਨਹੀਂ ਸਭ ਛੱਪਰ ਸਭ ਥੰਮਣੀਆਂ ਥੰਮੀਆਂ ਥੁੰਮੀਆਂ ਸਭ ਨਿਕਲ ਗਈਆਂ ਉਹ ਮੋਹ ਦਾ ਜਿਹੜਾ ਛਤੀਰ ਪਾਇਆ ਸੀ ਮੋਹ ਬਲੇਡਾ ਟੁੱਟਾ ਟੁੱਟ ਗਿਆ ਸਾਰਾ ਕੁਛ ਦੁਚਿੱਤੇ ਦੁਚਿੱਤੀ ਦੀਆਂ ਥੰਮੀਆਂ ਸੀ ਜਿਹੜੀਆਂ ਉਹ ਵੀ ਲੈ ਗਈਆਂ ਡਬਲ ਮਾਈਂਡਡ ਦੋ ਚਿੱਤਾ ਰਹਿੰਦਾ ਸੀ ਮੈਂ ਆ ਕਰਾਂ ਕਿ ਨਾ ਕਰਾਂ ਕਿ ਨਾ ਕਰਾਂ ਉਹ ਦੁਚਿੱਤਾਪਣ ਮੇਰਾ ਨਿਕਲ ਗਿਆ ਦੁਚਿੱਤੀ ਨਿਕਲ ਗਈ ਡਬਲ ਮਾਈਂਡਡ ਨਿਕਲ ਗਿਆ ਮੈਂ ਬਸ ਹੁਣ ਤੇ ਉਹ ਭੰਡਾ ਹੀ ਟੁੱਟ ਗਿਆ ਜਿਹਦੇ ਵਿੱਚ ਮਨਮਤ ਟਿਕਦੀ ਸੀ ਹੁਣ ਨਹੀਂ ਟਿਕਦੀ ਅਗਲਾ ਜਿੰਨਾ ਮਰਜ਼ੀ ਕਹੀ ਜਾਵੇ ਵੀ ਆ ਜਾ ਚੱਲੀਏ ਯਾਰ ਆ ਜਾ ਪੀ ਕੇ ਉਹ ਛੱਡ ਪਰੇ ਹੁਣ ਨਹੀਂ ਆਪਾਂ ਹੁਣ ਉਹ ਥਾਂ ਹੀ ਨਹੀਂ ਰਿਹਾ ਸਾਡੇ ਕੋਲ ਉਹ ਜਗ੍ਹਾ ਹੀ ਨਹੀਂ ਜਿੱਥੇ ਮਨਮਤ ਟਿਕਾ ਸਕੀਏ ਇਹ ਤੋੜਤਾ ਸਾਰਾ ਕੁਝ ਹਨੇਰੀ ਆਈ ਸੀ ਗਿਆਨ ਦੀ ਦੇਖੋ ਭਾਈ ਗਿਆਨ ਕੀ ਆਈ ਆਂਧੀ ਹਾਂਜੀ
ਆਂਧੀ ਪਾਛੇ ਜੋ ਜਲ ਬਰਖੇ ਤੇਹੇ ਤੇਰਾ ਜਾਨੂ ਪੀਨਾ ਕਹੇ ਕਬੀਰ ਮਨ ਭਇਆ ਪਰਗਾਸਾ ਉਦੈ ਭਾ ਜਬ ਚੀਨਾ
ਐਸਾ ਟਕਾ ਆ ਗਿਆ ਜ਼ਿੰਦਗੀ ਦੇ ਵਿੱਚ ਗਿਆਨ ਦਾ ਐਸਾ ਭਾਨ ਸੂਰਜ ਉਦੈ ਹੋਇਆ ਕਿ ਚਾਨਣ ਹੀ ਚਾਨਣ ਹੋ ਗਿਆ ਹਰ ਪਾਸੇ ਚਾਨਣ ਦਾ ਮਤਲਬ ਕੀ ਹੈ ਜੀ ਜ਼ਿੰਦਗੀ ਦੇ ਹਰ ਪੱਖ ਬਾਰੇ ਨੌਲੇਜ ਹੋ ਗਈ ਸੁਚੇਤ ਹੋ ਗਏ ਜ਼ਿੰਦਗੀ ਦੇ ਸਾਰੇ ਪੱਖਾਂ ਬਾਰੇ ਪਤਾ ਲੱਗ ਗਿਆ ਆਹ ਕੰਮ ਕਰਨਾ ਹੈ ਆਹ ਨਹੀਂ ਕਰਨਾ ਬੱਚਿਆਂ ਦਾ ਫਿਊਚਰ ਇਦਾਂ ਬਣਾਉਣਾ ਹੈ ਖੇਤੀਬਾੜੀ ਐ ਕਰਨੀ ਹੈ ਸਿਹਤ ਦਾ ਖਿਆਲ ਐ ਰੱਖਣਾ ਹੈ ਪਰਿਵਾਰ ਦੇ ਫਰਜ਼ ਐ ਨਿਭਾਉਣੇ ਐ ਸਾਰੇ ਪਾਸੇ ਚਾਨਣ ਹੋ ਗਿਆ ਹੁਣ ਹਰ ਇੱਕ ਚੀਜ਼ ਦਾ ਪਤਾ ਲੱਗ ਗਿਆ ਜੀ ਐ ਨਹੀਂ ਕਿ ਪੁੱਤ ਚੰਗਾ ਨਾ ਹੁਣ ਪਤੀ ਵੀ ਚੰਗਾ ਇੱਧਰ ਵੀ ਚਾਨਣ ਹੈ ਉੱਧਰ ਵੀ ਚਾਨਣ ਹੈ ਪੁੱਤ ਵੀ ਚੰਗਾ ਪਤੀ ਵੀ ਚੰਗਾ ਪਿਤਾ ਵੀ ਚੰਗਾ ਸਾਰੇ ਪਾਸੇ ਜੇ ਜਵਾਈ ਬਣਿਆ ਕਿਸੇ ਦਾ ਉਹਨਾਂ ਉੱਥੇ ਵੀ ਠੀਕ ਹੈ ਹਰ ਫਰਜ਼ ਮੈਂ ਨਿਭਾ ਰਿਹਾ ਆਪਣਾ ਸਾਰੇ ਪਾਸੇ ਚਾਨਣ ਹੋਇਆ ਹੁਣ ਜਿੱਥੇ ਮੈਂ ਕੰਮ ਕਰਦਾ ਉੱਥੇ ਜਾ ਕੇ ਪੁੱਛ ਲਓ 10,000 ਦਾ 10,000 ਤਨਖਾਹ ਲੈਂਦੇ ਆ 12,000 ਦਾ ਕੰਮ ਕਰਕੇ ਦਿੰਦੇ ਆ ਅਗਲੇ ਉਹ ਵੀ ਆ ਗਿਆ ਹੁਣ ਉਹ ਵੀ ਪੱਖ ਸਹੀ ਹੈ ਮੇਰਾ ਚਾਨਣ ਹੋ ਗਿਆ ਮੇਰੀ ਜ਼ਿੰਦਗੀ 'ਚ ਸਾਰੇ ਪਾਸੇ ਗੱਲਾਂ ਹੀ ਨਹੀਂ ਮਾਰਨੀ ਆਈਆਂ ਸਾਰੇ ਪਾਸੇ ਵੇਖ ਲਓ ਮੇਰੇ ਧਿਆਨ ਨਾਲ ਸੁਣਿਓ ਜੀ ਮੇਰੀ ਜ਼ਿੰਦਗੀ ਦੇ ਸਾਰੇ ਪੱਖ ਇਦਾਂ ਆਪਾਂ ਕਹਿਣਾ ਚਾਨਣ ਆ ਮਤਲਬ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਇਦਾਂ ਕਹਿਣਾ ਹੈ ਵੀ ਮੇਰੀ ਜ਼ਿੰਦਗੀ ਦੇ ਸਾਰੇ ਪੱਖਾਂ ਦਾ ਚਾਨਣ ਹੈ ਮੈਨੂੰ ਹੁਣ ਮਤਲਬ ਸਾਰਾ ਕੁਝ ਕਰਨਾ ਆ ਗਿਆ ਜਾਚ ਆ ਗਈ ਬੱਚੇ ਕਿਵੇਂ ਪਾਲਣੇ ਆ ਕਿਵੇਂ ਪੜ੍ਹਾਉਣੇ ਆ ਕਿਵੇਂ ਸਮਾਜ ਨਾਲ ਕਦਮ ਮਿਲਾ ਕੇ ਚੱਲਣਾ ਹੈ ਹਰ ਚੀਜ਼ ਬਾਰੇ ਪਤਾ ਲੱਗ ਗਿਆ ਜ਼ਿੰਦਗੀ ਦਾ ਕੋਈ ਪੱਖ ਨਹੀਂ ਐਸਾ ਰਿਹਾ ਜਿਹਦਾ ਪਤਾ ਨਾ ਹੋਵੇ ਸਾਰਾ ਲੱਗ ਗਿਆ ਪਤਾ ਪਰ ਕਿਵੇਂ ਲੱਗਿਆ ਜੀ ਜਦੋਂ ਚਾਨਣ ਹੋਇਆ ਗਿਆਨ ਨੂੰ ਮੈਂ ਥਾਂ ਦਿੱਤਾ ਮੈਂ ਸਮਝਣ ਵਾਲੇ ਪਾਸੇ ਤੁਰਿਆ ਮੈਂ ਰੁਕਿਆ ਨਹੀਂ ਮੈਂ ਤੁਰਿਆ ਗਿਆ ਫਿਰ ਕਿਤੇ ਨਾ ਕਿਤੇ ਪਹੁੰਚਾਂ ਤਾਂ ਕਰਕੇ ਮੇਰੇ ਉਹ ਵੀਰੋ ਭਾਈਓ ਮੇਰੀ ਉਹ ਭੈਣੋ ਆਪਾਂ ਇੱਕੋ ਹੀ ਮੰਗ ਮੰਗੀਏ ਉਹ ਕੀ ਹੈ ਉਹ ਮੰਗੀਏ ਵਿਵੇਕ ਦਾਨ ਆਪਾਂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਇਹ ਅਰਦਾਸ ਵਿੱਚ ਸ਼ਬਦ ਸ਼ਾਮਲ ਹੋਏ ਆ ਇਹਦੇ ਵਿੱਚ ਆਪਾਂ ਮੰਗਦੇ ਹਾਂ ਵਿਵੇਕ ਦਾਨ ਵਿਵੇਕ ਦਾ ਅਰਥ ਹੁੰਦਾ ਹੈ ਵਿਚਾਰਵਾਨ ਬੁੱਧੀ ਸਾਡੇ ਤੇ ਵਿਵੇਕੀ ਬੰਦਿਆਂ ਨੂੰ ਕੀ ਕਹਿੰਦੇ ਆ ਅਖੇ ਉਹ ਬੰਦਾ ਵਿਵੇਕੀ ਹੈ ਜੀ ਕੀ ਕਰਦਾ ਕਹਿੰਦੇ ਕਿਸੇ ਦੇ ਹੱਥ ਦਾ ਖਾਂਦਾ ਨਹੀਂ ਵਿਵੇਕੀ ਵਿਵੇਕ ਧਾਰਨ ਕੀਤਾ ਜੀ ਇਹ ਵਿਵੇਕੀ ਸਿੰਘ ਹੈ ਦੇਗ ਵੀ ਨਹੀਂ ਲੈਂਦਾ ਜੀ ਗੁਰਦੁਆਰੇ ਚੋਂ ਲੰਗਰ ਚੋਂ ਵੀ ਪ੍ਰਸ਼ਾਦਾ ਨਹੀਂ ਛਕਦਾ ਪਤਾ ਨਹੀਂ ਕਿਹਦੇ ਹੱਥ ਲੱਗੇ ਹੋਣਗੇ ਆਪਣਾ ਬਣਾਵਾਂਗੇ ਆਪਣਾ ਖਾਵਾਂਗੇ ਬਾਟਾ ਹਰ ਸਮੇਂ ਰੱਖਦਾ ਹੱਥ ਵਿੱਚ ਕਹਿੰਦਾ ਮੈਂ ਵਿਵੇਕੀ ਸਿੰਘ ਹਾਂ ਭਾਈ ਇਹ ਤੇ ਬਾਹਮਣ ਬਣ ਗਿਆ ਵਿਵੇਕੀ ਕਾਹਦਾ ਬਣ ਗਿਆ ਇਹ ਤੇ ਬ੍ਰਹਮਣਵਾਦ ਹੋ ਗਿਆ ਵੀ ਕਿਸੇ ਦਾ ਹੱਥ ਵੀ ਨਾ ਲੱਗ ਜਾਏ ਸੁੱਚ ਤੇ ਹੈ ਮਾਫ ਕਰਨਾ ਸਫਾਈ ਦਾ ਕਨਸੈਪਟ ਗੁਰਮਤ ਵਿੱਚ ਹੈ ਸੁੱਚਮਤਾ ਦਾ ਕਨਸੈਪਟ ਗੁਰਮਤ ਵਿੱਚ ਹੈ ਨਹੀਂ ਸਫਾਈ ਦਾ ਅਸੀਂ ਕਿਸੇ ਦੇ ਨਾਲ ਨਹੀਂ ਖਾਂਦੇ ਕਿਉਂ ਕੋਈ ਬਿਮਾਰੀ ਨਾ ਲੱਗ ਜਾਏ ਚਲੋ ਇਹ ਤੇ ਹੋ ਗਿਆ ਸਫਾਈ ਦਾ ਪਰ ਸੁੱਚਮਤਾ ਨਹੀਂ ਵੀ ਆਹ ਚੀਜ਼ ਸੁੱਚੀ ਹੈ ਤੇ ਆਹ ਝੂਠੀ ਹੈ ਸੁੱਚੀ ਚੀਜ਼ ਇੱਥੇ ਕੋਈ ਵੀ ਨਹੀਂ ਹੋ ਸਕਦਾ ਕਿਹੜੇ ਪਾਣੀ ਨਾਲ ਧੋਏਗਾ ਪਾਣੀ ਤੇ ਪਹਿਲਾਂ ਹੀ ਝੂਠਾ ਹੈ ਡੱਡੀਆਂ ਮੱਛੀਆਂ ਨੇ ਪਹਿਲਾਂ ਹੀ ਝੂਠਾ ਕੀਤਾ ਹੋਇਆ ਉਹਦੇ ਵਿੱਚ ਕਿੰਨੇ ਜੀਵ ਹੁੰਦੇ ਹੈ ਪਾਣੀ ਵਿੱਚ ਮਿੱਟੀ 'ਚ ਧੋਏਗਾ ਮਿੱਟੀ ਵਿੱਚ ਕਿੰਨੇ ਜੀਵ ਹੈ ਆ ਇੱਥੇ ਇਕੱਠੇ ਹੀ ਸਾਹ ਲੈਂਦੇ ਹਾਂ ਅਸਾ ਤੁਹਾਡਾ ਮੇਰੇ ਜਾਈ ਜਾਂਦਾ, ਮੇਰਾ ਤੁਹਾਡੇ 'ਚ ਜਾਈ ਜਾਂਦਾ, ਕਿਆ ਬਚੋਗੇ? ਇੱਥੇ ਤਾਂ ਤੁਹਾਨੂੰ ਦੇਖਦਾ ਨੀਗਾ ਸਿਆਲ ਆ ਜਾਣਾ, ਸਿਆਲ 'ਚ ਕਿਵੇਂ ਬੰਦੇ ਦੇ ਅੰਦਰੋਂ ਭਾਵ ਨਿਕਲਦੀ? ਇੱਕ ਗੱਡੀ 'ਚ ਜਾਂਦੇ ਹੋ ਪੰਜ ਜਣੇ, ਪੰਜਾਂ ਦੇ ਸਿਆਲ ਦੇ ਵਿੱਚ ਵੇਖਿਓ ਤੁਸੀਂ ਕਿਵੇਂ ਇੱਕ ਦੂਜੇ ਦੇ ਅੰਦਰ ਹੀ ਜਾਈ ਜਾਂਦਾ ਸਾ, ਕਿਆ ਬਚੇਗਾ ਤੂੰ? ਸੁਚਮਤਾ 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 ਦਾ ਕੋਨਸੈਪਟ ਨਹੀਂ, ਸਫਾਈ ਦਾ। ਸੁਚਮਤਾ ਦਾ ਰੌਲਾ ਤੇ ਪਾਂਡਾ ਪਾਉਂਦਾ ਹੈ, ਬ੍ਰਹਿਮਣਵਾਦ ਵਿੱਚ ਸੁਚਮਤਾ ਸੁਚਮਤਾ ਹੈ, ਪਰ ਸਾਡੇ ਸੁਚਮਤਾ ਨਹੀਂ ਇੱਥੇ ਤੇ ਸਫਾਈ। ਸੁੱਚੀ ਕੋਈ ਚੀਜ਼ ਨਹੀਂ ਹੁੰਦੀ, ਸਾਫ ਸਾਫ ਕਰਨ ਵਾਲੀ ਗੱਲ ਕਰੋ, ਸੁੱਚਾ ਨਹੀਂ ਕੁਝ ਹੋ ਸਕਦਾ। ਹੁਣ ਬੜੇ ਤਰੀਕੇ ਸਮਾਜ ਵਿੱਚ ਇਦਾਂ ਦੇ ਵਰਤੇ ਜਾਂਦੇ ਆ, ਪਰ ਆਪਾਂ ਪੰਚਮ ਪਾਤਸ਼ਾਹ ਦਾ ਸ਼ਬਦ ਇਹ ਜਿਹੜਾ ਪੜ੍ਹਿਆ ਸ਼ੁਰੂ ਵਿੱਚ, ਇੱਥੇ ਕਹਿ ਵੀ ਵਿਵੇਕ ਦਾਨ ਮਿਲੇ ਮੈਨੂੰ। ਵਿਵੇਕ ਲੈਣ ਵਾਸਤੇ ਜੇ ਤਿਆਰ ਹੈ, ਉੱਥੇ ਕਹਿਣਾ ਨਹੀਂ ਪੈਣਾ, ਉੱਥੇ ਹੋ ਜਾਣਾ ਹੈ, ਪਰ ਤਿਆਰੀ ਤੇ ਗੱਲ ਹੋ ਰਹੀ ਹੈ ਇੱਥੇ। ਜਿਵੇਂ ਭਗਤ ਰਵਿਦਾਸ ਜੀ ਦਾ ਸ਼ਬਦ ਆਪਾਂ ਪੜ੍ਹਦੇ, ਮੇਰੀ ਸੰਗਤ ਪੋਚ ਸੋਚ ਦੇ ਨਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਪਾਤੀ। ਬਸ ਇਹ ਹੈ ਵੀ ਤਿਆਰੀ ਹੈ, ਭਗਤ ਰਵਿਦਾਸ ਜੀ ਕਹਿੰਦੇ ਹੈ ਵੀ ਮੇਰੀ ਤਿਆਰੀ ਹੈ, ਮੈਨੂੰ ਫਿਕਰ ਲੱਗਿਆ ਪਿਆ, ਅਸੀਂ ਉਹ ਤਿਆਰੀ ਕਰੀਏ ਵੀ ਮੈਨੂੰ ਮੇਰੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ, ਮੈਨੂੰ ਟੈਨਸ਼ਨ ਪਈ ਹੈ, ਮੈਂ ਗਲਤ ਹਾਂ, ਮੈਂ ਬਦਲਣਾ ਚਾਹੁੰਦਾ। ਇਸ ਟੌਪਿਕ ਤੇ ਵਿਚਾਰੋ ਇਹਨਾਂ ਸ਼ਬਦਾਂ ਨੂੰ, ਰਾਮ ਗੁਸਈਆ ਜੀ ਕੇ ਜੀਵਨਾ ਮੋਹੇ ਨਾ ਵਸਾਰੋ, ਮੈਂ ਜਨ ਤੇਰਾ। ਅਰਦਾਸ ਕੀਤੀ ਜਾ ਰਹੀ ਹੈ, ਅਰਦਾਸ ਨਹੀਂ ਅਸਲ 'ਚ ਤਿਆਰੀ ਹੈ, ਆਪਣੇ ਆਪ ਨੂੰ ਸਰੈਂਡਰ ਕਰਨ ਦੀ। ਆਪਣੀਆਂ ਗਲਤੀਆਂ ਦੀ ਗੱਲ ਚੱਲ ਰਹੀ ਹੈ ਵੀ ਮੈਂ ਤਿਆਰ ਹਾਂ, ਉਹ ਤੇ ਕੁਦਰਤ ਦੇ ਨਿਯਮ ਨੇ, ਜਿਹੜੇ ਜਿਹੜਾ ਤਿਆਰ ਹੋ ਗਿਆ ਉਹ ਤੇ ਕਰ ਹੀ ਦੇਣੀ ਹੈ ਉਹਨੇ ਕਿਰਪਾ, ਉਹਨੇ ਤੇ ਅੱਜ ਹੀ ਸਟਾਰਟ ਕਰ ਦੇਣਾ, ਆਜ ਮਲਾਵਾ ਸੇਖ ਫਰੀਦ। ਪਰ ਵਿਚਾਰ ਕਰੋ, ਟੱਕ ਮਖੂੰਜੜੀਆਂ ਮਨੋਹੋ ਮਚਿੰਦੜੀਆਂ ਇਹਦੇ ਤੇ ਕੀ, ਆਜ ਮਲਾਵਾ ਸੇਖ ਫਰੀਦ ਉਹ ਤੇ ਤਿਆਰ ਹੈ ਅੱਜੇ ਹੀ, ਪਰ ਟੌਪਿਕ ਵਿਚਾਰਨ ਵਾਲਾ ਇਹ ਹੈ ਵੀ ਅਸੀਂ ਆਪਣੇ ਆਪਣੀਆਂ ਇੰਦਰੀਆਂ ਨੂੰ ਰੋਕਣ ਲਈ ਤਿਆਰ, ਅਸੀਂ ਕੰਟਰੋਲ ਕਰਨ ਲਈ ਤਿਆਰ, ਇਸ ਟੌਪਿਕ ਤੇ ਵਿਚਾਰ ਕਰੀਏ। ਹੁਣ ਪੰਚਮ ਪਾਤਸ਼ਾਹ ਕਹਿੰਦੇ ਹੈ, ਰਹਾਉ ਦੀਆਂ ਪੰਕਤੀਆਂ ਨੇ ਪਿਆਰੇ ਇਨ ਬਿਦ ਮਿਲਣ ਨਾ ਜਾਈ, ਇਹਨਾਂ ਤਰੀਕਿਆਂ ਨਾਲ ਕਹਿੰਦੇ ਰੱਬ ਨੂੰ ਮਿਲਿਆ ਨਹੀਂ ਜਾ ਸਕਦਾ। ਮੈਂ ਕੀਏ ਕਰਮ ਅਨੇਕਾਂ, ਮੈਂ ਵੇਖੇ ਨੇ ਲੋਕੀ ਕਈ ਇਦਾਂ ਦੇ ਕੰਮ ਕਰਦੇ, ਮੈਂ ਇਦਾਂ ਦੇ ਕੰਮ ਕਰਦਿਆਂ ਲੋਕਾਂ ਨੂੰ ਬਹੁਤ ਵੇਖਿਆ। ਮੈਂ ਕੀਏ ਕਰਮ ਅਨੇਕਾਂ, ਇਦਾਂ ਦੇ ਕੰਮ ਕਰਦੇ ਲੋਕ ਵੇਖੇ ਐ, ਇਨ ਬਿਦ ਮਿਲਣ ਨਾ ਜਾਈ, ਇਹਨਾਂ ਤਰੀਕਿਆਂ ਨਾਲ ਮਿਲਿਆ ਨਹੀਂ ਜਾ ਸਕਦਾ। ਤੇ ਮੈਂ ਮੰਗਦਾ ਕੀ ਆ, ਮੈਨੂੰ ਸਮਝ ਆਈ ਹੈ, ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ, ਮੈਨੂੰ ਵਿਵੇਕ ਬੁੱਧੀ ਦੇ। ਹੁਣ ਵਿਵੇਕ ਬੁੱਧ ਕੀ ਹੈ, ਧਿਆਨ ਨਾਲ ਸਮਝਿਓ, ਵਿਚਾਰਵਾਨ ਬੁੱਧੀ। ਵਿਚਾਰਵਾਨ ਬੁੱਧੀ ਦਾ ਅਰਥ ਕੀ ਹੈ, ਜਿਵੇਂ ਹੁਣ ਵੇਖਿਓ ਵੀ ਜਿਵੇਂ ਗਲਾਸ ਵਿੱਚ ਆਪਾਂ ਚਾਹ ਪਾਉਣੀ ਹੈ, ਅੱਗੇ ਤੇ ਚਾਹ ਜਿਹੇ ਜੀ ਆਈ ਪਾਤੀ, ਜਿਹੇ ਜੀ ਬਣੀ ਪਾਤੀ, ਪਰ ਹੁਣ ਨਾ ਪੋਣੀ ਰੱਖ ਲਈ ਪੋਣੀ, ਹੁਣ ਜੋ ਅੰਦਰ ਜਾਂਦਾ ਪੁਣ ਕੇ ਜਾਂਦਾ। ਵਿਵੇਕ ਦਾ ਮਤਲਬ ਹੈ ਵਿਚਾਰਵਾਨ ਬੁੱਧੀ, ਵੀ ਜੋ ਮੈਂ ਸੁਣ ਰਿਹਾ ਉਹਨੂੰ ਵਿਚਾਰਾਂ, ਜੋ ਮੈਂ ਵੇਖ ਰਿਹਾ ਉਹਨੂੰ ਵਿਚਾਰਾਂ, ਜੋ ਮੈਂ ਵੇਖਦਾ ਜੋ ਮੈਂ ਪੜ੍ਹਦਾ ਉਹਨੂੰ ਮੈਂ ਵਿਚਾਰਨ ਲੱਗਾ, ਮੈਂ ਵਿਚਾਰਾਂ ਉਹਨੂੰ, ਇਹਦੀ ਲੋੜ ਪੈਂਦੀ ਤਾਂ ਜ਼ਿੰਦਗੀ ਬਦਲੇਗੀ, ਚੇਂਜ ਫੇਰ ਆਉਣੀ। ਵਿਚਾਰਵਾਨ ਬੁੱਧੀ, ਗਲਤ ਠੀਕ ਪਰਖਣ ਵਾਲੀ ਬੁੱਧੀ, ਸੱਚ ਝੂਠ ਦਾ ਨਿਸਤਾਰਾ ਕਰਨ ਵਾਲੀ ਬੁੱਧੀ, ਉਹ ਮੈਨੂੰ ਵਿਚਾਰ ਦੇ ਸਮਝ ਦੇ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ, ਵਿਵੇਕ ਬੁੱਧ ਤੇ ਲੋਕੀ ਇਹ ਸਾਰੇ ਕੰਮ ਕਰਦੇ ਵੇਖੇ ਐ। ਧਿਆਨ ਨਾਲ ਵੀਰੋ ਸੁਣਿਓ, ਕਿਹੜੇ ਕਿਹੜੇ ਕੰਮ ਕਰਦੇ ਵੇਖੇ ਐ, ਕਹਿੰਦੇ ਦੁਨੀਆ ਆਲੇ ਦੁਆਲੇ ਵੇਖੋ ਆਹ ਕੰਮ ਕਰ ਰਹੀ ਹੈ, ਕਿਹੜੇ ਕਿਹੜੇ? ਫਿਰ ਪੰਚਮ ਪਾਤਸ਼ਾਹ ਦੱਸਦੇ ਆ, ਕਹਿੰਦੇ ਵੇਖੇ ਐ ਲੋਕ ਪਾਠ ਪੜ੍ਹਦੇ,
ਪਾਠ ਪੜ੍ਹਦੇ
ਮੈਂ ਨਿਤਨੇਮ ਪੜ੍ਹ ਲਿਆ ਮੈਂ ਸੁਖਮਨੀ ਸਾਹਿਬ ਪੜ੍ਹ ਲਿਆ ਮੈਂ ਸਹਿਜ ਪਾਠ ਪੜ੍ਹ ਲਿਆ
ਪੜ੍ਹਦੇ ਹੈ ਕਰਦੇ ਨੇ
ਪੜ੍ਹਨਾ ਕਿਵੇਂ ਹੁੰਦਾ ਹੈ ਜਿਵੇਂ ਹੁਣ ਮੈਂ ਅੰਗਰੇਜ਼ ਸਿੰਘ ਨੂੰ ਕਹਿੰਦਾ ਆ ਵੇਖਿਓ ਆ ਪੰਕਤੀਆਂ ਪੜ੍ਹ ਕੇ ਸੁਣਾਉਂਦਾ ਇਹਨੂੰ ਕਹਿੰਦੇ ਆ ਪੜ੍ਹਨਾ ਤੇ ਕਰਨਾ ਕਦੋਂ ਪੈਣਾ ਹੈ ਆ ਬੋਲ ਕੇ ਪੜ੍ਹਦਾ ਇਹਨੂੰ ਪੜ੍ਹਨਾ ਕਹਿੰਦੇ ਐ ਆਪਣੀ ਜ਼ਿੰਦਗੀ ਵਿੱਚ ਜਦੋਂ ਇਹ ਪਾਠ ਪੜ੍ਹਿਆ ਜਿਹੜਾ ਇਹਨੂੰ ਜਦੋਂ ਕਰਨਾ ਹੈ ਲਾਗੂ ਕਰਨਾ ਹੈ ਕੱਲ ਨੂੰ ਦਿਨੇ ਜ਼ਿੰਦਗੀ ਵਿੱਚ ਅੱਜ ਰਾਤ ਨੂੰ ਦਿਨੇ ਆਪਣੀ ਲਾਈਫ ਵਿੱਚ ਲਿਆ ਕਰਨਾ ਹੈ ਜਦੋਂ ਉਹ ਹੈ ਕਰਨਾ ਪੜ੍ਹਨ ਵਾਲੇ ਬਹੁਤ ਹੈ ਕਰਦਾ ਕੋਈ ਕੋਈ ਹੈ ਪੜ੍ਹਦੇ ਤੇ ਸਾਰੇ ਹੀ ਹੈ ਗਾ ਗਾ ਕੇ ਪੜ੍ਹਨਾ ਕੋਈ ਔਖਾ ਨਹੀਂ ਪਾਠ ਪੜ੍ਹਨੇ ਨਹੀਂ ਔਖੇ ਪਾਠ ਕਰਨੇ ਔਖੇ ਉਹ ਉਹ ਜੋ ਪੜ੍ਹਿਆ ਉਹਨੂੰ ਜ਼ਿੰਦਗੀ ਵਿੱਚ ਕਰਨਾ ਪੜ੍ਹਦੇ ਬਹੁਤ ਹੈ ਲੋਕ ਪੜ੍ਹਨ ਦੀ ਕਿਹੜੀ ਗੱਲ ਲੋ ਆ ਪੜੋ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਲੋ ਆ ਸੁਣੋ ਆਪਾਂ ਰੋਜ਼ ਹੀ ਪੜ੍ਹਦੇ
ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਬਿਲਕੁਲ ਲਾਤੰ ਦੋਇ ਧੋਤੀ ਮਸਤਰ ਕਪਾਤੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਹਚੋ ਕਰਮੰ ਕਹੋ ਨਾਨਕ ਨਿਹਚੋ ਧਿਆਵੇ ਬਿਨ ਸਤ ਗੁਰ ਵਾਟ ਨਾ ਪਾਵੇ
ਦੁਨੀਆ ਬਹੁਤ ਕੁਛ ਕਰਦੀ ਹੈ ਜੀ ਕਹਿੰਦੇ ਬੜੇ ਕੰਮ ਇਦਾਂ ਦੇ ਕਰਦੀ ਹੈ ਗਲ ਮਾਲਾ ਤਿਲਕ ਲਿਲਾਟਨ ਹੁਣ ਆਮ ਬੰਦੇ ਤੇ ਮਾਲਾ ਪਾਉਂਦੇ ਨਹੀਂ ਗਲਾਂ 'ਚ ਹੁਣ ਤੁਹਾਡੇ ਕਿੰਨੇ ਕੁ ਬੰਦਿਆਂ ਨੇ ਮਾਲਾ ਗਲ 'ਚ ਪਾਈਆਂ ਹੋਈਆਂ ਜ਼ਿਆਦਾਤਰ ਮਾਲਾ ਗਲ 'ਚ ਕੌਣ ਪਾਉਂਦੇ ਆ ਸਾਡੇ ਵਰਗੇ ਬੰਦੇ ਜ਼ਿਆਦਾਤਰ ਬਾਬੇ ਹੀ ਪਾਉਂਦੇ ਆ ਗਲ ਵਿੱਚ ਮਾਲਾ ਮੱਥੇ ਤੇ ਤਿਲਕ ਚਾਹੇ ਉਹ ਹਿੰਦੂ ਪੁਜਾਰੀ ਹੋਵੇ ਚਾਹੇ ਉਹ ਸਿੱਖ ਪੁਜਾਰੀ ਹੋਵੇ ਇਦਾਂ ਦਾ ਦਿਖਾਵਾ ਉਹੀ ਕਰਦੇ ਹੁਣ ਬਾਕੀ ਦੇ ਕਰਮ ਕਾਂਡ ਲੋਕਾਂ ਤੋਂ ਛਡਾਉਂਦੇ ਆ ਪਰ ਜੇ ਸਾਨੂੰ ਪਤਾ ਲੱਗ ਜੇ ਅਸੀਂ ਛੱਡਣ ਨੂੰ ਕਿੱਥੇ ਤਿਆਰ ਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਫੋਕਟ ਕਰਮ ਨੇ ਇਹ ਦਿਖਾਵੇ ਕਰਨੇ ਇਦਾਂ ਦੇ ਕੰਮ ਕਰਨੇ ਸਭ ਫੋਕਟ ਨੇ ਅੱਜ ਕਿਸੇ ਸ਼ਰਾਬੀ ਨੂੰ ਕਹਿੰਦਾ ਮੈਂ ਆਪਣੀ ਜ਼ਿੰਦਗੀ ਵਿੱਚ ਹਜ਼ਾਰਾਂ ਸ਼ਰਾਬੀ ਬਦਲਦੇ ਵੇਖੇ ਐ ਜਦੋਂ ਉਹਨਾਂ ਨੂੰ ਬਾਣੀ ਦੀਆਂ ਪੰਕਤੀਆਂ ਸੁਣਾਈ ਦੀਆਂ ਸਮਝ ਆਉਂਦੀ ਆ ਉਹਨਾਂ ਦੇ ਦਿਮਾਗ 'ਚ ਬਹਿ ਜਾਂਦੀ ਕਹਿੰਦੇ ਅੱਜ ਨਹੀਂ ਅੱਜ ਤੋਂ ਨਹੀਂ ਪੀਂਦੇ ਹਜ਼ਾਰਾਂ ਸ਼ਰਾਬੀ ਸ਼ਰਾਬ ਛੱਡਦੇ ਵੇਖੇ ਐ ਹਜ਼ਾਰਾਂ ਨਸ਼ੇੜੀ ਨਸ਼ਾ ਛੱਡਦੇ ਵੇਖੇ ਐ ਹਜ਼ਾਰਾਂ ਮਾੜੇ ਕੰਮ ਕਰਨ ਵਾਲੇ ਬੰਦੇ ਮਾੜੇ ਕੰਮ ਛੱਡ ਦਿੰਦੇ ਐ ਪਰ ਸਾਡੇ ਵਰਗੇ ਬਾਬੇ ਚੋਲਿਆਂ ਵਾਲਿਆਂ ਨੂੰ ਕਹਿ ਦਿਓ ਵੀ ਆਹ ਕੰਮ ਗਲਤ ਹੈ ਉਹ ਨਹੀਂ ਛੱਡਦੇ ਸ਼ਰਾਬੀਆਂ ਨੇ ਛੱਡ ਦੇਣੀ ਹੈ ਸ਼ਰਾਬ ਵੀ ਆਹ ਠੀਕ ਨਹੀਂ ਗੱਲ ਛੱਡ ਦਿੰਦੇ ਆ ਪਰ ਕਿਸੇ ਬਾਬੇ ਨੂੰ ਕਹਿ ਕੇ ਵੇਖੋ ਵੀ ਲੈ ਵੀ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਆ ਮਹਾਰਾਜ ਨੇ ਕਿਹਾ ਵੀ ਗਲ ਮਾਲਾ ਤਿਲਕ ਲਿਲਾਟੰਗ ਦੋਇ ਧੋਤੀ ਬਸਤਰ ਕਪਾਟੰਗ ਸਾਰਾ ਠੀਕ ਨਹੀਂ ਮੰਨਦਾ ਹੈ ਕਿਹੜੇ ਬਾਬੇ ਨੂੰ ਮਨਾਓਗੇ ਦੱਸਿਓ ਮੈਨੂੰ ਵੀ ਫਲਾਣੇ ਬਾਬੇ ਕੋਲੇ ਗਏ ਸੀ ਅਸੀਂ ਜਦੋਂ ਉਹਨੂੰ ਐਂ ਕਿਹਾ ਸ਼ਰਾਬੀ ਨੇ ਤੇ ਬੋਤਲ ਵਗਾ ਕੇ ਮਾਰੀ ਉਹਨੇ ਇੱਕ ਮਾਲਾ ਰੱਖ ਦਿੱਤੀ ਕਹਿੰਦਾ ਲੈ ਵੀ ਅੱਜ ਤੋਂ ਬਾਅਦ ਨਹੀਂ ਅਸੀਂ ਕਰਦੇ ਇਹ ਬਾਣੀ 'ਚ ਲਿਖਿਆ ਅਸੀਂ ਮੰਨਾਂਗੇ ਆਹ ਸ਼ਬਦ ਸੁਣਾ ਕੇ ਵੇਖ ਲਿਓ ਗਲੀ ਜਿੰਨਾ ਜਪ ਮਾਲੀਆਂ ਗਲ ਵਿੱਚ ਪਾ ਲਈਆਂ ਜਪਣ ਵਾਲੀਆਂ ਮਾਲਾਂ ਲੋਟੇ ਹੱਥ ਨੇ ਬੱਗ ਲਿਸ਼ਕਦੇ ਗੜਵੇ ਫੜ ਲੈ ਲਿਸ਼ਕਾਂ ਮਾਰਦੇ ਗੜਵੇ ਫੜ ਲੈ ਗਲ ਵਿੱਚ ਮਾਲਾ ਪਾ ਲਈਆਂ ਆ ਪੂਰਾ ਸ਼ਬਦ ਲਓ ਇੱਕ ਵਾਰੀ ਗੱਜ ਸਾਢੇ ਤੇ ਤੇ
ਗੱਜ ਸਾਢੇ ਤੇ ਤੇ ਧੋਤੀਆਂ ਤੇਰੇ ਪਾਇਨ ਤੱਕ ਗਲੀ ਜਿਨਾ ਜਪ ਮਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਐਸੇ ਸੰਤ ਨਾਮੋ ਕੋ ਭਾਵੇ ਡਾਲਾ ਸਿਓ ਭੇਟਾ ਘਟਕਾਵੇ
ਆ ਬਚਨ ਪੜ੍ਹ ਕੇ ਬਦਲਣ ਨੂੰ ਜੀ ਕਰਦਾ ਹੈ
ਇੱਥੇ ਕਈ ਕਹਿੰਦੇ ਆ ਜੀ ਤੁਸੀਂ ਸੰਤ ਬਾਬਾ ਹਥਿਆਰਾਂ ਤੇ ਲਿਖਾਉਂਦੇ ਸੀ ਭਾਈ ਕਿਉਂ ਲਿਖਾਉਣ ਲੱਗ ਗਏ ਭਾਈ ਦਾ ਅਰਥ ਭਾਈ ਸਾਹਿਬ ਉਦਾਂ ਨਹੀਂ ਭਾਈ ਦਾ ਅਰਥ ਹੈ ਭਰਾ ਆ ਮੇਰਾ ਛੋਟਾ ਭਾਈ ਆ ਮੇਰਾ ਵੱਡਾ ਭਾਈ ਕਹਿੰਦੇ ਨੇ ਸੀ ਉਹ ਸਟੇਜ ਤੇ ਕੌਣ ਕੀਰਤਨ ਕਰਦਾ ਸਾਡਾ ਭਰਾ ਭਾਈ ਮਤਲਬ ਮੇਰਾ ਭਰਾ ਅਸੀਂ ਸਾਰੇ ਭਾਈ ਭਾਈ ਲਿਖਦੇ ਸੀ ਨਾ ਮੇਰੇ ਮੇਰੇ ਹਥਿਆਰਾਂ ਤੇ ਵੀ ਲੱਗਾ ਹੀ ਸੀ ਸੰਤ ਵੀ ਬਾਬਾ ਵੀ ਮਾਲਾ ਵੀ ਫੜਦਾ ਸੀ ਗਲ 'ਚ ਵੀ ਪਾਉਂਦਾ ਸੀ ਪਰ ਆਹ ਪੰਕਤੀਆਂ ਪੜ੍ਹ ਕੇ ਜੀ ਨਹੀਂ ਕਰਦਾ ਸ਼ਰਮ ਆਉਂਦੀ ਹੈ ਵੀ ਇਹ ਮਹਾਰਾਜ ਤੇ ਇੱਦਾਂ ਕਹਿੰਦੇ ਬਾਣੀ ਵਿੱਚ ਇਹ ਪਾਂਡੇ ਨੂੰ ਨਹੀਂ ਕਿਹਾ ਸਾਨੂੰ ਵੀ ਤਾਂ ਕਿਹਾ ਹੀ ਹੈ ਅਗਲਾ ਕਹਿੰਦਾ ਸ਼ਰਾਬ ਛੱਡਣ ਦੀ ਗੱਲ ਕੀਤੀ ਲੈ ਵੀ ਉਹਦੇ ਲਈ ਕੀਤੀ ਹੈ ਨਹੀਂ ਭਾਈ ਸਾਡੇ ਲਈ ਕੀਤੀ ਹੈ ਕਿਉਂ ਬੋਲੇ ਬਣੇ ਆ ਕਿਉਂ ਕਮਲੇ ਬਣੇ ਆ ਕਿਸੇ ਨੂੰ ਸ਼ਰਮ ਆਵੇ ਨਾ ਆਵੇ ਮੈਨੂੰ ਤੇ ਆਉਂਦੀ ਹੈ ਕੋਈ ਬਦਲਣਾ ਚਾਹੇ ਨਹੀਂ ਬਦਲਣਾ ਚਾਹੁੰਦਾ ਪਰ ਮੈਂ ਤੇ ਬਦਲੂ ਮੈਨੂੰ ਤੇ ਐਂ ਚੰਗਾ ਲੱਗਦਾ ਹੈ ਬਾਣੀ ਨੇ ਕਿਹਾ ਮੰਨੋ ਯਾਰ ਕੋਸ਼ਿਸ਼ ਕਰੋ ਪਰ ਪ੍ਰੋਬਲਮ ਹੈ ਵੱਡੀ ਸ਼ਰਾਬੀ ਵਿਚਾਰਾ ਸ਼ਰਾਬ ਛੱਡ ਦਿੰਦਾ ਯਾਰ ਅੱਜ ਤੂੰ ਮੰਨ ਲੈਂਦੇ ਆ ਨਸ਼ੇੜੀ ਨਸ਼ਾ ਛੱਡ ਦਿੰਦਾ ਹੈ ਪਰ ਸਾਡੇ ਬੰਦਿਆਂ ਨੂੰ ਛੁਡਾ ਕੇ ਵਿਖਾਓ ਤੁਹਾਡੇ ਘਰੇ ਗੋਲੀਆਂ ਲੈ ਕੇ ਪਹਿਣਗੇ ਡਾਂਗਾਂ ਲੈ ਕੇ ਪਹਿਣਗੇ ਕਿਸੇ ਡੇਰੇ 'ਚ ਜਾਈ ਸ਼ਬਦ ਇਹ ਸੁਣਾ ਦੀ ਗਲੀ ਜਿੰਨਾ ਜਪ ਮਾਲੀਆਂ ਕਹਿਣਗੇ ਖੜ ਜਾਓ ਇਹਨੂੰ ਫੜੋ ਇਹਨੂੰ ਕੁੱਟਦੇ ਨੂੰ ਡੇਰੇ 'ਚੋਂ ਬਾਹਰ ਕੱਢ ਦੇਣਗੇ ਸਾਨੂੰ ਮੱਤਾਂ ਦੇਣ ਆ ਗਿਆ ਉਹਨੂੰ ਕਹੇ ਜਿੱਦੇ ਬਾਬਾ ਤੂੰ ਮੱਤ ਦੇਣ ਆਇਆ ਸੀ ਸਾਨੂੰ ਉਹਦੇ ਤੈਂ ਵੀ ਤੇ ਪੰਗਤੀਆਂ ਸੁਣਾਈਆਂ ਸੀ ਤੇਰੇ ਕਹੇ ਤੇ ਮੈਂ ਸ਼ਰਾਬ ਛੱਡਤੀ ਅੱਜ ਮੇਰੇ ਕਹੇ ਤੇ ਤੂੰ ਕਿਉਂ ਨਹੀਂ ਸੰਤਗਿਰੀ ਛੱਡਦਾ ਤੂੰ ਮੱਥੇ ਟਿਕਾਣੇ ਟਿਕਾਉਣੇ ਕਿਉਂ ਨਹੀਂ ਛੱਡਦਾ ਤੂੰ ਦੇਹ ਨੂੰ ਪੂਜਣ ਕਿਉਂ ਲਾਇਆ ਹੋਇਆ ਲੋਕਾਂ ਨੂੰ ਤੂੰ ਚੌੜਾ ਹੋ ਕੇ ਕਿਉਂ ਬਹਿ ਜਾਂਦਾ ਵੀ ਟੇਕ ਮੱਥਾ ਜਦੋਂ ਮੈਂ ਕਹਿੰਦਾ ਮੈਂ ਮੱਥਾ ਟੇਕਣਾ ਪੈਰ ਅੱਗੇ ਨੂੰ ਕਰ ਦੇਣਾ ਵੀ ਰੱਖ ਲੈ ਇਹਦੇ ਤੇ ਸਿਰ ਤੈਂ ਦੇਹ ਪੂਜਣ ਕਿਉਂ ਲਾਇਆ ਅਸੀਂ ਜਦੋਂ ਤੁਹਾਡੀ ਮੰਨ ਕੇ ਬਾਣੀ ਦੀਆਂ ਪੰਗਤੀਆਂ ਮੰਨ ਕੇ ਸ਼ਰਾਬਾਂ ਛੱਡੀਆਂ ਤੇ ਅੱਜ ਜਦੋਂ ਤੁਹਾਡੀ ਵਾਰੀ ਆਈ ਹੈ ਤੁਸੀਂ ਕਿਉਂ ਭੱਜਦੇ ਆ ਕਿਹੜੀ ਦੇਹ ਜਿਹੜੀ ਸਦਾ ਬੈਠੀ ਰਹਿਣੀ ਹੈ ਤੇਰੀ ਦੇਹ ਨਾਸਵੰਤ ਨਹੀਂ ਛੱਡਣਾ ਨਹੀਂ ਸਰੀਰ ਇੱਕ ਦਿਨ ਤੈਂ ਕੀ ਤੂੰ ਦੁਨੀਆ 'ਚ ਮੱਥੇ ਟਿਕਾਉਣ ਹੀ ਆਇਆ ਸੀ ਜਾਂ ਫਿਰ ਸਿੱਧ ਕਰ ਵੀ ਮੱਥਾ ਟੇਕ ਕੇ ਗੱਲ ਬਣ ਜਾਂਦੀ ਹੈ ਆ ਜਿਹੜੇ ਤੇਰੇ ਨਾਲ 24 ਘੰਟੇ ਰਹਿੰਦੇ ਨੇ ਤੇ ਰੋਜ਼ ਮੱਥੇ ਟੇਕਦੇ ਨੇ ਸਵੇਰੇ ਸ਼ਾਮ ਸਦਾ ਤੇਰੇ ਨਾਲ ਰਹਿੰਦੇ ਆ ਬਦਲ ਗਏ ਅਸੀਂ ਤੇ ਕਦੇ ਮਹੀਨੇ ਬਾਅਦ ਮੱਥਾ ਟੇਕਦੇ ਆ ਰੋਜ਼ ਟੇਕਦੇ ਆ ਤੇਰੀਆਂ ਕਿਰਨਾਂ ਇਹਨਾਂ ਤੇ ਕਿਉਂ ਨਹੀਂ ਪਈਆਂ ਤੇਰੀ ਵਾਈਬ੍ਰੇਸ਼ਨ ਇਹਨਾਂ ਤੇ ਕਿਉਂ ਨਹੀਂ ਪਈ ਤੇਰੀਆਂ ਤਰੰਗਾਂ ਇਹਨਾਂ ਤੇ ਕਿਉਂ ਨਹੀਂ ਪਈਆਂ ਕਹਿ ਕੇ ਵੇਖੋ ਅਗਲੇ ਮਰਨ ਪੈਣਗੇ ਸਾਨੂੰ ਕੋਈ ਨਹੀਂ ਬਦਲਣ ਵਾਲਾ ਅੜੀਅਲ ਨੇ ਪੱਕੇ ਆਮ ਬੰਦੇ ਨੂੰ ਮਨਾਉਣਾ ਬਹੁਤ ਸੌਖਾ ਹੈ ਇਹਨਾਂ ਨੂੰ ਮਨਾ ਕੇ ਵਿਖਾਓ ਕਦੇ ਨਹੀਂ ਮੰਨਦੇ ਕਦੇ ਨਹੀਂ ਚੁੱਕਦੇ ਆ ਸਿੱਧੇ ਸ਼ਬਦ ਵੀ ਸੁਣਾ ਦਿਓ ਬਾਣੀ ਚੋਂ ਕੱਢ ਕੱਢ ਕੇ ਵੀ ਬਾਣੀ 'ਚ ਇੱਦਾਂ ਲਿਖਿਆ ਆ ਗੱਲਾਂ ਗਲਤ ਨੇ ਕਹਿਣਗੇ ਗਲਤ ਹੋਣਗੀਆਂ ਤੇਰੇ ਲਈ ਹੋਣਗੀਆਂ ਸਾਡੇ ਲਈ ਗਲਤ ਨਹੀਂ ਸੁਣਾਓ ਪੜ੍ਹ ਕੇ ਗੁਰਬਾਣੀ ਵਿੱਚ ਤੀਰਥ ਕਿਹਨੂੰ ਗਿਆ ਪੜ੍ਹ ਕੇ ਸੁਣਾਓ ਕਦੇ ਨਹੀਂ ਮੰਨਦੇ ਗੁਰਗਿਆਨ ਸਾਚਾ ਥਾਨ ਤੀਰਥ ਕਹਿ ਕੇ ਵਿਖਾਓ ਗੁਰਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਕਹਿ ਕੇ ਵੇਖੋ ਕਹਿਣਗੇ ਤੀਰਥ ਤੁਸੀਂ ਕਹਿੰਦੇ ਹੋ ਤੀਰਥਾਂ ਤੇ ਜਾਣਾ ਨਹੀਂ ਇਹਦੇ ਸਾਧੂ ਤੀਰਥ ਨੇ ਜਿੱਥੇ ਪੈਰ ਧਰਦੇ ਨੇ ਉੱਥੇ ਤੀਰਥ ਪ੍ਰਗਟ ਕਰ ਦਿੰਦੇ ਨੇ ਕਦੇ ਨਹੀਂ ਮੰਨਦੇ ਅੜੀਆਂ ਕਰਦੇ ਆ ਜੀ ਅੜੀਆਂ ਪਰ ਮੰਨੋ ਭਾਵੇਂ ਨਾ ਮੰਨੋ ਬਾਣੀ ਤੇ ਉਹੀ ਕਹਿੰਦੀ ਹੈ
ਇਹ ਹਰੀ ਦੇ ਸੰਤ ਨਾ ਜਾਣੋ
ਇੱਕ ਗੱਲ ਚੇਤਾ ਰੱਖਿਓ ਵੀਰੋ ਭਾਈਓ ਚੇਤਾ ਰੱਖਿਓ ਸੰਤ ਹੁੰਦੇ ਐ ਪਰ ਜਿਹੜੇ ਬਣ ਬਣ ਬਹਿੰਦੇ ਨੇ ਉਹ ਪਖੰਡੀ ਨੇ ਸੰਤ ਕੌਣ ਹੈ ਉਹ ਗੁਣ ਨੇ ਸੰਤ ਬਿਰਤੀ ਹੈ ਸੰਤ ਇੱਥੇ ਤੁਹਾਡੇ ਚ ਬੰਦੇ ਐ ਤੁਹਾਡੇ ਪਿੰਡਾਂ ਚ ਰਹਿਣ ਵਾਲੇ ਉਹ ਕਹਿੰਦੇ ਇੱਕ ਛਿੱਟ ਕਦੇ ਪਾਣੀ ਦੀ ਦੁੱਧ ਚ ਪਾ ਕੇ ਨਹੀਂ ਵੇਚੀ ਕਿਸੇ ਨਾਲ ਧੋਖਾ ਨਹੀਂ ਕੀਤਾ ਆਪਣੀ ਜ਼ਿੰਦਗੀ ਵਿੱਚ ਕਿਸੇ ਦੀ ਵੱਟ ਨਹੀਂ ਵੱਡੀ ਤੇਰੇ ਪਿੰਡ 'ਚ ਰਹਿੰਦੇ ਐ ਹੱਕ ਸੱਚ ਦੀ ਕਮਾਈ ਕੀਤੀ ਹੈ ਕਦੇ ਕਿਸੇ ਦੀ ਧੀ ਭੈਣ ਵੱਲ ਮਾੜੀ ਨਜ਼ਰ ਨਾਲ ਨਹੀਂ ਵੇਖਿਆ ਮਾਂ ਪਿਓ ਨੇ ਲੜ ਲਾਤਾ ਸੀ 18 ਸਾਲਾਂ ਦਾ 19 ਸਾਲਾਂ ਦਾ ਮੁੰਡਾ ਵਿਆਹ ਤਾ ਵੇ ਪੁੱਤ ਆ ਕਿਸੇ ਦੀ ਧੀ ਤੇਰੇ ਲੜ ਲਈ ਆ ਖਿਆਲ ਰੱਖੀ ਇਹਦਾ ਅੱਜ 60 ਸਾਲ ਦਾ ਹੋ ਗਿਆ ਆਪਣੀ ਘਰ ਵਾਲੀ ਤੋਂ ਬਿਨਾ ਕਿਸੇ ਵੱਲ ਮਾੜੀ ਨਜ਼ਰ ਨਾਲ ਨਹੀਂ ਵੇਖਿਆ ਸਵੇਰੇ ਜਾਂਦਾ ਸਾਰਾ ਦਿਨ ਖੇਤਾਂ 'ਚ ਕੰਮ ਕਰਕੇ ਲੱਕ ਭਨਾ ਕੇ ਰਾਤ ਨੂੰ ਆ ਕੇ ਘਰੇ ਪੈ ਜਾਂਦਾ ਧੀਆਂ ਵਿਆਹੀਆਂ ਪੁੱਤ ਵਿਆਹੇ ਕਦੇ ਠੱਗੀ ਬੇਈਮਾਨੀ ਕਿਸੇ ਨਾਲ ਜ਼ਿੰਦਗੀ ਦੇ ਵਿੱਚ ਨਹੀਂ ਕੀਤੀ ਹੱਕ ਸੱਚ ਦੀ ਕਮਾਈ ਖਾਧੀ ਆ ਆਹ ਸੰਤ ਨੇ ਆਹ ਭੈਣਾਂ ਦੀਆਂ ਬਿਰਤੀਆਂ ਇਦਾਂ ਦੀਆਂ ਬਿਰਤੀਆਂ ਵਾਲੇ ਸੰਤ ਨੇ ਅੱਜ ਸਾਰੀ ਦੁਨੀਆ ਨੂੰ ਠੱਗ ਕੇ ਠੱਗੀਆਂ ਮਾਰਨ ਵਾਲੇ ਬੰਦੇ ਆ ਜਿਹੜੇ ਉਹ ਸਾਡੇ ਸਿਰ ਤੇ ਬਹਿ ਕੇ ਸੰਤ ਬਣੇ ਆ ਤੇ ਇਹੋ ਜਿਹੀ ਬਿਰਤੀ ਵਾਲੇ ਬੰਦਿਆਂ ਨੂੰ ਪੁੱਛਦਾ ਕੋਈ ਨਹੀਂ ਜਿੰਨਾ ਬੰਦਾ ਚਲਾਕ ਹੋਵੇ ਜਿੰਨਾ ਬੰਦਾ ਤੇਜ ਹੋਵੇ ਕਹਿਣਗੇ ਆਹ ਆਹ ਤੇਜ ਹੈ ਤੇਜ ਤਰਾਰ ਚਾਹੀਦਾ ਜੀ ਬੰਦਾ ਜਿਹੜਾ ਬੰਦਾ ਸਹੀ ਤੁਰਿਆ ਜਾਂਦਾ ਉਹਨੂੰ ਲੋਕੀ ਕਮਲਾ ਸਮਝਦੇ ਆ ਤਾਂ ਕਰਕੇ ਚੇਤਾ ਰੱਖਿਓ ਸੰਤ ਵੀ ਹੁੰਦੇ ਐ ਪਰ ਸੰਤ ਐਦਾਂ ਨਹੀਂ ਵੀ ਉਹ ਚੋਲੇ ਵਾਲਾ ਹੋਏਗਾ ਮੇਰੇ ਵਾਂਗੂ ਸਟੇਜ ਤੇ ਬਹਿੰਦਾ ਉਹ ਸੰਤ ਐ ਬਾਜਾ ਵਜਾ ਲੈਂਦਾ ਉਹ ਸੰਤ ਐ ਡੇਰੇ 'ਚ ਰਹਿੰਦਾ ਤਾਂ ਸੰਤ ਐ ਗੁਰਦੁਆਰੇ ਰਹਿੰਦਾ ਤਾਂ ਸੰਤ ਐ ਸੰਤ ਇੱਕ ਬਿਰਤੀ ਐ ਸੁਭਾਅ ਐ ਸੰਤ ਦਾ ਇੱਕ ਸੁਭਾਅ ਐ ਤੇ ਮੈਨੂੰ ਮੈਂ ਸੱਚ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੇ ਸੰਤ ਦੀ ਗੱਲ ਕਰੀਏ ਅਸੀਂ ਮੈਂ ਅਮਰੀਕਾ ਕੈਨੇਡਾ ਵਿੱਚ ਸਾਡੇ ਨਾਲੋਂ ਜ਼ਿਆਦਾ ਕਿਤੇ ਸੰਤ ਵੇਖੇ ਐ ਕਿਉਂ ਅਗਲੇ ਤੁਹਾਡੀ ਕੇਅਰ ਕਰਦੇ ਐ ਤੁਹਾਡਾ ਰੁਮਾਲ ਵੀ ਡਿੱਗ ਜਾਏ ਭੱਜ ਕੇ ਚੱਕ ਕੇ ਫੜਾਉਂਦੇ ਐ ਤੁਸੀਂ ਕਿਤੇ ਬਟਵਾ ਭੁੱਲ ਗਏ ਘਰ ਤੱਕ ਪਹੁੰਚਦਾ ਕਰਨਗੇ ਛੜਕਦੇ ਜਾਂਦਿਆਂ ਤੇਰੇ ਨਾਲ ਕੋਈ ਗਲਤ ਕਰ ਗਿਆ ਫੋਨ ਕਰਦੇ ਨੇ ਪੁਲਿਸ ਵਾਲੇ ਨੂੰ ਆਓ ਜੀ ਬੰਦਾ ਖਤਰੇ 'ਚ ਐ ਕਿਤੇ ਡਿੱਗ ਪਿਆ ਤੂੰ ਤੁਰਿਆ ਜਾਂਦਾ 50 ਬੰਦੇ ਫੜ ਲੈਣਗੇ ਐਕਸੀਡੈਂਟ ਹੋ ਗਿਆ ਸਾਰੇ ਖੜਨਗੇ ਫਟਾਫਟ ਕੌਲਾਂ ਕਰਦੇ ਐ ਪੁਲਿਸ ਆਵੇ ਐਂਬੂਲੈਂਸ ਆਵੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਆਹ ਬਿਰਤੀ ਐ ਸੰਤਾਂ ਦੀ ਟੈਕਸ ਭਰਦੇ ਆ ਪੂਰਾ ਕਮਾਈ ਕਰਦੇ ਐ ਟੈਕਸ ਭਰਦੇ ਆ ਪੂਰਾ ਆ ਕੇਰਲ ਵਾਸਤੇ ਸਾਨੂੰ ਕਹਿੰਦੇ ਆ ਨਾ ਵੀ ਆਪਾਂ ਹੈਲਪ ਕਰੋ ਮਦਦ ਕਰੋ ਅਗਲਿਆਂ ਨੇ ਢਾਂਚਾ ਹੀ ਇਦਾਂ ਦਾ ਬਣਾਇਆ ਹੋਇਆ ਜੇ ਉੱਥੇ ਇਦਾਂ ਦੀ ਆਫਤ ਆਏਗੀ ਸਾਰੀ ਅਮਰੀਕਾ ਸਾਰੀ ਕੈਨੇਡਾ ਉੱਥੇ ਐ ਹੈਲੀਕਾਪਟਰ ਫਿਰਦੇ ਹੋਣਗੇ ਵੀ ਇੱਕ ਵੀ ਬੰਦਾ ਮਰਨ ਨਹੀਂ ਦੇਣਾ ਹਰੇਕ ਦੇ ਘਰ ਦੀ ਸਿਕਿਉਰਿਟੀ ਹੈ ਇੰਸ਼ੋਰੈਂਸ ਹੋਇਆ ਹੈ ਹਰ ਇੱਕ ਦਾ ਘਰ ਸਰਕਾਰ ਬਣਾ ਕੇ ਦੇਵੇਗੀ ਢਾਂਚਾ ਇਦਾਂ ਦਾ ਇਹ ਬਿਰਤੀਆਂ ਬਿਰਤੀਆਂ ਸੁਭਾਅ ਹੈ ਸੰਤ ਸੁਭਾਅ ਹੁੰਦਾ ਹੈ ਸੰਤ ਕੱਪੜੇ ਨਹੀਂ ਹੁੰਦੇ ਸੰਤ ਚੋਲਾ ਨਹੀਂ ਹੁੰਦਾ ਸੰਤ ਗੋਲ ਪੱਗ ਨਹੀਂ ਹੁੰਦੀ ਸੰਤ ਸੁਭਾਅ ਹੁੰਦਾ ਹੈ ਇਸ ਸੁਭਾਅ ਦੇ ਬੰਦੇ ਬਣੀਏ ਇਹ ਬਿਰਤੀ ਬਣਾਈਏ ਪਰ ਜਿਹੜਾ ਬੰਦਾ ਕਵੇ ਵੀ ਹਾਂਜੀ ਮੈਂ ਹੁਣ ਇਦਾਂ ਚੌੜਾ ਹੋ ਕੇ ਬਹਿ ਗਿਆ ਆਜੋ ਜੀ ਲਾ ਲਓ ਲਾਈਨ ਟੇਕੋ ਜੀ ਮੱਥਾ ਮੈਂ ਦੇਣਾ ਜੀ ਆਸ਼ੀਰਵਾਦ ਇਦਾਂ ਸੁਣੋ ਕੁਲਹਾ ਦਿੰਦੇ ਬਾਬਲੇ ਲੈਂਦੇ ਵੱਡੇ ਨਲੱਜ ਇਹ ਪੰਕਤੀਆਂ ਗਾਇਓ ਜੀ
ਕੁਲਹਾ ਦਿੰਦੇ ਬਾਬਲੇ ਲੈਂਦੇ ਵੱਡੇ ਨਲੱਜ
ਸੁਣੋ ਕੁਲਹਾਂ ਦਾ ਅਰਥ ਹੈ ਗੱਦੀਆਂ ਘਰ ਜਾ ਕੇ ਸ਼ਬਦ ਕੱਢ ਕੇ ਪੜਿਓ ਨੈਟ ਤੇ ਕੱਢਿਓ ਸ਼ਬਦ ਕੁਲਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਲੱਜ ਕਹਿੰਦੇ ਬਾਬਲੇ ਬਸ਼ਰਮ ਕਮਲੇ ਬੌਲੇ ਕਹਿੰਦੇ ਕਮਲੇ ਆ ਜਿਹੜੇ ਗੱਦੀਆਂ ਦਿੰਦੇ ਆ ਮੈਂ ਗੱਦੀ ਦੇਤੀ ਤੇ ਵੱਡੇ ਬਸ਼ਰਮ ਉਹ ਨੇ ਜਿਹੜੇ ਗੱਦੀਆਂ ਲੈਂਦੇ ਆ ਗੱਦੀਆਂ ਲੈਂਦੇ ਐ ਕੁਲਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਲੱਜ ਕਹਿੰਦੇ ਚੂਹਾ ਤੇ ਪਹਿਲਾਂ ਹੀ ਖੱਡ 'ਚ ਨਹੀਂ ਸੀ ਵੜਦਾ ਹੁਣ ਕਹਿੰਦੇ ਗੱਦੀ ਵਾਲੇ ਛੱਜ ਵੱਜ ਗਿਆ ਆਖੋ ਸਤਨਾਮ ਅਗਲਾ ਤੇ ਪਹਿਲਾਂ ਹੀ ਆਕੜ ਆਕੜ ਕੇ ਤੁਰਦਾ ਸੀ ਹੁਣ ਕਹਿੰਦਾ ਮੈਂ ਤੇ ਜੀ ਗੱਦੀ ਦਾ ਮਾਲਕ ਬਣ ਗਿਆ ਮੈਂ ਤੇ ਡੇਰੇਦਾਰ ਬਣ ਗਿਆ ਹੁਣ ਲੋਕੀ ਵੀ ਫਿਰ ਐ ਐ ਨਾ ਐ ਬਣਾ ਲੈਂਦੇ ਨੇ ਸੰਪਰਦਾ ਪਹਿਲਾਂ ਇੱਥੋਂ ਚੱਲੀ ਫਿਰ ਐ ਕਾਟੀ ਜੀ ਮਾਰ ਕੇ ਫਿਰ ਆਹ ਆਇਆ ਉਦੋਂ ਬਾਅਦ ਫਿਰ ਆਹ ਹੋਇਆ ਉਦੋਂ ਬਾਅਦ ਫਿਰ ਆਹ ਹੋਇਆ ਐ ਲਿਆ ਕੇ ਖਿਲਾਰ ਦਿੰਦੇ ਨੇ ਤੇ ਆਪਣੇ ਆਪ ਨੂੰ ਅਗਲਾ ਗੁਰੂ ਗੋਬਿੰਦ ਸਿੰਘ ਦਾ ਖਾਸ ਸਮਝਦਾ ਫਿਰ ਵੀ ਮੈਂ ਤੇ ਹੁਣ ਖਾਸ ਬਣ ਗਿਆ ਨਾ ਮੈਨੂੰ ਮਿਲ ਗਈ ਗੱਦੀ ਐਦਾਂ ਹੀ ਕਹਿੰਦੇ ਆ ਅਸੀਂ ਉਹ ਪਿਆਰਿਓ ਗੁਰੂ ਨਾਨਕ ਨੇ ਪੰਥ ਚਲਾਇਆ ਇੱਕ ਰਾਹ ਚਲਾਇਆ ਗੁਰੂ ਗੋਬਿੰਦ ਸਿੰਘ ਦੇ ਸਿੱਖ ਇਦਾਂ ਦੇ ਨਹੀਂ ਸੀ ਵੀ ਮਨੀ ਸਿੰਘ ਨੇ ਆਪਣੀ ਗੱਦੀ ਚਲਾ ਲਈ ਬਾਬੇ ਦੀਪ ਸਿੰਘ ਨੇ ਆਪਣੀ ਗੱਦੀ ਚਲਾ ਲਈ ਭਾਈ ਦਇਆ ਸਿੰਘ ਨੇ ਆਪਣੀ ਗੱਦੀ ਚਲਾ ਲਈ ਭਾਈ ਸਾਹਿਬ ਸਿੰਘ ਨੇ ਹਿੰਮਤ ਸਿੰਘ ਨੇ ਆਪਣੀ ਗੱਦੀ ਚਲਾ ਲਈ ਸੰਗਤ ਸਿੰਘ ਨੇ ਆਪਣੀ ਗੱਦੀ ਚਲਾ ਲਈ ਉਹ ਸਾਰੇ ਦੇ ਸਾਰੇ ਗਿਆਨ ਦੇ ਪੁਜਾਰੀ ਸੀ ਆਪੋ ਆਪਣੀਆਂ ਗੱਦੀਆਂ ਚਲਾ ਕੇ ਨਹੀਂ ਬੈਠੇ ਕਿਤੇ ਨਹੀਂ ਗੱਦੀਆਂ ਚਲਾਈਆਂ ਉਹਨਾਂ ਨੇ ਇਹ ਤੇ ਸਾਡੇ ਵਾਲਿਆਂ ਨੇ ਚਲਾ ਕੇ ਆਪਣੇ ਆਪ ਨੂੰ ਉਹਨਾਂ ਨਾਲ ਜੋੜਿਆ ਆਖੋ ਸਤਨਾਮ ਅਸੀਂ ਫਲਾਣਿਆਂ ਚੋਂ ਆ ਦੂਜਾ ਕਹਿੰਦਾ ਅਸੀਂ ਫਲਾਣਿਆਂ ਚੋਂ ਆ ਤੀਜਾ ਕਹਿੰਦਾ ਅਸੀਂ ਫਲਾਣਿਆਂ ਚੋਂ ਇੱਕ ਗੱਲ ਹੋਰ ਵੇਖ ਲਓ ਹੋਰ ਸੁਣ ਲਓ ਚਲੋ ਗੱਲ ਚੱਲੀ ਹੋਈ ਹੈ ਤੇ ਸੁਣ ਹੀ ਲਓ ਧਿਆਨ ਨਾਲ ਸੁਣ ਲਓ ਸੁਣਿਓ ਵੇਖਿਓ ਪਹਿਲਾਂ ਕੌਣ ਸੀ ਭਾਈ ਮਨੀ ਸਿੰਘ ਬੋਲੋ ਜੀ ਗੁਰੂ ਸਾਹਿਬ ਦੇ ਵੇਲੇ ਕੌਣ ਸੀ ਭਾਈ ਗੁਰੂ ਸਾਹਿਬ ਦੇ ਵੇਲੇ ਸੀ ਬਾਬਾ ਦੀਪ ਸਿੰਘ ਗੁਰੂ ਸਾਹਿਬ ਦੇ ਵੇਲੇ ਸੀ ਭਾਈ ਕਨਈਆ ਗੁਰੂ ਸਾਹਿਬ ਦੇ ਵੇਲੇ ਸੀ ਭਾਈ ਦਇਆ ਸਿੰਘ ਏਦਾਂ ਹੀ ਸੀ ਨਾ ਹੁਣ ਉੱਤੋਂ ਥੱਲੇ ਨੂੰ ਆਏ ਐ ਇਹ ਥੱਲੇ ਆਉਂਦੇ ਆਉਂਦੇ ਤੇ ਫਿਰ ਵੀ ਉਹ ਭਾਈ ਸਾਹਿਬ ਸੀ ਏਦਾਂ ਕਹਿ ਲਓ ਵੀ ਭਾਈ ਸੀ ਥੱਲੇ ਵਾਲਾ ਹੋਰ ਭਾਈ ਤੀਜੇ ਵਾਲਾ ਵੀਰ ਅੱਜ ਵਾਲੇ ਦਾ ਤਾਂ ਇਕੱਲਾ ਨਾਂ ਹੀ ਚਾਹੀਦਾ ਸੀ ਨਾ ਥੱਲੇ ਨੂੰ ਆਉਣ ਵਾਲੇ ਦਾ ਪਰ ਇਹ ਪੁੱਠਾ ਪੁੱਠਾ ਹੋਇਆ ਕੰਮ ਉਹ ਕਿ ਉਹ ਕੌਣ ਸੀ ਉਹ ਸੀ ਭਾਈ ਮਨੀ ਸਿੰਘ ਉਹ ਸੀ ਭਾਈ ਦਇਆ ਸਿੰਘ ਉਹ ਸੀ ਭਾਈ ਕਨਈਆ ਉਹ ਤੇ ਐ ਸੀ ਉਹ ਥੱਲੇ ਨੂੰ ਆਏ ਇਹਨਾਂ ਦੀ ਸੰਪਰਦਾ ਦੇ ਵਿੱਚ ਇਹਨਾਂ ਦੀਆਂ ਕਿਤਾਬਾਂ ਖੋਲਿਓ ਤੇ ਕਿਤਾਬ ਦੇ ਸ਼ੁਰੂ ਵਾਲੇ ਪੰਨੇ ਤੇ ਪੜ੍ਹ ਕੇ ਵੇਖਿਓ ਪਹਿਲਾ ਭਾਈ ਦੂਜਾ ਭਾਈ ਤੀਜਾ ਭਾਈ ਚੌਥਾ ਬਾਬਾ ਪੰਜਵਾਂ ਸੰਤ ਬਾਬਾ ਛੇਵਾਂ ਸੰਤ ਬਾਬਾ ਫਲਾਣਾ ਸਿੰਘ ਜੀ ਮਹਾਰਾਜ ਤੇ ਸੱਤਵਾਂ ਸ਼੍ਰੀ 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 ਸ਼੍ਰੀਮਾਨ 108 ਸੰਤ ਬਾਬਾ ਫਲਾਣਾ ਸਿੰਘ ਜੀ ਮਹਾਰਾਜ ਇਹ ਥੱਲੇ ਆਉਂਦੇ ਆਉਂਦੇ ਵਧੀ ਜਾਂਦੇ ਆ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਇੱਥੋਂ ਵੇਖੋ ਐਡਾ ਨਾਮ ਹੈ ਉਦੋਂਗਾ ਹੋਰ ਛੋਟਾ ਹੋ ਗਿਆ ਉੱਤੇ ਉੱਤੇ ਜਾਂਦਿਆਂ ਜਾਂਦਿਆਂ ਘਟੀ ਜਾਂਦੇ ਆ ਮਤਲਬ ਕੀ ਕਮਾਈ ਵਧੀ ਗਈ ਹੈ ਉਹ ਛੋਟੇ ਸੀ ਜੇ ਚੱਲੇ ਵੀ ਸੀ ਤੇ ਐਂ ਚੱਲਦੇ ਜੇ ਉਹ ਵੀ ਭਾਈ ਹੈ ਭਰਾ 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 ਗੁਰੂ ਦੇ ਪੁੱਤ ਸਾਰੇ ਭਰਾ ਭਰਾ ਹੀ ਹੁੰਦੇ ਆ ਆਖੋ ਸਤਨਾਮ ਕੋਈ ਹੁੰਦਾ ਭਰਾ ਭਰਾ ਹੁੰਦਾ ਐਦਾਂ ਨਹੀਂ ਹੋਇਆ ਅਗਲਾ ਕਹਿੰਦਾ ਹੁਣ ਆਪਾਂ ਆਪਾਂ ਚੌੜੇ ਹੋ ਕੇ ਗੱਲਾਂ ਕਰਦੇ ਹਾਂ ਇੱਥੇ ਅਸੀਂ ਜੀ ਇੱਕ ਏਕ ਪਿਤਾ ਇੱਕ ਸਕੇ ਹਮ ਬਾਰ ਕਹਿੰਦੇ ਰਹਿਣ ਦਿਓ ਗੱਪੀਓ ਝੂਠ ਬੋਲਦੇ ਹੋ ਤੁਸੀਂ ਝੂਠ ਬੋਲਦੇ ਹੋ ਏਕ ਪਿਤਾ ਇੱਕ ਸਕੇ ਹਮ ਬਾਰਕ ਅਗਲਾ ਕਹਿੰਦਾ ਪੁੱਛ ਲੈ ਫਿਰ ਆ ਜਾ ਉਹ ਕੌਣ ਹੈ ਦੇਗ ਵਰਤੋਂ ਦਾ ਭਾਈ ਗੁਰਮੁਖ ਸਿੰਘ ਦੇਗ ਵਰਤੋਂ ਦਾ ਕੌਣ ਹੈ ਭਾਈ ਗੁਰਮੁਖ ਸਿੰਘ ਆ ਪੈਰੇ ਤੇ ਕੌਣ ਖੜਾ ਹੈ ਭਾਈ ਬੇਅੰਤ ਸਿੰਘ ਅੱਛਾ ਆ ਚੋਰ ਕੌਣ ਕਰਦਾ ਹੈ ਇਹ ਭਾਈ ਸੁਖਦੇਵ ਸਿੰਘ ਆ ਕੀਰਤਨ ਕੌਣ ਕਰਦਾ ਹੈ ਕੀਰਤਨ ਕੌਣ ਕਰਦਾ ਹੈ ਆ ਭਾਈ ਗੁਰਪ੍ਰੀਤ ਸਿੰਘ ਆ ਢੋਲਕ ਵਜਾਉਂਦਾ ਹੈ ਭਾਈ ਸੁਖਮਨ ਸਿੰਘ ਆ ਜਿਹੜਾ ਲੇਟ ਜਿਹਾ ਤੁਰਿਆ ਆਉਂਦਾ 8:30 ਵਜੇ ਇਹ ਕਿਹੜਾ ਹੈ ਇਹ ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਮਹਾਰਾਜ ਕਹਿਣਗੇ ਲੈ ਆ ਭਾਈ ਭਾਈ ਹੈ ਤੁਸੀਂ ਆ ਇਕੱਲਾ ਹੀ ਵੱਖ ਤੁਰਿਆ ਫਿਰਦਾ ਇਹਨਾਂ 'ਚ ਗੱਲਾਂ ਮਾਰਦੇ ਹੋ ਭਾਈਆਂ ਭਾਈਆਂ ਦੀਆਂ ਇੱਕ ਨੂੰ ਤੁਸੀਂ ਐਡਾ ਮਹਾਨ ਕਰ ਦਿੰਦੇ ਹੋ ਜੇ ਬੰਦਾ ਸਮਝਣ ਵਾਲਾ ਹੋਵੇ ਉਹ ਕਹਿੰਦਾ ਹੱਦ ਹੋ ਗਈ ਬਈ ਗੁਰੂ ਇਹਨਾਂ ਦਾ ਇੱਕ ਦੇਗ ਵਰਤਾਉਣ ਵਾਲਾ ਵੀ ਭਾਈ ਉਹ ਸਾਡਾ ਭਾਈ ਗੁਰਮੁਖ ਸਿੰਘ ਆ ਢੋਲਕ ਵਜਾਉਂਦਾ ਭਾਈ ਸੁਖਮਨ ਸਿੰਘ ਆ ਕੀਰਤਨ ਕਰੀ ਜਾਂਦਾ ਭਾਈ ਰਣਜੀਤ ਸਿੰਘ ਹੈ ਸਾਰੇ ਭਰਾ ਭਰਾ ਇੱਕੋ ਜਿਹੇ ਹੈ ਇਹ ਇਹ ਹੈ ਭਾਈ ਭਾਈ ਭਰਾ ਭਰਾ ਅਸੀਂ ਭਾਈ ਭਾਈ ਆ ਇਕੱਠੇ ਕੀਰਤਨ ਕਰਦੇ ਹਾਂ ਸਾਡੇ 'ਚ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕੋਈ ਨਹੀਂ ਐਸਾ ਜਿਹਦੇ ਪੈਰਾਂ 'ਤੇ ਡਿੱਗਣਾ ਪਵੇ ਕਿਸੇ ਕੋਈ ਨਹੀਂ ਐਸਾ ਜਿਹਦਾ ਆਸ਼ੀਰਵਾਦ ਲੈਣ ਦੀ ਲੋੜ ਹੈ ਸਾਨੂੰ ਸੱਚਾ ਆਸ਼ੀਰਵਾਦ ਗੁਰੂ ਦਾ ਗਿਆਨ ਹੈ ਗਿਆਨ ਦੇਣਾ ਗਿਆਨ ਲੈਣਾ ਆਸ਼ੀਰਵਾਦ ਦੇਣਾ ਲੈਣਾ ਹੈ ਸਾਡੇ 'ਚ ਆਸ਼ੀਰਵਾਦ ਗੁਰੂ ਦਾ ਗਿਆਨ ਹੀ ਹੈ ਮਾਰਦੇ ਹੋ ਗੱਲਾਂ ਭਾਈ ਭਾਈ ਦੀਆਂ ਤੁਸੀਂ ਹਮ ਏਕ ਪਿਤਾ ਏਕ ਸਕੇ ਹਮ ਬਾਰਕ ਕੋਈ ਬਾਰਕ ਨਹੀਂ ਇੱਥੇ ਵੱਡੇ ਤੇ ਛੋਟੇ ਸਭ ਬਣਾਈ ਫਿਰਦੇ ਹਾਂ ਅਸੀਂ ਮੰਨੋ ਭਾਵੇਂ ਨਾ ਮੰਨੋ ਬੇੜਾ ਗਰਕ ਕੀਤਾ ਇਸ ਸੋਚ ਨੇ ਸਾਡਾ ਇਹਨਾਂ ਗੱਲਾਂ ਦੇ ਵਿੱਚ ਉਲਝ ਗਏ ਅਸੀਂ ਫਿਰ ਇੰਨੇ ਸੰਤ ਨੇ ਇੰਨੇ ਬਾਬੇ ਨੇ ਬਰਸੀਆਂ ਹੀ ਮਨਾਈ ਚੱਲੋ ਸਾਰਾ ਸਾਰਾ ਸਾਲ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਕਦੋਂ ਹੁੰਦਾ ਮਨਾਉਂਦੇ ਹਾਂ ਅਸੀਂ ਕਦੋਂ ਸ਼ਵੇਕ ਸਿੰਘ ਸ਼ਹਿਬਾਜ ਸਿੰਘ ਦਾ ਸ਼ਹੀਦੀ ਦਿਹਾੜਾ ਲੰਘ ਜਾਂਦਾ ਕਿੱਦੇ ਮਨਾਇਆ ਕਿੱਦਾਂ ਇੱਥੇ ਏਡੇ ਏਡੇ ਯੋਧਿਆਂ ਦੀ ਗੱਲ ਹੋਈ ਹੈ ਕਿਹੜਾ ਪੁੱਛਦਾ ਇੱਥੇ ਹਰ ਇੱਕ ਬਾਬੇ ਦੇ ਡੇਰੇ ਆਪਣੇ ਬਾਬਿਆਂ ਦੀਆਂ ਬਰਸੀਆਂ ਤੇ ਜ਼ੋਰ ਲਾਉਂਦੇ ਐ ਤੇ ਜੇ ਗੁਰਪੁਰਬ ਵੀ ਮਨਾਉਂਦੇ ਐ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਮਨਾਤਾ ਅੰਦਰ ਹੀ ਖੰਡ ਪਾਠ ਕਰਾ ਕੇ ਅੰਦਰ ਹੀ ਭੋਗ ਪੁਣਾਤਾ ਤੇ ਜਦੋਂ ਆਉਂਦੀਆਂ ਨੇ ਬਰਸੀਆਂ ਉਦੋਂ ਮੇਲੇ ਲਵਾਉਂਦੇ ਐ ਉਦੋਂ ਵੱਡੇ ਵੱਡੇ ਬੋਰਡ ਵੱਡੇ ਵੱਡੇ ਇਸ਼ਤਿਹਾਰ ਵੱਡੀਆਂ ਵੱਡੀਆਂ ਲੜੀਆਂ ਉਦੋਂ ਪੈਸਾ ਖਰਚਦੇ ਐ ਉਦੋਂ ਟੀਵੀ 'ਚ ਲਾਈਵ ਕਰਦੇ ਐ ਸਾਰੀ ਦੁਨੀਆ 'ਚ ਪਤਾ ਲੱਗੇ ਸਾਡੇ ਬਾਬਾ ਜੀ ਪਰ ਕਦੇ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਪੁਰਬ ਇੰਨੀ ਚੜ੍ਹਦੀ ਕਲਾ ਨਾਲ ਮਨਾਇਆ ਕਦੇ ਗੁਰੂ ਗੋਬਿੰਦ ਸਿੰਘ ਦੇ ਇੰਨੇ ਇਸ਼ਤਿਹਾਰ ਲਾਏ ਕਦੇ ਬਾਬਾ ਅਜੀਤ ਸਿੰਘ ਦਾ ਜੁਝਾਰ ਸਿੰਘ ਦਾ ਸ਼ਹੀਦੀ ਦਿਹਾੜਾ ਇੰਨੀ ਚੜ੍ਹਦੀ ਕਲਾ ਨਾਲ ਮਨਾਇਆ ਕਦੇ ਵੀ ਨਹੀਂ ਕਦੇ ਨਹੀਂ ਮਨਾਇਆ ਪਰ ਜੇ ਸੱਚ ਬੋਲੋਗੇ ਫਿਰ ਮਰਚਾਂ ਲੱਗਦੀਆਂ ਸਾਰਿਆਂ ਦੇ ਵੀ ਇਦਾਂ ਕਿਉਂ ਪਰ ਸੱਚ ਇਹ ਹੈ ਫਿਰ ਆਪਣੇ ਬਾਬਿਆਂ ਵਰਗੇ ਲੋਕਾਂ ਨੂੰ ਬਣਾਓਗੇ ਇੱਥੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਵਰਗਾ ਕਿਹੜਾ ਬਣੂ ਇੱਥੇ ਜੇ ਅਜੀਤ ਸਿੰਘ ਜੁਝਾਰ ਸਿੰਘ ਦੀ ਗੱਲ ਚੱਲੇ ਇੱਥੇ ਉਦਾਂ ਦੇ ਬਣਨਗੇ ਉਹ ਯੋਧੇ ਉਹ ਸੂਰਮੇ ਪੈਦਾ ਹੋਣਗੇ ਉਹ ਬਹਾਦਰ ਪੈਦਾ ਹੋਣਗੇ ਇੱਥੇ ਤੁਸੀਂ ਆਪਣਿਆਂ ਬਾਬਿਆਂ ਦੀ ਗੱਲ ਕੀਤੀ ਬਸ ਹੋਰ ਕੁਛ ਨਹੀਂ ਕੀਤਾ ਸੱਚੇ ਆ ਮੰਨੋ ਭਾਵੇਂ ਨਾ ਮੰਨੋ ਆ ਚੇਤਾ ਰੱਖਿਓ ਐਦਾਂ ਆਸ਼ੀਰਵਾਦ ਦੇਣਾ ਵੀ ਜਾ ਤੇਰੇ ਕਾਰਜ ਹੋ ਜਾਣਗੇ ਲੈ ਚੱਕ ਦੇ ਫੱਟੇ ਵੇਖੀ ਜਾਊ ਲੈ ਬਈ ਦੇਤਾ ਤੈਨੂੰ ਆਸ਼ੀਰਵਾਦ ਸੁਣੋ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਐ ਕਹਿੰਦੇ ਕੁਲਹਾ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ ਲੋ ਹੁਣੇ ਕਰੀ ਪੂਰਾ ਸੁਣ ਲਿਓ ਪੜੋ
ਕੁਲਹਾ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ ਚੂਹਾ ਖੰਡ ਨਾ ਮਾਵਈ ਟਿੱਕਲ ਬੰਨੇ ਛੱਜ
ਕਹਿੰਦੇ ਜੂਆ ਤੇ ਕਈ ਖੰਡ ਚ ਨਹੀਂ ਸੀ ਵੜਦਾ ਕਹਿੰਦੇ ਹੁਣ ਗੱਦੀ ਦੀ ਗੱਦੀ ਦਾ ਬਣ ਵੱਜ ਗਿਆ ਛੱਜ ਐਡਾ ਛੱਜ ਲੈ ਕੇ ਹੁਣ ਕਿੱਥੇ ਵੜ ਜੂ ਇਹ ਖੰਡ ਚ ਹੁਣ ਤੇ ਡੇਰੇਦਾਰੀ ਦਾ ਛੱਜ ਵੱਜ ਗਿਆ ਆ ਅਗਲੀਆਂ ਪੰਕਤੀਆਂ ਧਿਆਨ ਨਾਲ ਸੁਣਿਓ ਜਿਹੜੇ ਆਸ਼ੀਰਵਾਦ ਦਿੰਦੇ ਐ ਕਹਿੰਦੇ ਇਹ ਵੀ ਜ਼ਮੀਰਾਂ ਮਰੀਆਂ ਵਾਲੇ ਐ ਉਹ ਰੱਬ ਦੇ ਸਾਹਮਣੇ ਆਸ਼ੀਰਵਾਦ ਕੀ ਦੇਗਾ ਕਿਹਦੇ ਸਿਰ ਤੇ ਹੱਥ ਰੱਖਣ ਲੱਗਿਆ ਉਹ ਦਿਮਾਗ ਉਹਦਾ ਵੇਖ ਇਹਦੇ 'ਚ ਕਿੰਨੇ ਕੁ ਤੰਤੂ ਕੰਮ ਕਰਦੇ ਆ ਕਿੰਨੀਆਂ ਨਾੜੀਆਂ ਕੰਮ ਕਰਦੀਆਂ ਇੱਕ ਇੱਕ ਨਾੜੀ 'ਚ ਕਿੰਨੀ ਕਿੰਨੀ ਊਰਜਾ ਜੇ ਤੁਸੀਂ ਕਿਤੇ ਮੇਰਿਓ ਵੀਰੋ ਨੈੱਟ ਤੇ ਬੈਠੇ ਰਹਿੰਦੇ ਹੋ ਫੇਸਬੁੱਕਾਂ ਭਰਦੇ ਹੋ ਤੁਸੀਂ ਨਾ ਪੰਜਾਬੀ 'ਚ ਹਿੰਦੀ ਵਿੱਚ ਇੰਗਲਿਸ਼ ਵਿੱਚ ਭਰ ਕੇ ਵੇਖੋ ਨੈੱਟ ਦੇ ਉੱਤੇ ਕਦੇ ਤੂੰ ਇੰਟਰਨੈੱਟ ਦੇ ਉੱਤੇ ਗੂਗਲ ਤੇ ਸਰਚ ਕਰੋ ਬਈ ਬ੍ਰੇਨ ਯੂਟਿਊਬ ਤੇ ਭਰ ਕੇ ਵੇਖੋ ਬਈ ਬੰਦੇ ਦੇ ਬ੍ਰੇਨ ਬ੍ਰੇਨ ਕਿੱਦਾਂ ਕੰਮ ਕਰਦਾ ਹੈ ਬ੍ਰੇਨ ਵਿੱਚ ਕਿੰਨੀਆਂ ਕਨਾੜੀਆਂ ਦਿਮਾਗ ਵਿੱਚ ਕਿੰਨੇ ਕੁ ਸੈੱਲ ਨੇ ਤੇ ਹੈਰਾਨ ਹੋ ਜਾਓਗੇ ਇੱਥੇ ਅਰਬਾਂ ਖਰਬਾਂ ਸੈੱਲ ਤੇਰੇ ਇੱਕ ਦਿਮਾਗ ਵਿੱਚ ਨੇ ਇੱਕ ਦਿਮਾਗ ਵਿੱਚ ਆ ਨਿੱਕਾ ਜਿਹਾ ਲੱਗਦਾ ਸਾਨੂੰ ਵੀ ਐਡੀ ਕੁ ਚੀਜ਼ ਹੈ ਐਡੀ ਕੁ ਇੱਥੇ ਕਿਵੇਂ ਨਾੜੀਆਂ ਕੰਮ ਕਰਦੀਆਂ ਉਹ ਜਿਹਨੂੰ ਰੱਬ ਦਾ ਆਸ਼ੀਰਵਾਦ ਕੁਦਰਤ ਦਾ ਆਸ਼ੀਰਵਾਦ ਮਿਲਿਆ ਹੋਇਆ ਆ ਦਿਮਾਗ ਜਿਹਨੂੰ ਕੁਦਰਤ ਨੇ ਦਿੱਤਾ ਹੋਇਆ ਪਹਿਲਾਂ ਹੀ ਐਡੀ ਵੱਡੀ ਤਾਕਤ ਮਿਲੀ ਹੋਈ ਹੈ ਤੂੰ ਇਹਦੇ ਸਿਰ ਤੇ ਕਿਹੜੇ ਹੱਥ ਰੱਖਦਾ ਆਖੋ ਸਤਨਾਮ ਰੱਬ ਦਾ ਆਸ਼ੀਰਵਾਦ ਜਿਹਨੂੰ ਮਿਲਿਆ ਹੋਵੇ ਉਹ ਮੇਰੇ ਵੀਰੋ ਭਾਈ ਰੱਬ ਦਾ ਆਸ਼ੀਰਵਾਦ ਕੀ ਹੈ ਰੱਬ ਵੱਲੋਂ ਘੜਿਆ ਹੋਇਆ ਸਾਡਾ ਬੋਲੋ ਜੀ ਦਿਮਾਗ ਆਸ਼ੀਰਵਾਦ ਹੈ ਰੱਬ ਦਾ ਕੁਦਰਤ ਦਾ ਹੈ ਕਿ ਨਹੀਂ ਉਹ ਇਸੇ ਆਸ਼ੀਰਵਾਦ ਚੋਂ ਜਹਾਜ਼ ਨਿਕਲੇ ਇਸੇ ਰੱਬ ਦੇ ਆਸ਼ੀਰਵਾਦ ਚੋਂ ਰਾਕਟ ਨਿਕਲੇ ਇਸੇ ਆਸ਼ੀਰਵਾਦ ਚੋਂ ਆ ਕਦੇ ਬਿਜਲੀ ਕੱਢੀ ਹੈ ਕਿਸੇ ਨੇ ਲਾਈਟ ਨਹੀਂ ਬਣਾਈ ਕਾਹਦੇ ਚੋਂ ਬਣਾਈ ਕਾਹਦੇ ਨਾਲ ਸੋਚ ਕੇ ਦੱਸੋ ਕਾਹਦੇ ਚੋਂ ਕੱਢੀ ਬੋਲੋ ਯਾਰ ਦਿਮਾਗ ਚੋਂ ਆ ਜਿਹੜੇ ਬੰਦੇ ਨੇ ਕਦੇ ਵਾਜਾ ਬਣਾਇਆ ਆ ਕਾਹਦੇ ਚੋਂ ਕੱਢਿਆ ਦਿਮਾਗ ਚ ਜਿਹਨੇ ਆ ਸਾਊਂਡ ਸਿਸਟਮ ਬਣਾਇਆ ਆ ਪੁਰਾਣਿਓ ਜਿਹੜੇ ਪੁਰਾਣਿਓ 30 ਸਾਲ ਪਹਿਲਾਂ ਇਹੋ ਜਿਹਾ ਸਾਊਂਡ ਹੁੰਦਾ ਸੀ ਇਹੋ ਜਿਹੇ ਬਕਸੇ ਹੁੰਦੇ ਸੀ ਪਹਿਲਾਂ ਨਹੀਂ ਇਹ ਕਾਹਦੇ ਚੋਂ ਕੱਢਿਆ ਅਗਲੇ ਨੇ ਦਿਮਾਗ ਚੋਂ ਆ ਨਵੀਆਂ ਨਵੀਆਂ ਗੱਡੀਆਂ ਕਿੱਥੋਂ ਆਈਆਂ ਦਿਮਾਗ ਚੋਂ ਆ ਇੰਟਰਨੈਟ ਤੇਰੇ ਹੱਥ 'ਚ ਫੜਿਆ ਫੋਨ ਮਰ ਜਾਂਦੇ ਚਿੱਠੀ ਕਦੋਂ ਦੀ ਪਾਈ 15 ਦਿਨਾਂ ਤੱਕ ਅਗਲੇ ਤੱਕ ਪਹੁੰਚਦੀ ਫਿਰ ਹਨਾ ਅੱਜ ਮਿੰਟ ਵਿੱਚ ਧੀ ਨਾਲ ਗੱਲ ਕਰ ਲੈ ਪੁੱਤ ਨਾਲ ਗੱਲ ਕਰ ਲੈ ਫੋਟੋ ਸਾਹਮਣੇ ਆਉਂਦੀ ਹੈ ਐ ਗੱਲਾਂ ਕੈਨੇਡਾ ਵਾਲਿਆਂ ਨਾਲ ਕਰਦਾ ਅਮਰੀਕਾ ਵਾਲਿਆਂ ਨਾਲ ਕਰਦਾ ਇਹ ਸਾਰਾ ਕੁਝ ਕਿੱਥੋਂ ਨਿਕਲਿਆ ਜੀ ਬੋਲੋ ਇਦੋਂ ਵੱਡਾ ਰੱਬ ਦਾ ਆਸ਼ੀਰਵਾਦ ਕੀ ਹੋ ਸਕਦਾ ਇਹ ਰੱਬ ਦਾ ਆਸ਼ੀਰਵਾਦ ਨਹੀਂ ਤੈਂ ਖੋਲਿਆ ਨਹੀਂ ਮੇਰੇ ਸਿਰ ਤੇ ਕੋਈ ਬਾਬਾ ਹੱਥ ਰੱਖਣ ਲੱਗੇ ਮੈਂ ਕਹਾਂਗਾ ਰਹਿਣ ਦੇ ਮੇਰੀ ਗਲਤੀ ਹੈ ਮੈਂ ਰੱਬ ਦਾ ਆਸ਼ੀਰਵਾਦ ਖੋਲ ਨਹੀਂ ਸਕਿਆ ਉਹਨੇ ਤੇ ਪੈਕੇਜ ਦੇ ਕੇ ਭੇਜਿਆ ਸੀ ਡੱਬਾ ਬੰਦ ਕਰਕੇ ਭੇਜਿਆ ਸੀ ਮੈਂ ਬੇਵਕੂਫ ਰਹਿ ਗਿਆ ਇਹਨੂੰ ਵਰਤ ਨਹੀਂ ਸਕਿਆ ਮੈਂ ਖੋਲ ਨਹੀਂ ਸਕਿਆ ਕਹਿੰਦੇ ਭੀਖਾ ਭੁੱਖਾ ਕੋ ਨਹੀਂ ਸਭ ਕੀ ਗਠੜੀ ਲਾਲ ਭੀਖਾ ਜੀ ਕਹਿੰਦੇ ਗਠੜੀ ਚ ਲਾਲ ਹੈ ਗਠੜੀ ਖੋਲਣਾ ਜਾਣਦਾ ਤਾਂ ਤੇ ਭਇਆ ਕੰਗਾਲ ਇਹਨੂੰ ਖੋਲਣੀ ਨਹੀਂ ਆਉਂਦੀ ਗਠੜੀ ਆ ਗਠੜੀ ਖੋਲਣੀ ਨਹੀਂ ਆਉਂਦੀ ਆ ਆਸ਼ੀਰਵਾਦ ਮੇਰੇ ਰੱਬ ਦਾ ਦਿੱਤਾ ਹੋਇਆ ਤੈਨੂੰ ਵੀ ਦਿੱਤਾ ਮੈਨੂੰ ਵੀ ਦਿੱਤਾ ਯਾਰ ਮੇਰੇ ਪੁੱਤ ਨੂੰ ਵੀ ਦਿੱਤਾ ਮੇਰੇ ਪਿਓ ਨੂੰ ਵੀ ਦਿੱਤਾ ਗੋਰਿਆਂ ਨੂੰ ਵੀ ਦਿੱਤਾ ਕਾਲਿਆਂ ਨੂੰ ਵੀ ਦਿੱਤਾ ਹਰੇਕ ਦੇਸ਼ ਨੂੰ ਦਿੱਤਾ ਹੈ ਉਹ ਫਰਕ ਨਹੀਂ ਰੱਖਦਾ ਤੇਰੇ ਪਿੰਡ ਦੇ ਸੀਰੀ ਨੂੰ ਵੀ ਦਿੱਤਾ ਹੈ ਜੱਟ ਦੀਆਂ ਗੱਲਾਂ ਕਰਦਾ ਇੱਥੇ ਮਜ਼ਬੀ ਨੂੰ ਵੀ ਦਿੱਤਾ ਹੈ ਰਮਦਾਸੀਆਂ ਦੀਆਂ ਗੱਲਾਂ ਕਰਦਾ ਉਹਨਾਂ ਨੂੰ ਵੀ ਦਿੱਤਾ ਹੈ ਇੱਥੇ ਮਿਸਤਰੀਆਂ ਦੀਆਂ ਗੱਲਾਂ ਕਰਦਾ ਉਹਨਾਂ ਨੂੰ ਵੀ ਦਿੱਤਾ ਹੈ ਹਰੇਕ ਨੂੰ ਰੱਬ ਦਾ ਆਸ਼ੀਰਵਾਦ ਮਿਲਿਆ ਤੇ ਮਿਸਤਰੀ ਜੱਟ ਤੈ ਬਣਾਏ ਹੈ ਇਹ ਮਜ਼ਬੀ ਚੂੜੇ ਤੂੰ ਕਹਿੰਦਾ ਹੈ ਇਹ ਤੂੰ ਕਹਿੰਦਾ ਹੈ ਇਹ ਬੰਦੇ ਨੇ ਕੀਤਾ ਹੈ ਰੱਬ ਦਾ ਆਸ਼ੀਰਵਾਦ ਸਭ ਤੇ ਹੈ ਰੱਬ ਕੋਈ ਫਰਕ ਨਹੀਂ ਰੱਖਦਾ ਉਹਦੇ ਆਸ਼ੀਰਵਾਦ ਦੇ ਅੱਗੇ ਕਿਸੇ ਦਾ ਆਸ਼ੀਰਵਾਦ ਮਹਿਣਾ ਨਹੀਂ ਰੱਖਦਾ ਮੇਰੀ ਜ਼ਿੰਦਗੀ 'ਚ ਕੋਈ ਬੰਦਾ ਕਹੇ ਮੈਂ ਤੇਰੇ ਸਿਰ ਤੇ ਹੱਥ ਰੱਖਣਾ ਹੱਥ ਫੜ ਕੇ ਪਰੇ ਕਰ ਦੂੰ ਵੀ ਪਰੇ ਕਰ ਲੈ ਉਹਦੇ ਆਸ਼ੀਰਵਾਦ ਦੇ ਸਾਹਮਣੇ ਕੋਈ ਆਸ਼ੀਰਵਾਦ ਜੇ ਬਾਬਾ ਤੂੰ ਵੀ ਮੈਨੂੰ ਮਿਲਿਆ ਹੈ ਤੇ ਤਾਂ ਵੀ ਉਹਦੇ ਆਸ਼ੀਰਵਾਦ ਕਰਕੇ ਮਿਲਿਆ ਤੇਰਾ ਮੈਨੂੰ ਪਤਾ ਲੱਗਾ ਨਹੀਂ ਚਾਹੀਦਾ ਕਿਸੇ ਦਾ ਆਸ਼ੀਰਵਾਦ ਦੱਦਾ ਦਾਤਾ ਇੱਕ ਹੈ ਸਭ ਕੋ ਉਹ ਹੈ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਦੱਦਾ ਦਾਤਾ ਇੱਕ ਹੈ ਇਹ ਚੇਤਾ ਰੱਖਿਓ ਕਾਹਦੇ ਆਸ਼ੀਰਵਾਦਿਆਂ ਦੀ ਗੱਲ ਕਰਦੇ ਹੋ ਤੁਸੀਂ ਕਿੱਥੇ ਪਹੁੰਚ ਗਏ ਆਸ਼ੀਰਵਾਦ ਲੈ ਕੇ ਸਾਡੇ ਵਰਗੇ ਪੁਰਾਣੇ ਮਰਦੇ ਰਹੇ ਅੱਗੇ ਸਿਰ ਕਰਦਾ ਰੱਖ ਦੋ ਜੀ ਸਿਰ ਤੇ ਹੱਥ ਰੱਖ ਦੋ ਜੀ ਸਿਰ ਤੇ ਹੱਥ ਆ ਪੁਰਾਣੇ ਉਹ ਉਦੋਂ ਵੀ ਤਾਸ਼ਾਂ ਖੇਡਦੇ ਸੀ ਅੱਜ ਵੀ ਤਾਸ਼ਾਂ ਹੀ ਖੇਡਦੇ ਐ ਆ ਨਿਆਣਿਆਂ ਨੇ ਆ ਨਿਆਣਿਆਂ ਨੇ ਆਸ਼ੀਰਵਾਦ ਖੋਲਿਆ ਆ 25 30 ਸਾਲਾਂ ਵਿੱਚ ਕਾਲਜਾਂ 'ਚ ਪੜ੍ਹ ਪੜ੍ਹ ਕੇ 20 ਸਾਲ ਪਹਿਲਾਂ ਜੰਮਿਆ ਬੱਚਾ ਸਾਡੇ ਨੇੜੇ ਪਿੰਡ ਦੇ ਵਿੱਚ ਅਕੈਡਮੀਆਂ 'ਚ ਪੜ੍ਹ ਕੇ ਆਸ਼ੀਰਵਾਦ ਖੋਲ ਕੇ ਅੱਜ ਕੈਨੇਡਾ ਬੈਠਾ ਹੈ ਸਾਡੇ ਵਰਗੇ ਸਾਧਾਂ ਦੇ ਅੱਗੇ ਸਿਰ ਕਰਨ ਵਾਲੇ ਤਾਸ਼ਾਂ ਹੀ ਖੇਡਦੇ ਆ ਆਖੋ ਸਤਨਾਮ ਲੈ ਲੈ ਆਸ਼ੀਰਵਾਦ ਤੈਨੂੰ ਆਸ਼ੀਰਵਾਦ ਸਮਝਾਇਆ ਹੀ ਇਹ ਹੈ 50 ਸਾਲ ਦਾ ਸਿਰ ਅੱਗੇ ਕਰ ਦਿੰਦਾ ਸੀ ਰੱਖ ਦੋ ਜੀ ਸਿਰ ਤੇ ਹੱਥ ਬਾਬਾ ਜੀ ਰੱਖ ਦੋ ਲੈ ਸਿਰ ਤੇ ਹੱਥ ਰਖਾਂਦੇ ਰਹੇ ਇੱਥੇ ਹੀ ਰਹਿ ਗਈ ਉਹ ਮਾਈਓ ਤੁਸੀਂ ਆ ਤੁਹਾਡੀਆਂ ਧੀਆਂ ਪੜ੍ਹ ਲਿਖ ਕੇ ਆਸ਼ੀਰਵਾਦ ਆ ਰੱਬ ਦਾ ਆਸ਼ੀਰਵਾਦ ਦਿਮਾਗ ਖੋਲ ਕੇ ਕਾਲਜਾਂ 'ਚ ਜਾ ਕੇ ਪੜ੍ਹਾਈ ਕਰਕੇ ਉਹ ਗਈਆਂ ਕੈਨੇਡਾ ਹੁਣ ਤੁਸੀਂ ਆਸ਼ੀਰਵਾਦ ਵਾਲੀਆਂ ਕੁੜੀਆਂ ਨੂੰ ਪਤਾ ਕੀ ਕਹਿੰਦੀਆਂ ਮੁੰਡਾ ਭਾਈ ਖਰਚਾ ਕਰ ਦੋ ਬੈਂਡ ਸਾਡੀ ਧੀ ਦੇ ਆਏ ਹੋਏ ਆ ਲੜਕੀਆਂ ਵਾਲੇ ਰਿਸ਼ਤੇ ਲਈ ਫਿਰਦੇ ਆ ਵੀ ਤੇਰੇ ਲੜਕੀ ਪੜ੍ਹੀ ਲਿਖੀ ਹੈ ਲੈ ਸਾਡੀ ਲੜਕੀ ਤੇਰੀ ਧੀ ਕੈਨੇਡਾ ਜਾਊ ਨਾਲੇ ਸਾਨੂੰ ਲੈ ਕੇ ਜਾਊ ਇਹ ਆਸ਼ੀਰਵਾਦ ਰੱਬ ਦਾ ਹੈ ਤੁਹਾਡੀਆਂ ਧੀਆਂ ਤੇ ਆ ਦਿਮਾਗ ਖੋਲ ਕੇ ਅੱਜ ਕੁੜੀਆਂ ਕਿੱਥੇ ਕਿੱਥੇ ਪਹੁੰਚੀਆਂ ਅੱਜ ਬੱਚੇ ਕਿੱਥੇ ਕਿੱਥੇ ਜਾ ਰਹੇ ਆ ਆ ਆਸ਼ੀਰਵਾਦ ਹੈ ਰੱਬ ਦਾ ਹੁਣ ਦੱਸੋ ਕਿਹੜਾ ਚਾਹੀਦਾ ਰੱਬ ਵਾਲਾ ਲੈਣਾ ਕਿ ਬਾਬੇ ਵਾਲਾ ਆਸ਼ੀਰਵਾਦ ਲੈਣਾ ਚੰਗਾ ਭਲਾ ਨਿਆਣਾ ਦਿਮਾਗ ਖੋਲ ਲੈਂਦਾ ਹੈ ਬੈਂਡ ਆ ਜਾਂਦੇ ਆ ਕੈਨੇਡਾ ਚੱਲਿਆ ਵੀਜ਼ਾ ਲੱਗਿਆ ਪਿਆ ਫਿਰ ਕਹਿਣਗੇ ਆ ਜਾ ਪੁੱਤ ਐ ਨਹੀਂ ਗੱਲ ਬੰਨੀ ਪਹਿਲਾਂ ਬਾਬਾ ਜੀ ਦੇ ਆਸ਼ੀਰਵਾਦ ਤੇ ਲੈ ਆਓ ਬਣਿਆ ਬਣਾਇਆ ਉਹਨੂੰ ਫਿਰ ਲੈ ਜਾਂਦੇ ਨੇ ਉੱਥੇ ਅਗਲਾ ਮਿਹਨਤ ਕਰਦਾ ਮਰ ਗਿਆ ਉਹ ਲਾ ਲਾ ਕੇ ਜ਼ੋਰ ਬੈਂਡ ਲੈ ਕੇ ਆਇਆ ਪਹੁੰਚਿਆ ਤੇ ਬਾਬਾ ਜੀ ਦੀ ਕਿਰਪਾ ਨਾਲ ਹੀ ਹੈ ਤੇ ਪੁੱਛਣ ਨਾਲ ਹੋਵੇ ਫਿਰ ਬਾਬਾ ਜੀ ਤੋਂ ਸਿੱਧਾ ਹੀ ਚੱਲਿਆ ਜਾਂਦਾ ਕਿਉਂ 6 ਮਹੀਨੇ ਲਵਾਏ ਇਹਦੇ ਇਹ ਸਾਰੀ ਸਾਰੀ ਰਾਤ ਜਾਗਿਆ ਕਿਉਂ ਫਿਰ ਇਹਦੀ ਇੰਨੀ ਪੜ੍ਹਾਈ ਕਿਉਂ ਕਰਾਈ ਤੂੰ ਸਿੱਧਾ ਹੀ ਬਾਬਾ ਜੀ ਕੋਲ ਲੈ ਜਾਣਾ ਸੀ ਇਹਨੂੰ ਕਦੋਂ ਦਿਮਾਗ ਖੁੱਲਣਾ ਸਾਡਾ ਮੰਨੋ ਭਾਵੇਂ ਨਾ ਮੰਨੋ ਪਰ ਸੱਚ ਇਹ ਹੈ ਕਿਤੇ ਨਾ ਕਿਤੇ ਤੁਹਾਨੂੰ ਦਿਮਾਗ ਵਰਤਣਾ ਪੈਣਾ ਹੈ ਇਹਦੀ ਵਰਤੋਂ ਕਰਨੀ ਸਿੱਖੋ ਇਹਨਾਂ ਨੇ ਵਰਤ ਲਿਆ ਦਿਮਾਗ ਆਪਣੇ ਅਸੀਂ ਨਹੀਂ ਵਰਤੇ ਇਹ ਤੇ ਸਾਡੇ ਸਿਰ ਤੇ ਬਹਿ ਗਏ ਸਾਰੇ ਅਸੀਂ ਚੋਲਾ ਪਾਇਆ ਜੀ ਕੱਫਣ ਪਾਇਆ ਇਹ ਤੇ ਕੱਫਣ ਹੈ ਜੀ ਇਹ ਤੇ ਐਂ ਹੈ ਜੀ ਇਹ ਕਰ ਕਰਕੇ ਗੱਲਾਂ ਪਰ ਆਪਣੇ ਆਪ ਨੂੰ ਅਸੀਂ ਖੋਲਣਾ ਹੈ ਆਪਣਾ ਦਿਮਾਗ ਖੋਲਣਾ ਹੈ ਲਓ ਸੁਣੋ ਫੇਰ ਪੜੋ ਕਿ ਕੁਲਹਾ ਦਿੰਦੇ ਬਾਵਲੇ ਲੈਂਦੇ ਵੱਡੇ ਲੱਜ
ਕੁਲਹਾ ਦਿੰਦੇ ਬਾਵਲੇ ਲੈਂਦੇ ਵੱਡੇ ਨੇ ਲੱਜ ਚੂਹਾ ਖੰਡ ਨਾ ਮਾਵਈ
ਟਿੱਕਲ ਬੰਨੈ ਛੱਜ।
ਆ ਹੁਣ ਧਿਆਨ ਨਾਲ ਸੁਣੇ,
ਦੇਨ ਦੁਆਈ ਸੇਮਰ ਹੈ ਜਿਨ ਕੋ ਦੇਨ ਸੇ ਜਾਹੇ, ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੇ।
ਕਹਿੰਦੇ ਭਾਈ ਜਿਹੜੇ ਏਦਾਂ ਆਸ਼ੀਰਵਾਦ ਦਿੰਦੇ ਆ ਮਰੀਆਂ ਜ਼ਮੀਰਾਂ ਵਾਲੇ, ਦੇਨ ਦੁਆਈ ਸੇ ਮਰ ਹੈ, ਮਰੀਆਂ ਜ਼ਮੀਰਾਂ ਵਾਲੇ ਆ, ਰੱਬ ਦੇ ਸ਼ਰੀਕ ਬਣਦੇ ਆ, ਰੱਬ ਦੇ ਸਾਹਮਣੇ ਆਸ਼ੀਰਵਾਦ ਦੇਣ ਵਾਲਾ ਕਿਹੜਾ, ਕੌਣ ਦੇ ਸਕਦਾ ਕਿਸੇ ਨੂੰ ਆਸ਼ੀਰਵਾਦ, ਉਹਦੇ ਸਾਹਮਣੇ ਕਿਹੜਾ ਤੂੰ। ਦੇਨ ਦੁਆਈ ਸੇ ਮਰ ਹੈ ਜਿਨ ਕੋ ਦੇਨ ਸੇ ਜਾਏ, ਕਹਿੰਦੇ ਉਹ ਵੀ ਗਏ ਹੋਏ ਆ ਬਸ, ਉਹ ਵੀ ਮਰਨਗੇ, ਜ਼ਮੀਰ ਮਰ ਜਾਂਦੀ ਹੈ ਉਹਨਾਂ ਲੋਕਾਂ ਦੀ। ਤੇ ਮਹਾਰਾਜ ਕਹਿੰਦੇ ਤੇਰੇ ਨਿਜਮਾਂ ਦਾ ਰੱਬਾ ਸਮਝ ਨਹੀਂ ਆਉਂਦੀ, ਇਹੋ ਜਿਹਾ ਦਾ ਬਣਦਾ ਕੀ ਹੋਊ, ਕਿਉਂਕਿ ਉਹ ਤੇ ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੇ, ਇਹੋ ਜਿਹਾ ਦਾ ਬਣਦਾ ਕੀ ਹੈ, ਕਹਿੰਦੇ ਇਹ ਨਹੀਂ ਪਤਾ ਲੱਗਦਾ। ਜਿਹੜੇ ਏਦਾਂ ਆਸ਼ੀਰਵਾਦਾਂ ਦਿੰਦੇ ਆ, ਸੱਚਾ ਆਸ਼ੀਰਵਾਦ ਤੁਹਾਨੂੰ ਰੱਬ ਨੇ ਦਿੱਤਾ ਹੋਇਆ, ਤੁਹਾਡੇ ਸਿਰ ਤੇ ਲੱਗਿਆ ਆਤਮਾ, ਇਹਨੂੰ ਵਰਤ ਲਓ, ਇਹਨੂੰ ਖੋਲ ਲਓ, ਇਹਦੀ ਲੋੜ। ਜਿਨ੍ਹਾਂ ਨੇ ਖੋਲ ਲਿਆ ਉਹ ਤਰੱਕੀਆਂ ਕਰ ਗਏ, ਸੱਚਾ ਆਸ਼ੀਰਵਾਦ। ਸਾਡੇ ਗੁਰੂ ਜੀ ਨੇ ਸਾਨੂੰ ਇਹ ਸਮਝਾਇਆ, ਸਿਖਾਇਆ, ਪੜ੍ਹਾਇਆ, ਤੇ ਆਓ ਸਮਝਣਾ ਪੈਣਾ। ਢਾਈ ਘੰਟੇ ਹੋ ਗਏ, ਮੈਂ ਵੇਖਿਆ ਪੌਣੇ 11 ਹੋ ਗਏ। ਮੈਂ ਬੇਨਤੀ ਕਰਦਾ ਕਿ ਗੁਰੂ ਸਾਹਿਬ ਜਾਂਦੇ ਆਪਾਂ ਫਿਰ ਚੱਲਦੇ, ਮੁੱਖ ਵਾਕ ਸੁਣ ਕੇ ਅਰਦਾਸ ਤੋਂ ਬਾਅਦ ਫਿਰ ਆਪਾਂ ਚੱਲ ਪਾਵਾਂਗੇ, ਕਾਲ ਨਹੀਂ ਕਰਦੇ। ਅੱਜ ਮੈਂ 8 ਵਜੇ ਆ ਗਿਆ ਸੀ ਸਟੇਜ ਤੇ, 8:05 ਤੇ ਸ਼ੁਰੂ ਕਰ ਲਿਆ ਸੀ, ਤੇ ਮੇਰੀ ਤੁਹਾਨੂੰ 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 ਸਾਰਿਆਂ ਨੂੰ ਬੇਨਤੀ ਹੈ ਬਈ ਕੱਲ ਇੱਕ ਦੀਵਾਨ ਬਾਕੀ ਰਹਿੰਦਾ ਹੈ। ਸ਼ਬਦ ਮੈਂ ਪੜ੍ਹ ਰਿਹਾ ਸੀ ਕਿ ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕ। ਇਹ ਆਪਾਂ ਕੋਸ਼ਿਸ਼ ਕਰਾਂਗੇ ਕੱਲ ਨੂੰ 5-7 ਮਿੰਟ ਇਹਨੂੰ ਪਹਿਲਾਂ ਵਿਚਾਰ ਲਵਾਂਗੇ। ਅੱਜ ਆਪਾਂ ਕਿਉਂਕਿ ਜੇ ਸ਼ਬਦ ਵਾਲੇ ਪਾਸੇ ਗਏ ਤੇ ਫਿਰ ਟਾਈਮ ਜ਼ਿਆਦਾ ਲੱਗ ਜੂ, ਨਾਲੇ ਸਮਾਂ ਵੀ ਜ਼ਿਆਦਾ ਲੱਗ ਜਾਂਦਾ, ਕੁਦਰਤੀ ਕਈ ਵਾਰੀ ਗੱਲ ਵਿਸਥਾਰ ਚ ਹੋ ਜਾਂਦੀ ਹੈ। ਸੋ ਕੱਲ ਅੰਮ੍ਰਿਤ ਸੰਚਾਰ ਹੋਣਾ ਜੀ, ਦਾਖਲਾ ਲਈਏ, ਖਾਲਸਾ ਪਰਿਵਾਰ ਦੇ ਮੈਂਬਰ ਬਣੀਏ, ਪਹਿਲੇ ਡੰਡੇ ਤੇ ਪੈਰ ਤੇ ਰੱਖੀਏ, ਫਿਰ ਅੱਗੇ ਵੀ ਵਧਾਂਗੇ, ਭਰਾ ਭਰਾ ਬਣੀਏ ਭਾਈ। ਕੱਲ ਪਿੰਡ ਰੋੜੀਆਂ ਦੇ ਬਾਹਰਲੇ ਗੁਰਦੁਆਰਾ ਸਾਹਿਬ ਦੇ ਵਿੱਚ, ਪਿੰਡ ਰੋੜੀਆਂ ਦੇ ਬਾਹਰਲਾ ਗੁਰਦੁਆਰਾ ਜਿਹੜਾ, ਉਹਦੇ ਵਿੱਚ ਸ਼ਾਮ 5 ਵਜੇ ਅੰਮ੍ਰਿਤ ਸੰਚਾਰ ਹੋਣਾ ਹੈ। 5 ਵਜੇ ਸ਼ਾਮ ਨੂੰ ਜਿਨ੍ਹਾਂ ਜਿਨ੍ਹਾਂ ਨੇ ਕੱਲ ਅੰਮ੍ਰਿਤ ਛਕਣਾ ਆਓ। ਮੇਰਾ ਖਿਆਲ ਹੈ 2006 ਵਿੱਚ ਪਹਿਲੀ ਵਾਰੀ ਦੀਵਾਨ ਲੱਗੇ ਸੀ, 12 ਸਾਲ ਹੋ ਗਏ ਆ, ਤੇ 12 ਸਾਲਾਂ ਵਿੱਚ ਮੈਨੂੰ ਲੱਗਦਾ ਵੀ 10 ਵਾਰੀ ਤੇ ਇੱਥੇ ਸਮਾਗਮ ਹੋਇਆ ਹੀ ਹੈ, 10ਵੀਂ ਵਾਰੀ ਹੋਏਗਾ ਘੱਟ ਤੋਂ ਘੱਟ, ਤੇ ਹਰ ਵਾਰੀ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਪਿਆਰ ਨਾਲ ਸੰਗਤ ਹਾਜ਼ਰੀ ਭਰਦੀ ਹੈ। ਪਿਛਲੇ ਸਾਲ ਵੀ ਬਹੁਤ ਇਕੱਠ ਸੀ, ਐਦਕੀ ਵੀ ਬਹੁਤ ਸੰਗਤ, ਪਰ ਆਉਂਦੇ ਲੇਟ ਹੋ, ਮੇਰੀ ਬੇਨਤੀ ਹੈ ਵੀ ਵੇਲੇ ਨਾਲ ਆਇਓ, ਕੱਲ੍ਹ ਆਪਣਾ ਲਾਸਟ ਦਿਨ ਹੈ ਤੇ ਵੇਲੇ ਨਾਲ ਆਇਓ, ਵੱਧ ਚੜ੍ਹ ਕੇ ਪਹੁੰਚ ਕੇ ਰਲ ਮਿਲ ਕੇ ਆਪਾਂ ਸਾਰੇ ਹਾਜ਼ਰੀ ਭਰਾਂਗੇ। ਕੱਲ੍ਹ ਅੰਮ੍ਰਿਤ ਸੰਚਾਰ ਹੋਏਗਾ, ਤਿਆਰੀ ਕਰੋ, ਆਓ ਖਾਲਸਾ ਪਰਿਵਾਰ ਦੇ ਮੈਂਬਰ ਬਣੀਏ। ਆਇਡੈਂਟੀ ਬੜੀ ਜ਼ਰੂਰੀ ਹੈ ਜੀ, ਦਾੜੀ ਕੇਸ ਰੱਖਦੇ ਹਾਂ, ਪੱਗ ਬੰਨਦੇ ਹਾਂ, ਸ੍ਰੀ ਸਾਹਿਬ ਪਾਈ ਹੈ, ਸਾਡਾ ਕੌਮ ਦਾ ਕਨਸੈਪਟ ਹੈ, ਇਹ ਆਇਡੈਂਟੀ ਹੈ ਸਾਡੀ। ਧਰਮੀ ਕੋਈ ਵੀ ਹੋ ਸਕਦਾ ਹੈ, ਇਹ ਸਾਡੇ ਕੌਮ ਦਾ ਕਨਸੈਪਟ ਹੈ। ਤੇ ਮੈਂ ਬੇਨਤੀ ਹੱਥ ਜੋੜ ਕੇ ਕਰਦਾ ਹੁੰਦਾ ਵੀ ਆਸਟ੍ਰੇਲੀਆ ਰਹਿ, ਪਾਸਪੋਰਟ ਆਸਟ੍ਰੇਲੀਅਨ ਹੋਵੇ, ਕੈਨੇਡੀਅਨ ਹੋਵੇ, ਅਮਰੀਕਨ ਹੋਵੇ, ਪਾਸਪੋਰਟ ਤੇਰੇ ਕੋਲ ਇੰਡੀਆ ਦਾ ਹੋਵੇ, ਇੰਡੀਅਨ ਹੋਵੇ ਤੂੰ। ਹੁਣ ਸਾਡੀ ਕੰਟਰੀ ਤੇ ਆਪਣੀ ਹੈ ਨਹੀਂ, ਸਿੱਖਾਂ ਦਾ ਖਾਲਿਸਤਾਨ ਤੇ ਹੈ ਨਹੀਂ, ਪਰ ਰਹਿ ਜਿੱਥੇ ਮਰਜ਼ੀ, ਇੰਡੀਆ 'ਚ ਰਹਿੰਦੇ ਹੋ, ਇਹਨਾਂ ਕੋਲ ਤੇ ਆਇਡੈਂਟੀ ਆਪਣੀ ਹੈ, ਪਾਕਿਸਤਾਨ ਕੋਲ ਆਪਣੀ ਆਇਡੈਂਟੀ ਹੈ, ਹਰ ਕੋਲ। ਹੁਣ ਸਾਡੀ ਆਇਡੈਂਟੀ ਇੰਨੀ ਹੀ ਹੈ ਵੀ ਪਾਸਪੋਰਟ ਇੰਡੀਅਨ ਹੋਵੇ, ਕੈਨੇਡੀਅਨ ਹੋਵੇ, ਅਮਰੀਕਨ ਹੋਵੇ, ਉਹਦੇ ਉੱਤੇ ਫੋਟੋ ਘੱਟ ਤੋਂ ਘੱਟ ਤੇਰੀ ਪੱਗ ਵਾਲੀ, ਦਸਤਾਰ ਵਾਲੀ, ਦਾੜੇ ਵਾਲੀ ਲੱਗੀ ਹੋਵੇ, ਆਹ ਆਇਡੈਂਟੀ ਆਪਣੀ ਆਪਾਂ ਸਾਂਭ ਲਈਏ। ਇਹ ਸਾਡੀ ਆਇਡੈਂਟੀ ਹੈ, ਸਾਡੀ ਪਛਾਣ ਹੈ, ਸਾਡੇ ਕੋਲ ਹੋਰ ਕੋਈ ਪਛਾਣ ਨਹੀਂ, ਸਾਡੀ ਪਛਾਣ ਆਹੋ ਹੀ ਹੈ। ਹੁਣ ਆਪਾਂ ਆਹੀ ਸਾਂਭ ਕੇ ਰੱਖੀਏ ਵੀ ਦਸਤਾਰ ਰੱਖਣੀ ਹੈ, ਦਾੜੀ ਰੱਖਣੀ ਹੈ, ਆਇਡੈਂਟੀ ਹੈ ਸਾਡੀ, ਨਿਸ਼ਾਨੀ ਰਹਿ ਜੇ ਸਾਡੀ। ਸੋ ਆਓ ਕੋਸ਼ਿਸ਼ ਕਰੋ ਕਿ ਆਪਾਂ ਗੁਰੂ ਵਾਲੇ, ਮਤਲਬ ਗਿਆਨ ਵਾਲੇ ਬਣਨਾ, ਪਰ ਉਹਦੇ ਪਹਿਲੇ ਡੰਡੇ ਤੇ ਪੈਰ ਰੱਖਣ ਦਾ ਮਤਲਬ ਹੈ ਵੀ ਅਸੀਂ ਦਾਖਲਾ ਲਿਆ,
ਅਸੀਂ ਖੰਡੇ ਦੀ ਪੌਲ ਪ੍ਰਾਪਤ ਕੀਤੀ ਉਹਦੇ ਲਈ ਤਿਆਰੀਆਂ ਕਰੋ ਵੀਰ ਭਰਾ ਭੈਣਾਂ ਨੂੰ ਸਭ ਨੂੰ ਬੇਨਤੀ ਹੈ ਵੱਧ ਤੋਂ ਵੱਧ ਕੱਲ੍ਹ ਅੰਮ੍ਰਿਤ ਛਕਣ ਲਈ ਮਨ ਬਣਾਓ ਜਿਨ੍ਹਾਂ ਨੇ ਛਕਣਾ ਰੋੜੀਆਂ ਗੁਰਦੁਆਰਾ ਸਾਹਿਬ 'ਚ 5 ਵਜੇ ਸ਼ਾਮ ਨੂੰ ਆ ਜਿਓ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ 10:30 ਮੇਰਾ ਮਨ ਸੀ ਕਿ ਸਮਾਪਤੀ ਕਰਾਂਗੇ 15 ਮਿੰਟ ਉੱਪਰ ਲੱਗ ਗਏ ਪਤਾ ਨਹੀਂ ਲੱਗਿਆ ਗੱਜ ਕੇ ਹੁਣ ਆਨੰਦ ਸਾਹਿਬ 'ਚ ਬੋਲੋ ਅਰਦਾਸ ਸੁਖਮਨਾਮੇ ਸੁਣਦੇ ਹਾਂ ਜੀ ਮੈਂ ਧਾਰਨਾ ਵੀ ਪੜ੍ਹਨ ਲੱਗਾ ਸੀ ਉਹ ਹਰੀ ਦੇ ਸੰਤ ਨਾ ਜਾਣੋ ਠੱਗ ਨੇ ਬਨਾਰਸ ਦੇ ਉਹ ਜਿਹੜੀ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬਾਗ ਉਹ ਸ਼ਬਦ ਵੀ ਵਿੱਚ ਹੀ ਰਹਿ ਗਿਆ ਕੋਈ ਨਹੀਂ ਕੱਲ੍ਹ ਆਪਾਂ ਕੋਸ਼ਿਸ਼ ਕਰਾਂਗੇ ਹੁਣ ਸਮਾਂ ਜ਼ਿਆਦਾ ਲੱਗ ਜਾਏਗਾ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਜਿਨ੍ਹਾਂ ਨੇ ਆਪਣੀ ਪ੍ਰੇਮ ਭੇਟਾ ਨਹੀਂ ਰੱਖੀ ਰੱਖ ਲਓ ਬੱਚਿਆਂ ਦਾ ਖਿਆਲ ਰੱਖਿਓ ਬਈ ਗਹਿਣੇ ਆਪਣੇ ਸੰਭਾਲਿਓ ਪਰਸ ਮੋਬਾਈਲ ਵੀ ਸੰਭਾਲ ਲਿਓ ਭਾਈ ਰਸ਼ ਵਿੱਚ ਪਤਾ ਨਹੀਂ ਲੱਗਦਾ ਪਰਸ ਮੋਬਾਈਲ ਗਹਿਣੇ ਸੰਭਾਲਿਓ ਕਈ ਵਾਰੀ ਮਾੜੇ ਬੰਦੇ ਵੀ ਵਿੱਚ ਆ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਕਦੋਂ ਤੇਰਾ ਪਰਸ ਮੋਬਾਈਲ ਕੱਢ ਕੇ ਲੈ ਜਾਣਗੇ ਧਿਆਨ ਰੱਖਿਓ ਬਈ ਜਿਨ੍ਹਾਂ ਨੇ ਪ੍ਰੇਮ ਭੇਟਾ ਨਹੀਂ ਰੱਖੀ ਆ ਉਹ ਨਮਸਕਾਰ ਕਰ ਲਓ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਰਮ ਦੋ ਕਾ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ ਕਹਿ ਆਨੰਦ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਤੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਤੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਕਾਰੋ ਤੇ ਤੇਰਾ ਕਾਰਜ ਸਭ ਸਵਾਰਨਾ ਸਮਰਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਮੈਂ ਨਾਨਕ ਮਾਨੋ ਮੇਰੇ ਸਦਾ ਰਹੋ ਹਰ ਨਾਮੇ ਜੀ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਹਰ ਤਾਂ ਤੇਰੇ ਸਭ ਕੁਝ ਹੈ ਜਿਸ ਤੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਾਨਾ ਵਸਿਆ ਬਾਕੇ ਸ਼ਬਦ ਤੇਰੇ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਮੇਰਾ ਰਾਧਾਰੋ ਸਾਚ ਕਰ ਸਾਧ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸੁਣੋ ਸੰਤੋ ਸ਼ਬਦ ਕਰ ਹੋ ਪਿਆਰੋ ਸੱਚਾ ਕਰ ਸੁਭਾਗੇ ਸ਼ਬਦ ਵਾਜੇ ਰਾਜ ਕਰ ਤਾਰੀਆ ਗੁਰੂ ਕੋਲ ਵਾਸ ਕੀਤੇ ਕਾਲ ਕੰਡ ਤੁਮਾਰਿਆ ਹੋਰ ਕਰਮ ਪਾਇਆ ਮੁਰ ਜਿਨ ਕੋ ਸੇ ਨਾਮ ਹਰ ਕੈ ਲਾਗੇ ਮੈਂ ਨਾਨਕ ਦਾਸ ਹੋਆ ਜਿਨ ਕਰਿਆ ਹਰ ਲਾਗੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਮਹਾਂ ਰਹਿਮ ਕਰਾਇਆ ਉਪਰੇ ਸਗਲ ਵਿਸੂਰੇ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਮਾਂ ਸਭ ਸਾਜਨ ਭਏ ਸਰਸ ਪੂਰੇ ਗੁਰ ਦੇ ਜਾਨ ਸੁਣਦੇ ਪੁਨੀ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਰੰਗ ਨਾਲ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਪਰਸਾ ਮੋਬਾਈਲਾਂ ਦਾ ਖਿਆਲ ਰੱਖਿਓ ਬਈ ਜਿਹੜੇ ਮੱਥਾ ਟੇਕ ਰਹੇ ਹੋ ਖਿਆਲ ਰੱਖਿਓ ਆਪਣਾ ਆਪਣਾ ਦੋ ਕੁ ਮਿੰਟ ਲੱਗਣੇ ਆ ਮੱਥਾ ਟੇਕਣ ਤੇ ਦੋ ਤਿੰਨ ਮਿੰਟ ਜਲਦੀ ਜਲਦੀ ਨਮਸਕਾਰ ਕਰ ਲਓ ਮੋਬਾਈਲ ਪਰਸ ਗਹਿਣੇ ਸੰਭਾਲ ਲਿਓ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਉਹ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ ਉਹ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ ਧੰਨ ਹੈ ਧੰਨ
ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਾਹਿਬ ਹੈ
ਧਨ ਹੈ ਧਨ ਹੈ ਧਨ ਹੈ
ਗੁਰੂ ਸ੍ਰੀ ਹਰਗੋਬਿੰਦ ਸਾਹਿਬ
ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧਨ ਹੈ
ਧਨ ਹੈ ਧਨ ਧਨ ਹੈ
ਗੁਰੂ ਸ੍ਰੀ ਹਰਿ ਰਾਇ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਸ੍ਰੀ ਹਰਿ ਰਾਇ ਸਾਹਿਬ ਧਨ ਹੈ
ਧਨ ਹੈ ਬਾਬਾ ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ
ਗੁਰੂ ਤੇਗ ਬਹਾਦਰ ਸਾਹਿਬ ਧਨ ਹੈ
ਉਹ ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ
ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ
ਜੀ ਧਨ ਹੈ ਧਨ ਹੈ ਧਨ ਹੈ
ਗੁਰੂ ਗ੍ਰੰਥ ਸਾਹਿਬ ਜੀ ਧਨ ਹੈ
ਉਹ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ
ਗੁਰੂ ਰਾਮ ਦਾ ਪੰਥ ਖਾਲਸਾ ਧਨ ਹੈ ਸਾਧ ਸੰਗਤ ਜੀ ਧਨ ਹੈ
ਪੰਥ ਖਾਲਸਾ ਧਨ ਹੈ ਸਾਧ ਸੰਗਤ ਜੀ ਧਨ ਹੈ
ਸਤਨਾਮ ਸ੍ਰੀ ਵਾਹਿਗੁਰੂ ਕੋ ਸਤਨਾਮ ਸ੍ਰੀ ਵਾਹਿਗੁਰੂ ਕੋ
ਸਤਨਾਮ ਸ੍ਰੀ ਵਾਹਿਗੁਰੂ ਕੋ ਸਤਨਾਮ ਸ੍ਰੀ ਵਾਹਿਗੁਰੂ ਕੋ
ਵਾਹਿਗੁਰੂ 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 ਕੋ ਵਾਹਿਗੁਰੂ 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 ਕੋ
ਵਾਹਿਗੁਰੂ 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 ਕੋ ਵਾਹਿਗੁਰੂ 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 ਕੋ
ਵਾਹਿਗੁਰੂ ਬੋਲ ਕਦੇ ਨਾਦੋ ਵਾਹਿਗੁਰੂ ਬੋਲ ਕਦੇ ਨਾਦੋ
ਵਾਹਿਗੁਰੂ ਬੋਲ ਕਦੇ ਨਾਦੋ
ਸਤਨਾਮ ਸ੍ਰੀ ਵਾਹਿਗੁਰੂ ਕੋ ਵਾਹਿਗੁਰੂ ਬੋਲ ਕਦੇ ਨਾਦੋ
ਸਤਨਾਮ ਸ੍ਰੀ ਵਾਹਿਗੁਰੂ ਕੋ ਵਾਹਿਗੁਰੂ ਬੋਲ ਕਦੇ ਨਾਦੋ
ਹਾਂਜੀ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ
ਦਿਵਸਰਾ ਕੋਈ ਦਾਈ ਆਇਆ ਖੇਲੇ ਸਗਲ ਜਾਗੂ
ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਹਜ਼ੂਰ
ਕਰ ਵੀ ਆਪੋ ਆਪਣੀ
ਜਿਨੀ ਨਾਮ ਆਇਆ ਕੈਪ ਸਕਤਾਰ
ਨਾਨਕ ਦੇ ਮੁਖੇ ਉੱਜੇ ਛੁੱਟੀ ਨਾਲ
ਅੱਜ ਜਿਨੀ ਨਾਮ ਆਇਆ
ਕੈਪ ਸਕਤਾਰ
ਨਾਨਕ ਦੇ ਮੁਖੇ ਉੱਜੇ ਛੁੱਟੀ ਨਾਲ
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰੂ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਜੈਤ ਸਰੀ ਮਹਲਾ ਪੰਜਵਾਂ ਕੋਈ ਜਾਨੋ ਹਰ ਸਿਉ ਦੇਵੈ ਜੋ ਚਰਨ ਗਹੋ ਬਕੋ ਸੁਭ ਰਸਨਾ ਦੀਜੈ ਹੈ ਪ੍ਰਾਨ ਅਕੋ ਕੋਈ ਜਾਨੋ ਹਰ ਸਿਉ ਦੇਵੈ ਜੋ ਚਰਨ ਗਹੋ ਬਕੋ ਸੁਭ ਰਸਨਾ ਦੀਜੇ ਹੈ ਪ੍ਰਾਨ ਅਕੋਰ ਰਹਾ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਦਾ ਸੰਜੋਰ ਆ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾਂ ਬਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵੋ ਤੁਮਰੀਓਰ ਓ ਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵਾਉ ਤੁਮਰੀਓ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ